मालिक साहिब श्री गुरु ग्रंथ साहिब सच्चे पातशाह जी दी पावन पवित्र हजूरी अंदर अमृत गुरबाणी दा कीर्तन और सन्मान योग सिंह साहब जी पासों देश दी और प्रदेश दी जो वर्तमान स्थिति है उस दे मुतल्लिक और प्रेरणा रूप विच अमृत अमृत बाणी नाल जुड़न दे सानु विचार श्रवण कराए। आओ अपने ख्यालां नूं संकोचन दा यतन करिए। कल आप जी दे समक्ष अमृत शब्द दे संबंध विच और हजूर तो अमृत क्यों छकना कै ए विचार गुरु शब्द की रोशनी विच सांझे कीते गए। पर उन्हां विचारां दा भाव ए नहीं कि जो दलील दित्ती गई ओ अखीरला सच है। गुरु की गत गुरु जाने असी ओ कुछ ही बोलने हैं जितना कु परमेश्वर जा समर्थ गुरु सोची दे के बुलांदा है। ਆਓ ਇਸ ਲੜੀ ਨੂੰ ਅੱਜ ਅੱਗੇ ਤੋਰ ਸਕਾਂ। ਆਪ ਬਖਸ਼ੋ ਅਸੀਸ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਖਾਜ਼ੂਰ ਨੇ ਤਰਸ ਖਾ ਕੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਉੱਥੇ ਸਾਨੂੰ ਜੀਵਨ ਕਮਾਣ ਵਾਸਤੇ ਜਿਵੇਂ ਆਪ ਜੀ ਨੂੰ ਦੱਸਿਆ ਗਿਆ ਕਿ ਕੁਛ ਕਰਮ ਕਰਨ ਵਾਸਤੇ ਕਿਹਾ ਤੇ ਕੁਛ ਬੁਰੀਆਂ ਆਦਤਾਂ ਤੋਂ ਸਾਨੂੰ ਸਦੀਵ ਕਾਲ ਲਈ ਵਰਜਿਆ। ਜਿਹੜੇ ਕਮਾਣੇ ਸਨ ਉਹਨਾਂ ਨੂੰ ਸ਼ਬਦ ਰਹਿਤ ਦਿੱਤੀ ਗਈ ਤੇ ਜਿਨ੍ਹਾਂ ਤੋਂ ਆਪਣੀ ਆ ਜ਼ਿੰਦਗੀ ਨੂੰ ਬਚਾ ਕੇ ਰੱਖਣਾ ਉਹਨਾਂ ਨੂੰ ਸ਼ਬਦ ਕੁਰੈਤ ਦਿੱਤਾ ਗਿਆ। ਇਹਨੂੰ ਪੁਰਾਣੇ ਸ਼ਾਸਤਰਕਾਰ ਬਿੱਧ ਤੇ ਨਖੇਧ ਕਰਮ ਕਹਿੰਦੇ ਸਨ। ਬਿੱਧ ਕਰਮ ਦਾ ਅਰਥ ਜਿਹੜੇ ਕਰਨੇ ਨੇ ਤੇ ਨਖੇਧ ਜਾਂ ਨਿਸ਼ਚਿਤ ਕਰਮ ਦਾ ਅਰਥ ਜਿਹੜੇ ਜ਼ਿੰਦਗੀ ਵਿੱਚ ਭੁੱਲ ਕੇ ਵੀ ਕਦੇ ਕਰਨੇ ਨੇ। ਪਰ ਕਈ ਵਾਰੀ ਇਨਸਾਨ ਦੇ ਅੰਦਰ ਖਿਆਲ ਉਪਜਦਾ ਹੈ ਕਿ ਇਹ ਇੱਕ ਬੰਦਿਸ਼ ਤਾਂ ਨਹੀਂ, ਕਿਉਂਕਿ ਗੱਲ ਅਸੀਂ ਮਰਿਆਦਾ ਦੀ ਸਤਿਗੁਰੂ ਜੀ ਨੇ ਜੋ ਦਿੱਤੀ ਉਹਦੀ ਕਰਨੀ ਹੈ। ਪਰ ਆਮ ਪੜ੍ਹਿਆ ਲਿਖਿਆ ਸਮਾਜ ਤੇ ਖਾਸ ਕਰਕੇ ਨੌਜਵਾਨ ਉਹ ਚਾਹੁੰਦੇ ਨੇ ਕਿ ਸਾਨੂੰ ਆਜ਼ਾਦੀ ਮਿਲੇ ਤੇ ਇੱਥੇ ਖਾਸ ਕਰਕੇ ਵੀ ਦੇਸ਼ ਵੀ ਅੱਜ ਬੱਚੇ ਥੋੜੇ ਜਿਹੇ ਉੱਪਰ ਉੱਠਦੇ ਨੇ ਤੇ ਜਦੋਂ ਮਾਪੇ ਉਹਨਾਂ ਨੂੰ ਵਰਜਨ ਦਾ ਯਤਨ ਕਰਦੇ ਨੇ ਤੇ ਉਹਨਾਂ ਦੀ ਜ਼ਬਾਨ ਤੋਂ ਇਹ ਸ਼ਬਦ ਸੁਣੇ ਜਾਂਦੇ ਨੇ ਕਿ ਮੈਂ ਆਪਣੀ ਜ਼ਿੰਦਗੀ ਦਾ ਖੁਦ ਫੈਸਲਾ ਕਰਨਾ, ਮੇਰੇ ਉੱਪਰ ਆਪਣੇ ਵਿਚਾਰਾਂ ਦੀ ਪਾਬੰਦੀ ਨਾ ਲਾਓ। ਇਹ ਕਿਹਾ ਜਾਂਦਾ, ਪਰ ਕਈ ਵਿਚਾਰੇ ਲੁਕਦੇ ਡਰਦੇ ਵੀ ਕਹਿੰਦੇ ਕਿ ਨਿਆਣੇ ਆ ਕੀ ਹੋ ਗਏ ਨੇ, ਤੇ ਕਈ ਸੱਚੀ ਮੁੱਚੀ ਅੰਦਰ ਦਾ ਦੁੱਖੜਾ ਕਿਸੇ ਕੋਲ ਰੋ ਦਿੰਦੇ। ਪਰ ਚਾਹੁੰਦੇ ਆ ਸਾਨੂੰ ਆਜ਼ਾਦੀ ਮਿਲੇ। ਸਾਡੇ ਤੇ ਬੰਦਿਸ਼ ਕਿਉਂ? ਤੇ ਧਰਮ ਦੀ ਦੁਨੀਆਂ ਵਿੱਚ ਵੀ ਖਾਸ ਕਰਕੇ ਜਿਹੜੇ ਕਕਾਰਾਂ ਦੇ ਅੰਮ੍ਰਿਤ ਦੇ ਵਿਰੋਧੀ ਲੋਕ ਨੇ ਉਹਨਾਂ ਨੇ ਪ੍ਰਚਾਰ ਪ੍ਰਸਾਰ ਕਰ ਦਿੱਤਾ, ਦੇਖੋ ਜੀ ਇਹ ਬੰਦਿਸ਼ਾਂ ਨਾ ਹੁੰਦੀਆਂ ਤੇ ਸਿੱਖੀ ਬੜੀ ਪ੍ਰਫੁੱਲਤ ਹੁੰਦੀ। ਚੇਤੇ ਰੱਖੋ ਇਹ ਬੰਦਿਸ਼ਾਂ ਨੇ ਤਾਂ ਸਿੱਖੀ ਦੀ ਤੁਜ ਫੌਲ ਤੁਜਾ ਨਿਸ਼ਾਨ ਸਾਰੇ ਥਾਵਾਂ ਤੇ ਝੂਲਦਾ ਪਿਆ। ਆਓ ਅਸੀਂ ਥੋੜਾ ਜਿਹਾ ਪਰਮਾਤਮਾ ਦੀ ਅਦੁੱਤੀ ਰਚਨਾ ਵਿੱਚੋਂ ਦੇਖੀ। ਜੋ ਕੁਝ ਗੁਰੂ ਜੀ ਨੇ ਦਿੱਤਾ ਹਰ ਚੀਜ਼ ਪਰਮਾਤਮਾ ਦੇ ਹੁਕਮ ਵਿੱਚ ਪਰਮਾਤਮਾ ਦੀ ਰਜ਼ਾ ਵਿੱਚ ਵਰਤਦੀ ਹੋਈ ਸਾਨੂੰ ਰਹਿਤ ਦਿੱਤੀ। ਸੰਸਾਰ ਵਿੱਚ ਜਿਹੜੀ ਚੀਜ਼ ਆਪਣੇ ਨੇਮ ਤੋਂ ਖੁੰਝ ਜਾਏਗੀ, ਆਪਣੀ ਚਾਲ ਤੋਂ ਭਟਕ ਜਾਏਗੀ, ਉਹ ਅੱਜ ਵੀ ਖਤਮ ਹੈ ਤੇ ਉਹ ਕੱਲ ਵੀ ਖਤਮ ਹੈ। ਹਰ ਚੀਜ਼ ਪਰਮਾਤਮਾ ਨੇ ਕਿਸੇ ਨੇਮ ਦੇ ਅਧੀਨ, ਕਿਸੇ ਹੁਕਮ ਦੇ ਅਧੀਨ, ਕਿਸੇ ਅਦ੍ਰਿਸ਼ਟ ਸ਼ਕਤੀ ਦੇ ਅਧੀਨ ਰੱਖੀਏ ਤੇ ਜਿਹੜੀ ਵੀ ਚੀਜ਼ ਭਾਵੇਂ ਉਹ ਸਜੀਵ ਹੋਵੇ ਭਾਵੇਂ ਨਿਰਜੀਵ ਹੋਵੇ, ਜਿਹੜੀ ਵੀ ਚੀਜ਼ ਆਪਣੀ ਚਾਲ ਤੋਂ ਆਪਣੇ ਨੇਮ ਤੋਂ ਖੁੰਝ ਜਾਏਗੀ, ਹਕੀਕਤ ਉਸ ਚੀਜ਼ ਦਾ ਖਾਤਮਾ ਹੋਵੇਗਾ ਤੇ ਉਸ ਚੀਜ਼ ਦੀ ਹੋਂਦ ਸਦੀਵ ਕਾਲ ਲਈ ਮੁੱਕ ਜਾਏਗੀ। ਇੱਥੇ ਕੁਝ ਉਦਾਹਰਣਾਂ ਨੇ। ਅੰਮ੍ਰਿਤ ਬਾਣੀ ਚ ਗੁਰੂ ਜੀ ਨੇ ਬਚਨ ਕਿਹਾ, ਕਹਿੰਦੇ ਨੇ ਬਹੁਤ ਕੁਝ ਐਸਾ ਜਿਹੜਾ ਪਰਮਾਤਮਾ ਨੇ ਆਪਣੇ ਨੇਮ ਦੇ ਅਧੀਨ ਬਣਾਇਆ। ਅਸੀਂ ਦੇਖਦੇ ਹਾਂ ਆ ਹਵਾ ਚੱਲ ਰਹੀ ਹੈ, ਹਵਾ ਵਿੱਚੋਂ ਸਾਨੂੰ ਸਵਾਸ ਮਿਲਦੇ ਨੇ, ਪਰ ਹਵਾ ਵੀ ਕਿਸੇ ਦੇ ਹੁਕਮ ਦੇ ਅਧੀਨ, ਕਿਸੇ ਦੇ ਅਦ੍ਰਿਸ਼ਟ ਨੇਮ ਦੇ ਅਧੀਨ ਚੱਲ ਰਹੀ ਹੈ। ਪਰ ਜਿਸ ਦਿਨ ਹਵਾ ਵੀ ਉਹ ਹੁਕਮ ਤੋਂ ਆਕੀ ਹੋਵੇ ਤੇ ਤਬਾਹੀ ਪੈਦਾ ਕਰੇਗੀ। ਇਹ ਪਵਨ ਪਰਮਾਤਮਾ ਦੇ ਹੁਕਮ ਵਿੱਚ ਹੈ। ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਅਸੀਂ ਪੀਨੇ ਆ, ਸਾਡੀ ਪਿਆਸ ਬੁੱਝਦੀ ਹੈ, ਸਾਡੇ ਤਨ ਨੂੰ ਸ਼ਕਤੀ ਮਿਲਦੀ। ਅਸੀਂ ਪਾਣੀ ਦੀ ਵਰਤੋਂ ਕਰਨੇ ਆ ਸਾਡੀ ਮੈਲ ਉਤਰਦੀ ਹੈ। ਪਾਣੀ ਸਾਡਾ ਜੀਵਨ ਹੈ, ਪਰ ਜਿਹੜਾ ਪਾਣੀ ਮਰਿਆਦਾ ਵਿੱਚ ਸਾਡੇ ਬਾਥਰੂਮ ਵਿੱਚ, ਸਾਡੀ ਕਿਚਨ ਵਿੱਚ, ਸਾਡੇ ਘਰ ਵਿੱਚ, ਸਾਡੇ ਖੇਤਾਂ ਵਿੱਚ ਆਉਂਦਾ ਹੈ, ਮਰਿਆਦਾ ਵਿੱਚ ਆਇਆ ਹੋਇਆ ਪਾਣੀ ਹੀ ਜ਼ਿੰਦਗੀ ਹੈ। ਪਰ ਜਿਸ ਦਿਨ ਬੇਮਰਿਆਦਾ ਪਾਣੀ ਹੋ ਜਾਏ, ਹੜ੍ਹ ਦਾ ਪਾਣੀ ਵੀ H2O ਹੋਵੇ, ਪਰ ਯਾਦ ਰੱਖੋ ਕਈ ਵਾਰੀ ਮੁਲਕਾਂ ਵਿੱਚ ਸ਼ਹਿਰਾਂ ਦੇ ਸ਼ਹਿਰ ਰੋੜ ਕੇ ਲੈ ਜਾਂਦਾ। ਪਾਣੀ ਦਾ ਸੂਤਰ ਤਾਂ ਹੋਈ, ਇੱਕ ਬੂੰਦ ਪਾਣੀ ਦੀ ਪੀਤੀ ਉਹ ਵੀ ਹਾਈਡਰੋਜਨ ਆਕਸੀਜਨ ਹੈ, ਇੱਕ ਪਾਣੀ ਪਿੰਡੇ ਤੇ ਪਾਇਆ ਉਹਨੇ ਮਹਿਲ ਧੋਤੀ ਤੇ ਜਦੋਂ ਹੜ੍ਹ ਦਾ ਪਾਣੀ ਆਉਂਦਾ। ਪਾਣੀ ਦਾ ਸੂਤਰ ਤਾਂ ਉਹੀ ਹੈ ਕਿ ਜਿਹਦੇ ਵਿੱਚ ਜੀਵਨ ਹੈ, ਪਰ ਬੇਮਰਿਆਦਾ ਹੋਇਆ ਪਾਣੀ ਜੀਵਨ ਵੀ ਕਈ ਵਾਰੀ ਤਬਾਹੀ ਕਰ ਜਾਂਦਾ। ਮਰਿਆਦਾ ਵਿੱਚ ਪਾਣੀ ਉਹ ਜ਼ਿੰਦਗੀ ਹੈ, ਮਰਿਆਦਾ ਵਿੱਚ ਖਵਾ ਉਹ ਸਾਡਾ ਜੀਵਨ ਹੈ। ਮੈਂ ਬਾਣੀ ਵਿੱਚੋਂ ਸਿਰ ਪਹਿਲਾਂ ਅਰਜ਼ ਕਰਨੀ ਚਾਹੁੰਦਾ, ਅਸੀਂ ਅੱਗ ਦੀ ਵਰਤੋਂ ਕਰਨੇ। ਕੱਲ ਵੀ ਅਸੀਂ ਇਹ ਸ਼ਬਦ ਦੇਖੇ ਸਨ, ਅੱਗ ਆਪਣੀ ਰਸੋਈ ਚ ਬਾਲਨੇ, ਸਾਡੇ ਚੁੱਲੇ ਤੱਕ ਗੈਸ ਪਹੁੰਚੀ ਹੋਈ। ਪਰ ਕਦੀ ਕਿਸੇ ਨੇ ਕਿਹਾ ਚੁੱਲੇ ਦੀ ਕੀ ਜ਼ਰੂਰਤ, ਜਦੋਂ ਪਿੱਛੋਂ ਪਾਈਪ ਗੈਸ ਦੀ ਆ ਰਹੀ ਹੈ, ਬਸ ਇੱਕੋ ਦਮ ਪਾਈਪ ਖੋਲੋ ਤੇ ਉਹਦੇ ਤੇ ਅੱਗ ਬਾਲ ਕੇ ਆਪਣਾ ਭੋਜਨ ਪਕਵਾਨ ਤਿਆਰ ਕਰੋ। ਅਸੀਂ ਕਹਿੰਦੇ ਹਾਂ ਓਨੀ ਦੇਰ ਤੱਕ ਪਾਈਪ ਨੂੰ ਬਿਲਕੁਲ ਕੋਈ ਨਾ ਛੇੜਿਓ, ਜਿੰਨੀ ਦੇਰ ਤੱਕ ਚੁੱਲਾ ਨਾ ਆਵੇ, ਕਿਉਂਕਿ ਚੁੱਲਾ ਇੱਕ ਨੇਮ ਹੈ ਜਿਹੜਾ ਅੱਗ ਨੂੰ ਕਿਸੇ ਮਰਿਆਦਾ ਵਿੱਚ ਬਾਲਦਾ। ਬੇਮਰਿਆਦਾ ਕੋਈ ਅੱਗ ਕਈ ਵਾਰੀ ਘਰਾਂ ਨੂੰ ਸਾੜਦੀ, ਬੇਮਰਿਆਦਾ ਕੋਈ ਅੱਗ ਸ਼ਹਿਰਾਂ ਨੂੰ ਫੂਕ ਦਿੰਦੀ ਏ, ਤੇ ਮਰਿਆਦਾ ਵਿੱਚ ਆਈ ਕੋਈ ਅੱਗ ਤੇ ਕਈ ਵਾਰੀ ਚੁੱਲਾ 30-30, 25-25 ਸਾਲ ਨਿਰੰਤਰ ਬਲਦਾ ਹੈ, ਸਾਡੇ ਤਨ ਨੂੰ ਸੇਕ ਨਹੀਂ ਲੱਗਣ ਦਿੰਦਾ, ਕਿਉਂਕਿ ਮਰਿਆਦਾ ਵਿੱਚ ਅੱਗ ਜੀਵਨ ਹੈ, ਬੇਮਰਿਆਦਾ ਕੋਈ ਅੱਗ ਸਾਡੀ ਤਬਾਹੀ ਬਣ ਜਾਂਦੀ। ਇਸ ਤੋਂ ਅੱਗੇ ਥੋੜਾ ਜਿਹਾ ਜੋ ਕੁਝ ਅਸੀਂ ਬ੍ਰਹਿਮੰਡ ਵਿੱਚ ਦੇਖਨੇ, ਕੀ ਇਹ ਮਰਿਆਦਾ ਦੇ ਅਧੀਨ ਨਹੀਂ? ਸੂਰਜ ਨਿਰੰਤਰ ਆਪਣੀ ਥਾਂ ਤੇ ਚੱਕਰ ਕੱਟੀ ਜਾ ਰਿਹਾ, ਚੰਦਰਮਾ ਆਪਣੇ ਧੁਰੇ ਉੱਪਰ ਆਪਣੀ ਚਾਲ ਤੇ ਘੁੰਮੀ ਜਾ ਰਿਹਾ। ਇੱਥੋਂ ਤੱਕ ਜਿਸ ਧਰਤੀ ਵਿੱਚ ਆਪਾਂ ਰਹਿੰਦੇ ਹਾਂ, ਤੁਸੀਂ ਪੜ੍ਹੇ ਲਿਖਿਓ, ਸਪੇਸ ਵਿੱਚ ਇੱਕ ਗੇਂਦ ਦੀ ਤਰ੍ਹਾਂ ਅੜੀ ਹੋਈ ਇੱਕ ਛੋਟੀ ਜਿਹੀ ਵਸਤੂ ਹੈ, ਪਰ ਇਹ ਵੀ ਆਪਣੇ ਧੁਰੇ ਉੱਤੇ ਚੱਕਰ ਲਾ ਰਹੀ ਹੈ। ਅਸੀਂ ਸਪੇਸ ਵਿੱਚ ਗੇਂਦ ਸਕੀਏ ਤੇ ਇੱਕੋ ਦਮ ਜ਼ਮੀਨ ਤੇ ਡਿੱਗਦੀਏ, ਉਹ ਕੌਣ ਹੈ ਕਿ ਜਿਹਨੇ ਆਕਾਸ਼ ਵਿੱਚ ਇਸ ਲੜਕਦੀ ਕੋਈ ਧਰਤੀ ਨੂੰ ਡਿੱਗਣ ਨਹੀਂ ਦਿੱਤਾ? ਸੱਚ ਜਾਣੋ ਪਰਮਾਤਮਾ ਦਾ ਨੇਮ ਹੈ ਜਿਹਨੇ ਆਪਣੇ ਹੁਕਮ ਵਿੱਚ ਧਰਤੀ ਨੂੰ ਟਿਕਾਇਆ ਹੋਇਆ। ਚੱਲ ਰਹੀ ਪਰ ਡਿੱਗਦੀ ਨਹੀਂ। ਇਸ ਦੇ ਨਾਲ ਹੀ ਦੇਖੋ ਸਪੇਸ ਵਿੱਚ ਹੀ ਪਾਣੀ ਰੁਕਿਆ। ਇਹ ਨਹੀਂ ਕਿ ਮੈਂ ਕੁਝ ਸਾਇੰਸ ਦੀਆਂ ਉਦਾਹਰਨਾਂ ਦੇਣ ਲੱਗਾ, ਇਸ ਗੱਲ ਕਿ ਜਿਹੜੇ ਲੋਕ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ, ਜਿਸ ਦਿਨ ਪਰਮਾਤਮਾ ਆਪਣੀ ਮਰਿਆਦਾ ਨੂੰ ਖਿੱਚੇਗਾ, ਹਰ ਚੀਜ਼ ਬੇਚਾਲ ਹੋਈ ਤਬਾਹੀ ਕਰੇਗੀ। ਹੁਣ ਇਸ ਧਰਤੀ ਤੇ 3 ਕਿੱਸੇ ਪਾਣੀ ਸੀ, ਮਾਨੀ ਆ ਮੋਟੀ ਜੀ ਗੱਲ, ਉਹ ਪਾਣੀ ਚਾਹੇ ਤੇ ਸਾਰੀ ਧਰਤੀ ਨੂੰ ਇੱਕ ਖਿੰਡ ਵਿੱਚ ਤਬਾਹ ਕਰਕੇ ਰੱਖਦਾ। ਆ ਸੁਨਾਮੀ ਇੱਕ ਉੱਚੀ, ਥੋੜਾ ਜਿਹਾ ਬੇਤਰਤੀਬਾ ਪਾਣੀ ਹੋਇਆ ਤੇ ਕੁਝ ਮਿੰਟ ਹੋਇਆ, ਲੱਖਾਂ ਲੋਕਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਉਸ ਰੱਬ ਦਾ ਸ਼ੁਕਰ ਕਰ ਕਿ ਜਿਹਨੇ ਇੰਨਾ ਪਾਣੀ ਦਾ ਭੰਡਾਰ ਆਪਣੇ ਹੁਕਮ ਵਿੱਚ ਪੰਡ ਵਿੱਚ ਬੰਨ ਕੇ ਰੱਖਿਆ ਤੇ ਏਡਾ ਵੱਡਾ ਸਮੁੰਦਰ ਤੇ ਧਰਤੀ ਨੂੰ ਤਬਾਹ ਨਹੀਂ ਕਰਦਾ, ਕਿਉਂਕਿ ਪਰਮਾਤਮਾ ਦੇ ਨੇਮ ਦੇ ਅਧੀਨ ਇਹ ਚੀਜ਼ਾਂ ਨੇ। ਤੁਸੀਂ ਰੋਜ਼ ਆਸਾ ਕੀ ਵਾਰ ਵਿੱਚ ਪੜ੍ਹਦੇ ਹੋ ਕਿ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਕਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹਦੇ ਵਿੱਚ ਕੁਝ ਤੁਕਾਂ ਵਿੱਚੋਂ ਅਰਜ਼ ਕਰਦੇ ਹਾਂ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਇੰਨੀਆਂ ਇੰਨੀਆਂ ਸ਼ਕਤੀਆਂ ਪਰਮਾਤਮਾ ਦੇ ਹੁਕਮ ਵਿੱਚ ਚੱਲਦੀਆਂ ਨੇ, ਉਹ ਬੰਦਿਆ ਤੇਰੀ ਤਾਂ ਹਸਤੀ ਕੋਈ ਨਹੀਂ, ਤੂੰ ਕਿਵੇਂ ਦਾਵਾ ਕਰਕੇ ਕਹਿਣ ਲੱਗ ਪੈਂਦਾ ਮਰਿਆਦਾ ਦੀ ਕੀ ਜ਼ਰੂਰਤ ਹੈ? ਇਹ ਚੀਜ਼ ਪਰਮਾਤਮਾ ਦੇ ਹੁਕਮ ਵਿੱਚ ਹੈ। ਦੂਸਰਾ, ਗੁਰੂ ਜੀ ਨੇ ਜਦੋਂ ਧਰਮ ਖੰਡ ਦੀ ਗੱਲ ਕੀਤੀ, ਉੱਥੇ ਗੱਲ ਮਰਿਆਦਾ ਦੀ ਕੀਤੀ ਗਈ ਕਿ ਪਰਮਾਤਮਾ ਨੇ ਰਾਤਾਂ ਬਣਾਈਆਂ, ਦਿਨ ਬਣਾਏ, ਥਿੱਤਾਂ ਬਣਾਈਆਂ, ਵਾਰ ਬਣਾਏ, ਜ਼ਮੀਨ ਬਣਾਈ, ਪੌਣ ਬਣਾਈ, ਪਾਣੀ ਬਣਾਇਆ, ਸਭ ਕੁਝ ਬਣਾ ਕੇ ਉਹਨੇ ਆਪਣੇ ਸੰਤੋਖ ਦੇ ਸੂਤਰ ਵਿੱਚ ਬੰਨ ਕੇ ਰੱਖਿਆ ਤੇ ਜਿਹੜਾ ਇਸ ਸੂਤਰ ਚੋਂ ਨਿਕਲ ਗਿਆ ਉਹਦੀ ਖਾਤਮਾ ਹੋ ਗਿਆ। ਅਸੀਂ ਪੜ੍ਹਦੇ ਹਾਂ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਜਿਹੜਾ ਥਾਪ ਰੱਖੀ ਸ਼ਬਦ ਹੈ ਨਾ, ਇਹ ਅਸਲ ਵਿੱਚ ਮਰਿਆਦਾ ਹੈ ਕਿ ਪਰਮਾਤਮਾ ਨੇ ਸਭ ਕੁਝ ਪੈਦਾ ਕਰਕੇ ਧਰਤੀ ਨੂੰ ਇਸ ਵਿੱਚ ਥਾਪਿਆ ਹੋਇਆ। ਇਹ ਬਾਹਰ ਦੀਆਂ ਉਦਾਹਰਣਾਂ ਨੇ, ਪਵਨ ਦੀ, ਪਾਣੀ ਦੀ, ਅੱਗ ਦੀ। ਥੋੜਾ ਜਿਹਾ ਅੱਗੇ ਤੁਰੀਏ, ਸਾਇੰਸ ਨੇ ਬਹੁਤ ਤਰੱਕੀ ਕੀਤੀ। ਤੁਸੀਂ ਦੇਖਦੇ ਹੋ ਘੜੀਆਂ ਅਸੀਂ ਗੁੱਟਾਂ ਤੇ ਬੰਨੀਆਂ ਨੇ, ਅਸੀਂ ਘੜੀ ਨੂੰ ਦੀਵਾਰ ਤੇ ਟੰਗਿਆ, ਪਰ ਜਿਸ ਘੜੀ ਦੀ ਚਾਲ ਦੇ ਨੇਮ ਵਿੱਚ ਫਰਕ ਪੈ ਜਾਏ, ਯਾਦ ਰੱਖੋ ਉਹ ਟਾਈਮ ਵਿੱਚ ਫਰਕ ਪਾ ਜਾਂਦੀ। ਉਹਦੀ ਚਾਲ ਵਿੱਚ ਫਰਕ ਪੈ ਗਿਆ, ਬੈਟਰੀ ਲੋਕ ਹੋਵੇ, ਉਹਦੀ ਚਾਲ ਮੱਠੀ ਪੈ ਗਈ, ਤੇ ਜਦੋਂ ਚਾਲ ਮੱਠੀ ਪਈ ਨੇਮ ਟੁੱਟਿਆ, ਜਿਹੜੀ ਵਕਤ ਨਾਲ ਜਗਾਉਂਦੀ ਸੀ ਉਹਦੇ ਟਾਈਮ ਵਿੱਚ ਫਰਕ ਆਇਆ। ਬੰਦਾ ਆਪਣੇ ਨੇਮ ਨੂੰ ਨਿਭਾਉਣ ਤੋਂ ਇੱਕੋ ਦਮ ਹਟ ਗਿਆ, ਕਿਉਂਕਿ ਉਸ ਘੜੀ ਦਾ ਨੇਮ ਟੁੱਟਾ। ਜੇ ਘੜੀ ਦਾ ਨੇਮ ਟੁੱਟ ਜਾਏ ਬੰਦੇ ਦਾ ਵਕਤ ਤਬਾਹ ਹੋ ਜਾਂਦਾ, ਤੇ ਜਿਸ ਬੰਦੇ ਦੀ ਜ਼ਿੰਦਗੀ ਦਾ ਨੇਮ ਟੁੱਟ ਜਾਏਗਾ ਉਹਦੀ ਜ਼ਿੰਦਗੀ ਕਿੱਥੇ ਬਚੇ। ਇਹ ਬੰਦੇ ਨੇ ਬਣਾਈ, ਪਰ ਇਹ ਵੀ ਬੱਜਵੀਂ ਚਾਲ ਵਿੱਚ ਹੈ। ਚਾਲ ਟੁੱਟੀ ਨਹੀਂ ਤੇ ਕਹਾਣੀ ਖਤਮ। ਘੜੀ ਤੋਂ ਲੈ ਕੇ ਹਵਾਈ ਜਹਾਜ਼ ਤੱਕ ਯਾਦ ਰੱਖੋ, ਭਾਵੇਂ ਜਿਤਨੇ ਮਰਜ਼ੀ ਇਨਸਾਨ ਚੁੱਕ ਕੇ ਲਿਜਾ ਰਿਹਾ, ਪਰ ਜੇ ਉਹਦੇ ਇੰਜਨ ਦੀ ਚਾਲ ਵਿੱਚ ਕਿਤੇ ਫਰਕ ਪੈ ਜਾਏ ਤੇ ਏਡਾ ਵੱਡਾ ਜਹਾਜ਼ ਵੀ ਬੇਚਾਲਾ ਹੋਇਆ, ਚਿਣੀ ਚਿਣੀ ਹੋ ਕੇ ਧਰਤੀ ਤੇ ਡਿੱਗ ਪੈਂਦਾ। ਉਸ ਤੋਂ ਅੱਗੇ ਸਾਡਾ ਸਰੀਰ ਕੀ ਇਹਦੇ ਵਿੱਚ ਮਰਿਆਦਾ ਨਹੀਂ? ਦੇਖੀ ਅਸੀਂ ਮਨ ਨੂੰ ਤੇ ਤਨ ਨੂੰ ਕਿਸੇ ਤਰਤੀਬ ਵਿੱਚ ਲਿਆਈ, ਸਾਡੇ ਸਰੀਰ ਵਿੱਚ ਵੀ ਨੇਮ ਹੈ। ਜਿਹੜੇ ਲੋਕ ਕਹਿੰਦੇ ਨੇ ਸਾਨੂੰ ਆਜ਼ਾਦੀ ਚਾਹੀਦੀ ਹੈ, ਆ ਕੈਂਸਰ ਕਿੱਥੋਂ ਉਪਜਦਾ? ਭਾਵੇਂ ਇਹਦੀਆਂ ਕਈ ਤਰ੍ਹਾਂ ਦੇ ਕੈਂਸਰ ਨੇ, ਸਿਰਫ ਸਮਝਣ ਲਈ ਸਾਡੀ ਬਾਡੀ, ਸਾਡਾ ਸਰੀਰ, ਸਾਡਾ ਤਨ, ਇਹਦੇ ਵਿੱਚ ਸੈੱਲ ਨੇ ਅਸੀਂ ਸਾਰੇ ਜਾਣਦੇ ਹਾਂ ਖੂਨ ਦੇ, ਉਹ ਸੈੱਲ ਕਿਸੇ ਮਰਿਆਦਾ ਵਿੱਚ ਕਿਸੇ ਹੁਕਮ ਵਿੱਚ ਬੱਝੇ ਨੇ। ਜਦੋਂ ਕੋਈ ਸੈੱਲ ਆਕੀ ਹੁੰਦਾ, ਬਾਕੀ ਹੁੰਦਾ, ਬਸ ਇੱਕ ਸੈੱਲ ਬਾਕੀ ਖੂਨ ਦੀ ਦੇ ਰਹੇ, ਜਦੋਂ ਬੇਤਰਤੀਬਾ ਹੁੰਦਾ ਆਪਣੇ ਵਰਗੇ ਸੈਂਕੜੇ ਬੈਗੀ ਬਾਕੀ ਸੈੱਲ ਪੈਦਾ ਕਰਦਾ, ਬਸ ਇੱਕ ਸੈੱਲ ਦੇ ਚਾਲ ਖਿੰਡਨ ਦੀ ਦੇ ਰਹੇ ਕੈਂਸਰ ਦੀ ਬਿਮਾਰੀ ਉਪਜਦੀ ਏ, ਤੇ ਕਈ ਵਾਰੀ ਉਹ ਕੈਂਸਰ ਬੰਦਿਆਂ ਨੂੰ ਮੌਤ ਤੱਕ ਲੈ ਜਾਂਦਾ। ਇੱਕ ਸੈੱਲ ਬੇਤਰਤੀਬਾ ਹੋਏ, ਉੱਥੇ ਵੀ ਕਦੇ ਕਿਸੇ ਨੇ ਕਿਹਾ ਕਿ ਸੈੱਲ ਖੂਨ ਦਾ ਕਿਉਂ ਬਾਕੀ ਹੋ ਗਿਆ, ਇਹ ਆਜ਼ਾਦੀ ਸਾਨੂੰ ਚਾਹੀਦੀ ਸੀ? ਗੁਰਮੁਖੋ, ਇੱਕ ਸੈੱਲ ਆਜ਼ਾਦ ਹੋ ਜਾਏ ਤੇ ਏਡੀ ਖਤਰਨਾਕ ਬਿਮਾਰੀ ਨੂੰ ਜਨਮ ਦਿੰਦਾ, ਤੇ ਜਿਨ੍ਹਾਂ ਦਾ ਜਨਮ ਸਾਰੇ ਹੀ ਬਾਗੀ ਹੋ ਜਾਏਗਾ ਉਹਨਾਂ ਲੋਕਾਂ ਦਾ ਕੀ ਬਣੇਗਾ? ਉਸ ਤੋਂ ਅੱਗੇ ਸਾਡਾ ਬਲੱਡ ਹੈ, ਖੂਨ ਹੈ ਸਾਡਾ। ਅਸੀਂ ਸਾਰੇ ਜਦੋਂ ਥੋੜਾ ਜਿਹਾ ਸਿਰ ਦਰਦ ਹੋਵੇ ਦੌੜ ਕੇ ਆਪਣੇ ਘਰਾਂ ਚ ਮਸ਼ੀਨ ਰੱਖੀਏ, ਕਿਉਂ ਲਾਉਂਦੇ ਹਾਂ? ਅਸੀਂ ਦੇਖਣੇ ਚਾਹੁੰਦੇ ਹਾਂ ਕਿਤੇ ਸਾਡੇ ਖੂਨ ਦਾ ਪ੍ਰੈਸ਼ਰ, ਇਹਦਾ ਨੇਮ ਤਾਂ ਚੇਂਜ ਨਹੀਂ ਹੋ ਗਿਆ, ਇਹ ਘੱਟ ਜਾਂ ਵੱਧ ਤਾਂ ਨਹੀਂ ਗਿਆ? ਸਾਡਾ ਪਿੰਡਾ ਤਪਦਾ ਹੋਵੇ, ਆਪਾਂ ਥਰਮਾਮੀਟਰ ਲਾ ਕੇ ਦੇਖਦੇ ਹਾਂ ਕਿਤੇ ਸਰੀਰ ਦਾ ਤਾਪ ਇਹਦੀ ਨੇਮ ਵਿੱਚ ਫਰਕ ਤਾਂ ਨਹੀਂ ਪੈ ਗਿਆ? ਸਾਡੇ ਦਿਲ ਦੀ ਧੜਕਣ ਕਹਿ, ਜੇ ਕਿਤੇ ਇਹ ਵੱਧ ਘੱਟ ਹੋਵੇ ਅਸੀਂ ਡਾਕਟਰ ਦਾ ਬੂਹਾ ਖੜਕਾਨੇ ਆ, ਭਾਈ ਕਿ ਸਰੀਰ ਦੇ ਸੈੱਲ, ਸਰੀਰ ਦੇ ਅੰਗ, ਸਰੀਰ ਦੇ ਅੰਦਰ ਦੀ ਰਚਨਾ ਬੇਤਰਤੀਬੀ ਹੋ ਜਾਏ ਤੇ ਇਹ ਮੌਤ ਦੇ ਦਰਵਾਜ਼ੇ ਤੇ ਲੈ ਜਾਂਦੀ ਏ, ਤੇ ਜਿਹੜਾ ਬੰਦਾ ਸਾਰੀ ਜ਼ਿੰਦਗੀ ਬੇਤਰਤੀਬਾ ਰਿਹਾ ਉਹਦੇ ਜੀਵਨ ਦਾ ਕੀ ਬਣੇ? ਗੁਰੂ ਜੀ ਨੇ ਸਾਡੇ ਤੇ ਮਿਹਰ ਕੀਤੀ, ਗੁਰਮੁਖੋ ਸਾਡੀ ਜ਼ਿੰਦਗੀ ਨੂੰ ਇੱਕ ਚਾਲ ਵਿੱਚ ਬੰਨਿਆ, ਉਹਨੂੰ ਅਸੀਂ ਰਹਿਤ ਮਰਿਆਦਾ ਕਹਿ ਲਈਏ, ਉਹਨੂੰ ਆਪਾਂ ਕਰਨੀ ਕਹਿ ਲਈਏ, ਉਹਨੂੰ ਆਪਾਂ ਸਤਿਗੁਰੂ ਦੀ ਦਿੱਤੀ ਕੋਈ ਅਦੁੱਤੀ ਇਹ ਅੰਮ੍ਰਿਤ ਦੀ ਦਾਤ ਕਹਿ ਲਈਏ। ਥੋੜੀਆਂ ਜਿਹੀਆਂ ਹੋਰ ਬੇਨਤੀਆਂ ਨੇ ਬਾਣੀ ਵਿੱਚੋਂ, ਭਾਵਾਂ ਕਿ ਬਾਣੀ ਵਿੱਚ ਜਿਨ੍ਹਾਂ ਸੱਜਣਾ ਨੇ ਜੀਵਨ ਕਮਾਏ ਉਹਨਾਂ ਦੇ ਜੀਵਨ ਦੀ ਪਰਿਭਾਸ਼ਾ ਹਜ਼ੂਰ ਨੇ ਦਰਜ ਕਰ ਦਿੱਤੀ। ਆ ਗੁਰਸਿੱਖੀ ਦੀ ਅੰਮ੍ਰਿਤ ਦੀ ਗੱਲ ਚੱਲਦੀ, ਬਾਣੀ ਵਿੱਚ ਹਰ ਚੀਜ਼ ਦਾ ਸਾਨੂੰ ਉੱਤਰ ਦਿੱਤਾ ਗਿਆ। ਸੰਤ ਦਾ ਜੀਵਨ ਕੀ, ਬ੍ਰਹਮ ਗਿਆਨੀ ਦਾ ਜੀਵਨ ਕੀ, ਸਾਧ ਦਾ ਜੀਵਨ ਕੀ, ਗੁਰਮੁਖ ਦਾ ਜੀਵਨ ਕੀ, ਭਾਈ ਗੁਰਸਿੱਖੋ ਗੁਰਸਿੱਖ ਦਾ ਜੀਵਨ ਕੀ, ਇੱਥੋਂ ਤੱਕ ਬਾਣੀ ਵਿੱਚ ਇਹ ਵੀ ਦੱਸਿਆ ਗਿਆ ਸਾਕਤ ਤੇ ਬੇਮੁਖ ਦੀ ਜ਼ਿੰਦਗੀ ਕੀ। ਥੋੜਾ ਜਿਹਾ ਅਸੀਂ ਇੱਕ ਇੱਕ ਪ੍ਰਮਾਣ ਬਾਣੀ ਚੋਂ ਲੈ ਲਈਏ, ਕਿਉਂਕਿ ਸਾਨੂੰ ਹੋਰ ਸੁਖੈਣ ਹੋ ਜਾਏਗਾ ਕਿ ਸਤਿਗੁਰੂ ਦੀ ਮਰਿਆਦਾ ਦੀ ਗੱਲ ਅੱਗੇ ਕਰ ਲਈ। ਅਸੀਂ ਇੱਕ ਸ਼ਬਦ ਵਰਤਨੇ ਆ ਸੰਤ, ਵੈਸੇ ਤਾਂ ਸ਼ਬਦ ਇੰਨਾ ਪਵਿੱਤਰ ਹੈ ਕਿ ਜਿਸ ਦੇ ਸਰੀਰ ਨਾਲ ਲੱਗਾ ਲੋਕਾਂ ਨੇ ਉਹਦੀ ਜ਼ਿੰਦਗੀ ਘੱਟ ਦੇਖੀ, ਉਹਦੇ ਰੂਪ ਤੇ ਉਹਦੇ ਸ਼ਬਦ ਨੂੰ ਦੇਖ ਕੇ ਲੋਕੀ ਉਹਦੇ ਚਰਨਾਂ ਵਿੱਚ ਆਪਾ ਭੇਟ ਕਰਨ ਲੱਗ ਪਏ। ਸੰਤ ਸ਼ਬਦ ਹੈ, ਪਰ ਸੰਤ ਕੀ ਇੱਕ ਬਾਹਰ ਦੇ ਚੋਲੇ ਦਾ ਨਾਮ ਹੈ? ਤਰਕ ਨਹੀਂ ਮੈਂ ਕਿਸੇ ਤੇ ਕਰਨਾ। ਸੰਤ ਕੀ ਇੱਕ ਲੱਛੇਦਾਰ ਸ਼ਬਦਾਵਲੀ ਦਾ ਨਾਮ ਹੈ?
ਨਹੀਂ ਸਤਿਗੁਰੂ ਨੇ ਬਾਣੀ ਚ ਨਾਲ ਕਿਹਾ ਗੁਰਸਿੱਖਾਂ ਸੰਤ ਇੱਕ ਆਤਮਕ ਜੀਵਨ ਦਾ ਨਾਮ ਏ ਤੇ ਜਿਸ ਵਿੱਚ ਉਹ ਆਤਮਕ ਜੀਵਨ ਪੈਦਾ ਹੋ ਗਿਆ ਉਹ ਤਨ ਉੱਤੇ ਅਸਰ ਕਰੇਗਾ ਜਿਹਦਾ ਜੀਵਨ ਐਸਾ ਹੈ ਉਹਦਾ ਤਨ ਐਸਾ ਹੋਵੇਗਾ ਤੇ ਜਿਹਦਾ ਤਨ ਐਸਾ ਹੋਵੇਗਾ ਉਹਨੂੰ ਆਪਾਂ ਸੰਤ ਕਹਾਂਗੇ ਮਨ ਤੇ ਤਨ ਦਾ ਸੁਮੇਲ ਉਹ ਸੀ ਕਿ ਦੋ ਸ਼ਬਦ ਲੈ ਲਈਏ ਇੱਕ ਬਚਨ ਹੁੰਦਾ ਕਿ ਜਿੰਨਾ ਸਾਸ ਗਿਰਾਸ ਨਾ ਵਿਸਰੇ ਜਿਹਨੂੰ ਸਾਹ ਲੈਂਦਿਆਂ ਭੋਜਨ ਛਕਦਿਆਂ ਕਦੀ ਵੀ ਕਰਤੇ ਦੀ ਪਰਮਾਤਮਾ ਦੀ ਯਾਦ ਨਹੀਂ ਭੁੱਲੀ ਜਿੰਨਾ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਇਹ ਪਰਿਭਾਸ਼ਾ ਜਿਹਨੂੰ ਪਰਮਾਤਮਾ ਭੁੱਲਦਾ ਨਹੀਂ ਉਹ ਸੰਤ ਹੈ ਦੂਸਰਾ ਇੱਕ ਬਚਨ ਹੋਰ ਹੁੰਦਾ ਕਹਿੰਦੇ ਨੇ ਆਠ ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀਆ ਮੀਠਾ ਮਾਨੇ ਏਕ ਨਾਮ ਸੰਤਨ ਆਧਾਰ ਹੋਏ ਰਹਿ ਸਭ ਕੀ ਪਗਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ ਉਹਾ ਕੀ ਮਹਿਮਾ ਕਥਨ ਨਾ ਜਾਈ ਵਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸ਼ਰਾਮ ਮਿੱਤਰ ਛਤਰ ਜਾ ਕੇ ਏਕ ਸਮਾਨੇ ਪ੍ਰਭ ਆਪਣੇ ਬਿਨ ਅਵਰ ਨਾ ਜਾਣੇ ਕੋਟ ਕੋਟ ਅਗ ਕਾਟਨ ਘਾਰਾ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ ਇਹ ਸੰਤ ਦਾ ਜੀਵਨ ਜੋ ਬਾਣੀ ਨੇ ਦੱਸੇ ਇਹਦੇ ਸਿਰਫ ਅਖਰੀ ਅਰਥ ਕਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੰਤ ਉਹ ਜਿਹੜਾ ਅੱਠੇ ਪੈਰ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣਦਾ ਹੈ ਸੰਤ ਉਹ ਜਿਹੜਾ ਅੱਠੇ ਪੈਰ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਸੰਤ ਉਹ ਜਿਹਦਾ ਭੋਜਨ ਕੇਵਲ ਕੀਰਤਨ ਕਹਿ ਜਿਹਦਾ ਵਰਤਨ ਨਾਮ ਕਹਿ ਸੰਤ ਉਹ ਜਿਹਦੇ ਸਾਹਮਣੇ ਮਿੱਤਰ ਆ ਜਾਏ ਭਾਵੇਂ ਦੁਸ਼ਮਣ ਆ ਜਾਏ ਪਰ ਅੰਦਰ ਦੀ ਅਵਸਥਾ ਤੇ ਰੰਚਕ ਮਾਤਰ ਨਹੀਂ ਕਦੀ ਫਰਕ ਨਾ ਪੈਣ ਸੰਤ ਉਹ ਜੋ ਜ਼ਬਾਨ ਤੋਂ ਕਹਿ ਦੇ ਆਪਣੇ ਸਿਰ ਨੂੰ ਤਾਂ ਦੇ ਜਾਂਦਾ ਪਰ ਆਪਣੇ ਬਚਨ ਨੂੰ ਕਦੀ ਪੂਰਾ ਸੰਤ ਹਾਰਦਾ ਨਹੀਂ ਧਿਆਨ ਦਿਆ ਜੇ ਬਾਣੀ ਦੇ ਸ਼ਬਦ ਨੇ ਫਿਰ ਮਨ ਚ ਕਈ ਵਾਰੀ ਖਿਆਲ ਆਉਂਦਾ ਵੀ ਇਹ ਜਿਹੜੀ ਮਰਿਆਦਾ ਬਾਣੀ ਚ ਦੱਸੀ ਵੀ ਸੰਤ ਦਾ ਜੀਵਨ ਆਉਣਾ ਮੈਂ ਗੁਰਸਿੱਖ ਤੇ ਜੀਵਨ ਦੀ ਮਰਿਆਦਾ ਸੰਬੰਧੀ ਵੀ ਮਿੱਤਰ ਨੂੰ ਤੇ ਸ਼ਤਰ ਨੂੰ ਦੁਸ਼ਮਣ ਨੂੰ ਤੇ ਸੱਜਣ ਨੂੰ ਇੱਕ ਬਰਾਬਰ ਕਿਵੇਂ ਜਾਣੇ ਇਹਦਾ ਇੱਕ ਉੱਤਰ ਸਤਿਗੁਰੂ ਨੇ ਬਾਣੀ ਚ ਦਿੱਤਾ ਕਹਿੰਦੇ ਨੇ ਜ਼ਮੀਨ ਚ ਰੁੱਖ ਪੈਦਾ ਹੋਏ ਤੇ ਉਹਨੂੰ ਕੱਟਣ ਲੋਕ ਜਾਂਦੇ ਪਰ ਕਦੀ ਤੁਸੀਂ ਦੇਖੋ ਜਿਹੜਾ ਆਰੇ ਨਾਲ ਰੁੱਖ ਨੂੰ ਕੱਟਦਾ ਉਹਨੂੰ ਚੀਰਦਾ ਕੁਹਾੜੇ ਨਾਲ ਉਹਦੇ ਟੁਕੜੇ ਕਰਦਾ ਪਰ ਰੁੱਖ ਵਿੱਚ ਇੰਨੀ ਸਹਿਣਸ਼ੀਲਤਾ ਜਿੰਨੇ ਪਾਣੀ ਲਾਇਆ ਉਹਨੂੰ ਫਲ ਤੇ ਛਾਂ ਦਿੱਤੀ ਤੇ ਜਿਹੜਾ ਆਰੇ ਨਾਲ ਕੱਟਣ ਵੱਢਣ ਆ ਗਿਆ ਰੁੱਖ ਨੇ ਕਿਹਾ ਆ ਸੱਜਣਾ ਜੇ ਤੂੰ ਮੈਨੂੰ ਕੱਟੇਗਾ ਕੱਲ ਨੂੰ ਤਪਸ਼ ਪਏਗੀ ਮੈਨੂੰ ਛੱਤ ਬਣਾ ਕੇ ਪਾਈ ਮੈਂ ਤੈਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਵਾਂ ਜਿੱਦਣ ਤੂੰ ਡੁੱਬਣ ਲੱਗੇਗਾ ਤੂੰ ਬੇੜੀ ਬਣਾ ਕੇ ਮੈਨੂੰ ਲੈ ਗਈ ਪਾਣੀ ਵਿੱਚ ਮੈਂ ਉਹਨਾਂ ਲਹਿਰਾਂ ਵਿੱਚ ਤੈਨੂੰ ਡੁੱਬਣ ਨਹੀਂ ਦਿਆਂਗਾ ਜਿਸ ਦਿਨ ਅੱਤ ਦੀ ਸੀਤ ਪੈਂਦੀ ਹੋਈ ਤੂੰ ਦਰਵਾਜ਼ੇ ਤੇ ਖਿੜਕੀਆਂ ਬਣਾ ਲਈ ਮੇਰੇ ਮੈਂ ਸੀਤ ਨੂੰ ਆਪਣੇ ਤੇ ਹੰਢਾਵਾਂਗਾ ਤੇਰੇ ਬੱਚਿਆਂ ਨੂੰ ਠੰਡ ਨਹੀਂ ਲੱਗਣ ਦਿਆਂ ਇਹ ਮਿੱਤਰ ਛਤਰ ਜਾ ਕੇ ਇੱਕ ਸਮਾਨ ਬਾਬਾ ਜੀ ਦਾ ਬਚਨ ਹੁੰਦਾ ਉੱਥੇ ਗੱਲ ਸ਼ਬਦ ਜੀਵਨ ਦੀ ਕੀਤੀ ਕਹਿਣ ਲੱਗੇ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜੂਆਂ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ਼ ਬਾਬਾ ਜੀ ਨੇ ਕਿਹਾ ਦੇਖ ਇਹ ਵੀ ਉਹਦੀ ਬਿਰਤੀ ਜਿਹੜਾ ਦੁਸ਼ਮਣ ਆਵੇ ਉਹਦੇ ਨਾਲ ਵੀ ਉਹਨੇ ਉਹ ਜਿਹਾ ਵਰਤਾਅ ਕੀਤਾ ਸੰਤ ਸ਼ਬਦ ਦੀ ਬਹੁਤ ਵਿਆਖਿਆ ਹੈ ਉਸ ਤੋਂ ਅੱਗੇ ਇੱਕ ਸ਼ਬਦ ਅਸੀਂ ਵਰਤਨੇ ਹਾਂ ਕਿ ਬ੍ਰਹਮ ਗਿਆਨੀ ਦੇਖੋ ਬ੍ਰਹਮ ਗਿਆਨੀ ਦਾ ਅਖਰੀ ਅਰਥ ਇਹ ਵੇ ਕਿ ਜਿਹਨੂੰ ਬ੍ਰਹਮ ਦਾ ਪਰਮਾਤਮਾ ਦਾ ਗਿਆਨ ਹੋ ਗਿਆ ਪਰ ਜਿਹੜਾ ਬੰਦਾ ਮੇਰੇ ਵਰਗਾ ਮੈਨੂੰ ਤਾਂ ਸਮਝ ਕੋਈ ਨੀ ਮੈਂ ਕਹੀ ਜਾਵਾਂ ਵੀ ਇਹ ਪੂਰਨ ਬ੍ਰਹਮ ਗਿਆਨੀ ਜਿਵੇਂ ਸਾਡਾ ਜੀ ਅਸੀਂ ਜਿਸ ਜਿਸ ਸੰਸਥਾ ਨਾਲ ਜੁੜੇ ਹੁੰਦੇ ਹਾਂ ਇਹਨੂੰ ਸੁਣ ਲਿਆ ਜੇ ਸਹਿ ਜ਼ਰੂਰ ਲਿਆ ਜੇ ਅਸੀਂ ਉਸ ਸੰਸਥਾ ਦੇ ਆਗੂ ਨੂੰ ਪੂਰਨ ਬ੍ਰਹਮ ਗਿਆਨੀ ਮੰਨਦੇ ਹਾਂ ਤੇ ਦੂਜੇ ਨੂੰ ਅਸੀਂ ਸਵੀਕਾਰ ਕਰਨ ਨੂੰ ਤਿਆਰ ਨਹੀਂ ਖਿਮਾ ਕਰਿਓ ਅਜੇ ਰੁਖਾਨੀਅਤ ਦਾ ਅਸੀਂ ਊੜਾ ਐੜਾ ਵੀ ਨਹੀਂ ਸਿੱਖਿਆ ਅਸੀਂ ਦੂਜੇ ਨੂੰ ਸਹਿਣ ਕਰਦੇ ਆ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ ਉਹ ਗੁਰੂ ਕੇ ਸਿੱਖੋ 1173 ਵਿੱਚ ਬਾਬੇ ਫਰੀਦ ਦਾ ਜਨਮ ਹੋਇਆ ਜਿਹੜਾ ਸੱਚ ਬਾਬੇ ਵਿੱਚ ਪੈਦਾ ਹੋਇਆ ਮੇਰੇ ਗੁਰੂ ਨੇ ਉਹਦੇ ਗਿਆਨ ਨੂੰ ਖੰਡਨ ਨਹੀਂ ਕੀਤਾ ਕਹਿਣ ਲੱਗੇ ਜਿਹੜੀ ਸੱਚ ਦੀ ਗੱਲ ਮੈਂ ਤੈਨੂੰ ਸੁਣਾਉਣ ਆਇਆ ਇੱਕ ਪਾਟ ਪੱਟਣ ਦੀ ਧਰਤੀ ਤੇ ਬਾਬੇ ਫਰੀਦ ਨੇ ਸੁਣਾਈ ਉਹਨੂੰ ਪ੍ਰਵਾਨ ਕੀਤਾ ਹੈ ਬਨਾਰਸ ਦੀ ਧਰਤੀ ਤੇ ਕਬੀਰ ਰਵਿਦਾਸ ਸਾਹਿਬ ਜੀ ਰਾਮਾਨੰਦ ਜੀ ਨਾਮਦੇਵ ਜੀ ਆਦਿਕ ਮਹਾਂਪੁਰਖ ਜਿਤਨੇ ਨੇ ਉਸ ਸੱਚ ਨੂੰ ਸਵੀਕਾਰਿਆ ਤੇ ਇੱਥੋਂ ਤੱਕ ਏਡੀ ਇਮਾਨਦਾਰੀ ਕਿ ਮੇਰੇ ਗੁਰੂ ਨੇ ਉਹਨਾਂ ਦੇ ਬਚਨਾਂ ਦੀ ਵਿਆਖਿਆ ਜ਼ਰੂਰ ਕੀਤੀ ਏ, ਪਰ ਉਹਨਾਂ ਦੇ ਸ਼ਬਦਾਂ ਦੀ ਚੋਰੀ ਕਰਕੇ ਆਪਣਾ ਨਾਮ ਉੱਤੇ ਨਹੀਂ ਦਿੱਤਾ। ਕਿਤਨੀ ਕਿਰਪਾ ਕੀਤੀ। ਅੱਜ ਕੀ ਹੈ ਸਾਡੀ ਹਾਲਤ? ਅਸੀਂ ਬ੍ਰਹਮ ਗਿਆਨੀ ਸ਼ਬਦ ਵਰਤਨੇ, ਇਹ ਜੀ ਪੂਰਨ ਬ੍ਰਹਮ ਗਿਆਨੀ ਨੇ। ਭਾਈ ਗੁਰਸਿੱਖੋ, ਪਹਿਲਾਂ ਤਾਂ ਸਾਨੂੰ ਪਤਾ ਹੋਵੇ ਬ੍ਰਹਮ ਗਿਆਨ ਹੈ ਕੀ। ਕਿਤਾਬ ਪੜ੍ਹ ਲੈਣੀ, ਕਥਾ ਬ੍ਰਹਮ ਗਿਆਨ ਦੀ ਮੈਂ ਪ੍ਰਮਾਣ ਦੇਈ ਜਾਂਗਾ, ਪਰ ਜਿਸ ਦਿਨ ਆਪਣੇ ਤਨ ਤੇ ਵਾਪਰੇ ਉਸ ਦਿਨ ਪਤਾ ਲੱਗਦਾ ਵੀ ਇਹਦੇ ਗਿਆਨ ਦਾ ਪੱਧਰ ਕੀ, ਇਹਦੇ ਗਿਆਨ ਦਾ ਲੇਵਲ ਕੀ, ਕਿੱਥੋਂ ਤੱਕ ਇਹ ਟਿਕਿਆ ਹੈ, ਇਹਦਾ ਗਿਆਨ ਕਿੱਥੇ ਰੁਕਿਆ ਹੈ। ਗੁਰੂ ਜੀ ਨੇ ਕਿਹਾ ਜੇ ਆਮ ਬੰਦੇ ਨੇ ਵੇਖਣਾ ਹੋਵੇ ਬ੍ਰਹਮ ਗਿਆਨੀ ਕੌਣ, ਤੇ ਬਾਬਾ ਜੀ ਨੇ ਕਿਹਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਹਦੇ ਮਨ ਵਿੱਚ ਸੱਚ ਹੋਵੇ, ਜਿਹਦੇ ਮੁਖ ਵਿੱਚ ਸੱਚ ਹੋਵੇ, ਤੇ ਭਾਈ ਗੁਰਸਿੱਖੋ ਜਿਹੜਾ ਵੇਖੇ ਤੇ ਉਹਨੂੰ ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਦਿਸੇ। ਕਬੀਰ ਸਾਹਿਬ ਨੇ ਇੱਥੇ ਰਹਿਤ ਦੀ ਇੱਕ ਗੱਲ ਕੀਤੀ, ਕਹਿਣ ਲੱਗੇ ਬ੍ਰਹਮ ਗਿਆਨੀ ਦੀ ਜਿਹੜੀ ਰਹਿਤ ਹੈ ਨਾ, ਉਹ ਪੰਜਾਂ ਤੱਤਾਂ ਦੀ ਰਹਿਤ ਹੈ। ਰਹਿਤ ਦਰ ਸੁਭਾਅ ਇੱਥੇ ਕਰਾਂਗੇ। ਕਹਿੰਦੇ ਜਿਵੇਂ ਪੰਜਾਂ ਤੱਤਾਂ ਦਾ ਤਨ ਬਣਿਆ, ਹਰ ਇੱਕ ਤੱਤ ਦੀ ਆਪਣੀ ਰਹਿਤ ਹੈ, ਤੇ ਬ੍ਰਹਮ ਗਿਆਨੀ ਹਰ ਇੱਕ ਤੱਤ ਵਿੱਚੋਂ ਇੱਕ ਇੱਕ ਗੁਣ ਲੈ ਕੇ ਉਹ ਜੀ ਜ਼ਿੰਦਗੀ ਜਿੰਦਾ ਹੈ। ਇਹ ਤਾਂ ਸਾਨੂੰ ਸਮਝਾਇਆ ਕਿਉਂਕਿ ਤੱਤ ਅਸੀਂ ਦ੍ਰਿਸ਼ਟਮਾਨ ਦੇਖਣੇ। ਉਹਨਾਂ ਦਾ ਇੱਕ ਬਚਨ ਹੁੰਦਾ ਹੈ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ, ਐਸੀ ਰਹਿਤ ਰਹੂ ਹਰ ਪਾਸਾ। ਉਹਨਾਂ ਵੀ ਗੱਲ ਰਹਿਤ ਦੀ ਕੀਤੀ। ਅਪ ਇਹ ਦਾ ਅਰਥ ਹੈ ਪਾਣੀ, ਤੇਜ ਅਗਨੀ, ਬਾਏ ਦਾ ਅਰਥ ਹੈ ਖਵਾ, ਪ੍ਰਿਥਵੀ ਧਰਤੀ ਤੇ ਆਕਾਸ਼। ਕਹਿੰਦੇ ਨੇ ਪੰਜਾਂ ਤੱਤਾਂ ਦੀ ਜਿਹੜੀ ਰਹਿਤ ਹੈ, ਮੈਂ ਇੱਕ ਇੱਕ ਤੱਤ ਦੀ ਰਹਿਤ ਨੂੰ ਲੈ ਕੇ ਪਰਮਾਤਮਾ ਦੇ ਨੇੜੇ ਹੋ ਗਿਆ, ਐਸੀ ਰਹਿਤ ਰਹੂ ਹਰ ਪਾਸਾ, ਖਰੀ ਦੇ ਨੇੜੇ ਹੋਏ। ਹੁਣ ਭਾਈ ਇਹ ਪਾਣੀ ਦੀ ਰਹਿਤ ਕੀ? ਪਾਣੀ ਦੀ ਵੀ ਕੋਈ ਮਰਿਆਦਾ ਹੈ ਨਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਬ੍ਰਹਮ ਗਿਆਨੀ ਦਾ ਪਹਿਲਾ ਲੱਛਣ ਉਹਦੀ ਰਹਿਤ ਪਾਣੀ ਵਰਗੀ ਏ। ਪਾਣੀ ਸਭ ਨੂੰ ਧੋਂਦਾ, ਪਾਣੀ ਸਭ ਦੀ ਮੈਲ ਉਤਾਰਦਾ, ਪਰ ਆਪ ਮੈਲਾ ਨਹੀਂ ਜੇ ਹੁੰਦਾ, ਆਪ ਉਹਦੇ ਵਿੱਚ ਨਿਰਮਲਤਾਈ ਦਾ ਤੱਤ ਹਮੇਸ਼ਾ ਕਾਇਮ ਰਹਿੰਦਾ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਇਹ ਵੀ ਤੇ ਇੱਕ ਰਹਿਤ ਹੈ। ਤੇਜ ਹੁਣ ਅਗਨੀ ਹੈ, ਮਹਾਰਾਜ ਜੀ ਨੇ ਕਿਹਾ ਅੱਗ ਦਾ ਸੁਭਾਅ ਹੈ ਕਿ ਸੁੱਤੇ ਸਿੱਧ ਉਹਦੇ ਕੋਲ ਕੋਈ ਆਏ, ਅੱਗ ਕਦੀ ਵਿਟਕਰਾ ਕਰਦੀ, ਇਹ ਧਨਾੜ ਪੁਰਸ਼ ਆਇਆ ਮੈਂ ਇਹਨੂੰ ਸੇਕ ਨਹੀਂ ਦੇਣਾ, ਇਹ ਗਰੀਬ ਆਇਆ ਮੈਂ ਇਹਨਾਂ ਨਿਗ ਨਹੀਂ ਦੇਣਾ। ਅੱਗ ਕੋਲ ਜੋ ਵੀ ਆਏਗਾ ਸੁੱਤੇ ਸਿੱਧ ਅੱਗ, ਉਹ ਅੱਗ ਉਹਦੀ ਸਰਦੀ ਨੂੰ ਦੂਰ ਕਰਦੀ ਏ। ਉਹਦਾ ਸੁਭਾਅ ਹੈ ਕਿ ਜਿਹੜਾ ਕੋਲ ਆ ਗਿਆ ਉਹਨੂੰ ਨਿਗ ਦੇਣਾ, ਮੈਂ ਸਿਰਫ ਅਖਰੀ ਅਰਥ ਕਰ ਜਾਣਾ। ਉਸ ਤੋਂ ਅੱਗੇ ਹਵਾ, ਹਵਾ ਵਿੱਚ ਸਮ ਦ੍ਰਿਸ਼ਟੀ ਏ, ਹਵਾ ਜਿਸ ਥਾਂ ਤੋਂ ਨਿਕਲਦੀ ਏ ਬਿਨਾਂ ਵਿਤਕਰੇ ਤੋਂ ਹਰ ਇੱਕ ਦੇ ਅੰਦਰ ਨੂੰ ਸਵਾਸ ਵੀ ਦਿੰਦੀ ਏ, ਹਰ ਇੱਕ ਦੇ ਤਨ ਨੂੰ ਗਰਮੀ ਤੇ ਸਰਦੀ ਦਾ ਅਹਿਸਾਸ ਕਰਾਉਂਦੀ ਏ। ਜੋ ਕੁਝ ਉਹਦੇ ਕੋਲ ਹੈ ਉਹ ਤਨ ਨੂੰ ਸਪਸ਼ਟਤਾ ਨਾਲ ਪ੍ਰਤੀਤ ਹੁੰਦਾ, ਉਹਦੇ ਕੋਲ ਦ੍ਰਿਸ਼ਟ ਸਮਾਨ ਹੈ। ਉਸ ਤੋਂ ਅੱਗੇ ਧਰਤੀ, ਧਰਤੀ ਦੀ ਰਹਿਤ ਹੈ, ਭਾਵੇਂ ਕੋਈ ਚੰਦਨ ਦਾ ਲੇਪਣ ਕਰੇ ਧਰਤੀ ਖੁਸ਼ਾਮਦਾ ਨਹੀਂ ਕਰਦੀ, ਤੇ ਭਾਵੇਂ ਕੋਈ ਧਰਤੀ ਤੇ ਖਲ ਵਾਹੇ ਧਰਤੀ ਉਲਾਂਭੇ ਨਹੀਂ ਦਿੰਦੀ, ਉਹਦਾ ਧੀਰਜ ਬੜੇ ਕਮਾਲ ਦਾ। ਕਹਿਣ ਲੱਗੇ ਭਗਤ ਕਬੀਰ ਜੀ, ਨਿਰਮਲਤਾਈ ਮੈਂ ਪਾਣੀ ਵਰਗੀ ਰੱਖੀ ਏ, ਮੈਂ ਸਹਿ ਸੁਤੇ ਸੁਭਾ ਅੱਗ ਵਰਗਾ ਰੱਖਿਆ, ਸਮ ਦ੍ਰਿਸ਼ਟੀ ਮੈਂ ਪਵਨ ਹਵਾ ਵਰਗੀ ਰੱਖੀ ਏ। ਕਹਿਣ ਲੱਗੇ ਧੀਰਜ ਮੈਂ ਧਰਤੀ ਵਰਗਾ ਰੱਖਿਆ, ਤੇ ਸਰਵ ਵਿਆਪਕਤਾ ਸਭ ਨੂੰ ਪਿਆਰ ਕਰਨਾ, ਇਹ ਕਹਿਣ ਲੱਗੇ ਮੈਂ ਆਕਾਸ਼ ਵਰਗਾ ਰੱਖਿਆ। ਕਿਤੇ ਵੀ ਜਾਓ ਆਕਾਸ਼ ਬੰਦੇ ਨੂੰ ਆਪਣੇ ਥੱਲੇ ਥਾਂ ਦਿੰਦਾ। ਕਹਿਣ ਲੱਗੇ ਆਕਾਸ਼ ਦਾ ਗੁਣ ਸਰਵ ਵਿਆਪਕਤਾ ਦਾ, ਬ੍ਰਹਮ ਗਿਆਨੀ ਕਿਤੇ ਵੀ ਚਲਾ ਜਾਏ ਬਿਨਾਂ ਵਿਤਕਰੇ ਤੋਂ ਸਾਰਿਆਂ ਲਈ ਸ਼ਤਰ ਬਣ ਜਾਂਦਾ, ਥਾਂ ਦਿੰਦਾ, ਰਹਿਤ ਹੈ। ਪਿਆਰਿਓ, ਬ੍ਰਹਮ ਗਿਆਨੀ ਦੀ ਵੀ ਰਹਿਤ, ਸੰਤ ਦੀ ਵੀ ਰਹਿਤ। ਇਸ ਤੋਂ ਅੱਗੇ ਇੱਕ ਚੌਥਾ ਸ਼ਬਦ ਅਸੀਂ ਪੜ੍ਹਨੇ ਆ, ਸਾਧ, ਸਾਧ ਦੀ ਕੀ ਰਹਿਤ ਹੈ? ਹਾਲਾਂਕਿ ਸਾਰਿਆਂ ਦੇ ਜੀਵਨ ਅੰਦਰ ਖਾਤੇ ਇੱਕੋ ਹੀ ਦੋ ਨਹੀਂ, ਸਤਿਗੁਰੂ ਨੇ ਬਾਣੀ ਚ ਬਚਨ ਕਿਹਾ, ਕਹਿਣ ਲੱਗੇ ਸਾਧ ਦੇ ਜੇ ਇੱਕ ਪੰਕਤੀ ਵਿੱਚ ਰਹਿਤ ਦੇਖਣੀ ਹੋਵੇ, ਤੇ ਕਹਿੰਦੇ ਨੌ ਦੁਆਰੇ ਸਾਧ ਸਾਧ ਸਦਾਇਆ, ਜਿਹਨੇ ਆ ਨੌ ਟੂਟੀਆਂ ਤੇ ਨੌ ਦਰਵਾਜਿਆਂ ਤੇ ਕਾਬੂ ਪਾ ਲਿਆ ਨਾ, ਕਹਿੰਦੇ ਉਹ ਸਾਧੂ ਏ। ਤੇ ਪਿਆਰੇ, ਜਿਹੜਾ ਅੱਖਾਂ ਹੀ ਬੰਦ ਕਰਕੇ ਬੈਠਾ ਤੇ ਅੰਦਰ ਉਹਦੇ ਟਿਕਾ ਕੋਈ ਨਹੀਂ, ਤੇ ਇੰਦਰੀਆਂ ਬਾਹਰ ਮੁਖੀ ਪ੍ਰਵਿਰਤ ਨੇ, ਉਹ ਠੀਕ ਹੈ ਸਾਧੂ ਦਾ ਭੇਕ ਬਣਾ ਸਕਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਨੁਸਾਰ ਉਹ ਸਾਧੂ ਨਹੀਂ। ਜੇ ਹੋਰ ਥੋੜਾ ਜਿਹਾ ਦੇਖੀਏ ਕਿ ਮੰਤਰੰਗ ਰਾਮ ਰਾਮ ਨਾਮਕ ਧਿਆਨ ਸਰਬੱਤਰ ਪੂਰਨ ਹੈ, ਗਿਆਨਕ ਸਭ ਸੋ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰ ਨੇ, ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ, ਉਹ ਸਾਧੂ ਹੈ ਕਿ ਜਿਹਦੇ ਕੋਲ ਇਹ ਗੁਣ ਨੇ, ਦਯਾਲਨ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸ਼ ਸਮ ਮਿੱਤਰ ਛਤਰ ਹੈ, ਭਗਵੰਤ ਭਗਤ ਭਾਵਨੀ ਪਰ ਨਿੰਦਾ ਨੇ ਸਰੋਤ ਸਰਵਣ ਆਪ ਤਿਆਗ ਸਗਲ ਰੇੜਕੈ, ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਕਹਿੰਦੇ ਇਹਨੂੰ ਸਾਧੂ ਕਿਹਾ ਜਾਂਦਾ। ਪਿਆਰਿਓ ਮੈਂ ਅਰਥ ਜ਼ਰੂਰ ਕਰ ਰਿਹਾ, ਸੱਚ ਹੈ ਜੇ ਮੇਰੀ ਆਤਮਾ ਨੂੰ ਪੁੱਛ ਕੇ ਦੇਖੋ ਨਾ, ਮੈਂ ਅਰਥ ਕਰਾਂ ਕਿਉਂਕਿ ਪ੍ਰਚਾਰਕ ਹਾਂ, ਪਰ ਅਰਥ ਕਰਦਿਆਂ ਸੋਚੀ ਦਾ ਮਨਾ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਬੋਲੀ ਜਾ ਰਿਹਾ, ਇਹ ਕਿੰਨੀਆਂ ਪਵਿੱਤਰ ਆਤਮਾਵਾਂ ਹੋਣਗੀਆਂ ਜਿਨ੍ਹਾਂ ਦਾ ਜੀਵਨ ਇਹਦੇ ਮੁਤਾਬਕ। ਹਜ਼ੂਰ ਨੇ ਸਾਧ ਬ੍ਰਹਮ ਗਿਆਨੀ ਗੁਰ ਸਿੱਖ ਸਾਰੀਆਂ ਪਰਿਭਾਸ਼ਾ ਦਿੱਤੀਆਂ, ਹਾਲਾਂਕਿ ਸਿੱਖ ਦੇ ਅੰਦਰ ਦੀ ਮਰਿਆਦਾ ਦਾ ਨੇਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਪਹਿਲਾਂ ਹੀ ਬਣਿਆ ਹੋਇਆ। ਜਿਹੜੀ ਅਸੀਂ ਗੱਲ ਕਹਿੰਦੇ ਹਾਂ ਨਾ ਵੀ ਇਹ ਬੰਦਿਸ਼ ਜੀ, ਕਈ ਤਾਂ ਇੱਥੋਂ ਤੱਕ ਕਹਿਣ ਲੱਗ ਪਏ ਨੇ ਅਸੀਂ ਤਾਂ ਬਾਬੇ ਨਾਨਕ ਦੇ ਸਿੱਖ ਹਾਂ। ਉਹ ਭਾਈ ਸਿੱਖੋ, ਬਾਬੇ ਨਾਨਕ ਦਾ ਸਿੱਖ ਬਣਨਾ ਕੋਈ ਖਾਲਾ ਜੀ ਦਾ ਵਾਣ ਹੈ? ਕਿਸੇ ਕੋਈ ਜੁਰਤ ਹੈ ਕਿ ਮੱਕੇ ਵਿੱਚ ਜਾ ਕੇ ਖਲੋ ਕੇ ਕਹੋ ਕਿਹੜੇ ਪਖੰਡ ਚ ਪੈ ਗਏ, ਮੇਰੇ ਪੈਰ ਉਧਰ ਕਰਦੇ ਜਿੱਧਰ ਰੱਬ ਦਾ ਘਰ ਨੇ? ਕਿਸੇ ਕੋਲ ਹੈ ਤਾਕਤ? ਜਿਹੜਾ ਬਾਬਰ ਦੇ ਸਾਹਮਣੇ ਖਲੋ ਕੇ ਕਹਿ ਕਿ ਤੂੰ ਜਮਦੂਤ ਬਣ ਕੇ ਆਏ, ਉਹ ਤੇਰੇ ਸਿਪਾਹੀ ਖਲਕੇ ਕੁੱਤੇ ਨੇ। ਬਾਬੇ ਨਾਨਕ ਦੀ ਸਿੱਖੀ ਕਮਾਣੀ ਕੇਵਲ ਪ੍ਰੇਮ ਭਰੀਆਂ ਕਹਾਣੀਆਂ ਨਹੀਂ, ਉਹ ਮਰਜੀਵੜਿਆਂ ਦਾ ਇੱਕ ਪੰਥ ਹੈ। ਇਹਦੇ ਵਿੱਚੋਂ ਹੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਰਿਆਦਾ ਬਖਸ਼ੀ ਹੈ। ਉਹ ਮਰਿਆਦਾ ਸਾਡੀ ਜ਼ਿੰਦਗੀ ਦਾ ਆਧਾਰ ਹੈ। ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ, ਸਾਨੂੰ ਤਨ ਦੀ ਰਹਿਤ ਵੀ ਦਿੱਤੀ ਤੇ ਗੁਰਮੁਖੋ ਸਾਨੂੰ ਮਨ ਦੀ ਰਹਿਤ ਵੀ ਦਿੱਤੀ। ਇਹ ਦੋ ਗੱਲ ਮਤਲਬ ਤਵੱਜੋ ਥੋੜੀ ਜੀ ਦਿਆ ਜੀ। ਜਿਸ ਬੰਦੇ ਦੇ ਮਨ ਦੀ ਰਹਿਤ ਨਹੀਂ, ਉਹ ਇੱਕ ਗੱਲ ਚੇਤੇ ਰੱਖੇ, ਉਹਦੇ ਤਨ ਦੀ ਰਹਿਤ ਥਿੜਕਦਿਆਂ ਕੋਈ ਦੇਰੀ ਨਹੀਂ ਲੱਗਦੀ। ਜਿਸ ਬੰਦੇ ਦੇ ਮਨ ਦੀ ਰਹਿਤ ਨਹੀਂ, ਉਹ ਇਸ ਭੁਲੇਖੇ ਨੂੰ ਮਨ ਚੋਂ ਕੱਢਦਾ ਕਿ ਬਾਹਰ ਦੇ ਭੇਖ ਤੇ ਸ਼ਾਇਦ ਗੁਰੂ ਗੋਬਿੰਦ ਸਿੰਘ ਮੇਰੇ ਤੇ ਰੀਝ ਆਏ। ਮੈਂ ਇੱਕ ਪ੍ਰਮਾਣ ਆਸਾ ਕੀ ਵਾਰ ਵਿੱਚੋਂ ਆਪ ਨਾਲ ਸਾਂਝਾ ਕਰਨਾ। ਉਹ ਬਚਨ ਆਉਂਦਾ ਤੇ ਦੇਖੋ ਦੀ ਅਰਥ ਕਿਤੇ ਕਰਕੇ ਦੇਖੀ, ਮੇਰਾ ਨੀ ਖਿਆਲ ਸਾਡੇ ਚ ਕੋਈ ਨਿਭਦਾ ਹੋਵੇ। ਅੱਜ ਸਵੇਰੇ ਵੀ ਆਸਾ ਦੀਵਾਰ ਦੀ ਗੱਲ ਚੱਲੀ ਤੇ ਮੈਂ ਇੱਥੇ ਅਰਜ਼ ਕੀਤੀ ਸੀ ਆਸਾ ਦੀਵਾਰ ਦੇ ਸਲੋਕ ਪੌੜੀਆਂ ਤੇ ਨਾਲ ਅਸੀਂ ਗੁਰੂ ਰਾਮਦਾਸ ਜੀ ਦਾ ਸ਼ੰਤ ਪੜ੍ਹਨੇ ਆ। ਇਹ ਪੜ੍ਹਨੇ ਨਾਲ ਹੀ ਸੰਗਤ ਬਸਾਰੀ ਬੋਲਦੀ ਏ, ਪਰ ਜੇ ਕਿਤੇ ਆਸਾ ਦੀਵਾਰ ਦੇ ਅਰਥ ਕੀਤੇ ਜਾਣ ਤੇ ਅਰਥਾਂ ਨੂੰ ਦੂਜੇ ਲਈ ਨਾ ਕੀਤਾ ਜਾਣ, ਕਿਉਂਕਿ ਅਸੀਂ ਬਾਣੀ ਹੁਣ ਪੜ੍ਹਨੇ ਆ ਨਾ। ਬਾਣੀ ਪੜ੍ਹਦੇ ਜਿੱਥੇ ਸ਼ਬਦ ਤਾਂ ਪ੍ਰੇਮ ਵਾਲਾ ਆ ਜਾਏ, ਉੱਥੇ ਬੰਦਾ ਕਈ ਵਾਰੀ ਕਹਿੰਦਾ ਜਿਹੜਾ ਸ਼ਬਦ ਕਿਤੇ ਮੇਰੇ ਤੇ ਘਟਿਆ ਤਾਂ ਨਹੀਂ। ਤੇ ਜੇ ਕਿਤੇ ਆ ਜਾਏ ਕਿ ਤੁਮ ਕਹੀਏ ਤੋ ਜਗਤ ਗੁਰ ਸਵਾਮੀ ਹਮ ਕਹੀਏ ਕਲਜੁ ਕੇ ਕਾਮੀ, ਕੋਈ ਨੀ ਜੇ ਬੰਦਾ ਛੇਤੀ ਮੰਨਦਾ, ਹਾਲਾਂਕਿ ਉਹ ਖੁਦ ਕਾਮੀ ਹੁੰਦਾ ਹੈ, ਇਹਨੂੰ ਸਵੀਕਾਰ ਨੂੰ ਤਿਆਰ ਨੇ। ਇਹ ਕਾਰਨ ਕਿ ਜਦੋਂ ਬਾਣੀ ਪੜ੍ਹਦਿਆਂ ਆਪਣੀ ਵਸਤਾ ਅਵਸਥਾ ਅਨੁਸਾਰ ਅੰਦਰੋਂ ਭੋਖਦੇ ਨਹੀਂ, ਫਿਰ ਅੰਦਰ ਤਰੱਕੀ ਕੋਈ ਨੀ ਹੁੰਦੀ, ਆਤਮਕ ਜੀਵਨ ਅੱਗੇ ਤੁਰਦਾ ਨਹੀਂ। ਹੁਣ ਆਸਾ ਦੀਵਾਰ ਵਿੱਚ ਕੁਝ ਬਾਹਰ ਦੇ ਚਿੰਨ੍ਹਾਂ ਦਾ ਜ਼ਿਕਰ ਹੈ, ਕਿਉਂਕਿ ਅੱਜ ਸਵਾਲ ਉੱਠ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿੱਚ ਇਹ ਮੈਨੂੰ ਸ਼ਬਦ ਕਹਿਣ ਦਿਓ ਕਿ ਕਿਤੇ ਵੀ ਬਾਹਰ ਦੇ ਚਿੰਨ੍ਹ ਦੀ ਇਤਨੀ ਮਹਾਨਤਾ ਨਹੀਂ ਦਿੱਤੀ ਗਈ ਜੇ ਬੰਦੇ ਦਾ ਆਤਮਕ ਜੀਵਨ ਨਹੀਂ ਤਾਂ, ਕਿਉਂਕਿ ਅਸੀਂ ਇਹਨੂੰ ਵਿਚਾਰੀਏ, ਵਿਚਾਰਨ ਤੋਂ ਬਿਨਾਂ ਪਾਰ ਉਤਾਰਾ ਨਹੀਂ। ਤੇ ਫਿਰ ਮੈਂ ਬੇਨਤੀ ਕਰਨੀ ਹੈ ਕਿ ਇਕੱਲੇ ਚਿੰਨ੍ਹ ਨਹੀਂ, ਕਕਾਰ ਭਗਤੀ ਏ, ਤੇ ਭਗਤੀ ਕਰਨ ਵਾਲਾ ਆਪਣੀ ਭਗਤੀ ਨੂੰ ਕਾਇਮ ਰੱਖਣ ਲਈ ਸਿਰ ਧਰਦੀ ਬਾਜੀ ਲਾ ਜਾਂਦਾ। ਹੁਣ ਚਿੰਨ੍ਹ ਨੇ ਜਨੇਊ ਕੀ ਏ, ਜਨੇਊ ਇੱਕ ਬਾਣ ਦਾ ਚਿੰਨ੍ਹ ਏ, ਤੇ ਤੁਸੀਂ ਖੁਦ ਬਾਣੀ ਵਿੱਚੋਂ ਜਿਸ ਦਿਨ ਬ੍ਰਾਹਮਣ ਦੀ ਗੱਲ ਕਰਨੇ ਆ ਉਸ ਦਿਨ ਕਹਿੰਦੇ ਆ ਬਾਬੇ ਨੇ ਕਿਹਾ ਉਹ ਤੱਗਿਆ ਖੁਦ ਧਾਗਾ ਪਾਇਆ ਨੀ, ਮੈਨੂੰ ਵੱਟ ਕੇ ਪਾਉਣ ਆ ਗਏ, ਜੇ ਉਹਨੇ ਪੁੱਛਿਆ ਮੈਂ ਤਾਂ ਪਾਇਆ ਆ ਤੇਰਾ ਧਾਗਾ, ਹਜ਼ੂਰ ਨੇ ਕਿਹਾ ਇਮਾਨਦਾਰੀ ਨਾਲ ਦੱਸ ਤੇਰੀਆਂ ਅੱਖਾਂ ਤੇ ਧਾਗਾ ਪਿਆ, ਤੂੰ ਪਰਾਇਆ ਰੂਪ ਦੇਖਣਾ, ਤੇਰੀ ਜ਼ਬਾਨ ਤੇ ਧਾਗਾ ਪਿਆ, ਤੂੰ ਕਬੋਲ ਤੇ ਝੂਠ ਬੋਲਣਾ, ਤੇਰੇ ਕੰਨਾਂ ਤੇ ਧਾਗਾ ਪਿਆ, ਤੂੰ ਚੁਗਲੀ ਸੁਣਨਾ ਤੇ ਨਿਰਦਿਆ ਸੁਣਨਾ, ਉਹ ਤੇਰੇ ਹੱਥਾਂ ਤੇ ਧਾਗਾ ਪਿਆ, ਤੂੰ ਲੋਕਾਂ ਦੇ ਪਰਾਏ ਹੱਕ ਖੋ ਕੇ ਖਾਂਦਾ, ਤੂੰ ਕਾਹਦਾ ਧਾਗਾ ਪਾਉਣ ਲੱਗ ਪਏ? ਜਜ਼ਮਾਨ ਦੀ ਧੀ ਦੇ ਫੇਰੇ ਓਨੀ ਦੇਰ ਤੱਕ ਨੀ ਕਰਦਾ ਜਿੰਨੀ ਦੇਰ ਤੱਕ ਤੂੰ ਆਪਣੀ ਫੀਸ ਨੀ ਲਗਾ ਲੈਂਦਾ। ਹੁਣ ਜੇ ਕਹੀਏ ਆਪਣੇ ਤੇ ਟੁਕਾਓ, ਆਪਣੇ ਤੇ ਕੋਈ ਨੀ ਟੁਕਾਣਾ ਸੱਚੀ ਜੇ, ਕਿਉਂਕਿ ਸਾਡਾ ਇਹਦੇ ਚ ਨੁਕਸਾਨ ਹੁੰਦਾ ਭੇਟਾਂ ਦਾ। ਬਾਬਾ ਜੀ ਨੇ ਕਿਹਾ, ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਖੱਠੀ, ਤੱਗ ਨਾ ਜੇਵਾ ਤੱਗ ਨਾ ਅੱਖੀ, ਵੇ ਤੱਗਾਂ ਆਪੇ ਵਰਤੈ ਵਟ ਭਾਗੇ ਅਵਰਾ ਘੱਤੈ, ਲੈ ਭਾਣ ਕਰੇ ਵਿਆਹ ਕਦ ਕਾਗਲ ਦੱਸੇ ਰਾਹ, ਸੁਣ ਵੇਖੋ ਲੋਕਾਂ ਇਹੋ ਵਿਡਾਣ, ਮਨ ਅੰਧਾ ਨਾਉ ਸੁਜਾਣ। ਕਹਿੰਦੇ ਮਨ ਦਾ ਅੰਧਾ ਬਾਹਰੋਂ ਧਾਗੇ ਪਾ ਕੇ ਸਿਆਣਾ ਬਣਿਆ। ਤੁਸੀਂ ਦੇਖੋ ਥੋੜਾ ਜਿਹਾ ਇਸ ਨੁਕਤੇ ਨੂੰ ਸਮਝੋ। ਕਈਆਂ ਦੇ ਅੰਦਰ ਹੋ ਸਕਦਾ ਵੀ ਤੂਫਾਨ ਉੱਠਿਆ ਹੋਵੇ, ਕਿਤੇ ਕਕਾਰ ਵਿਰੋਧੀ ਤੇ ਨਹੀਂ ਕਥਾ ਕਰਨ ਲੱਗੇ, ਕਿਉਂਕਿ ਵਾਹਿਗੁਰੂ ਜੀ ਮੈਨੂੰ ਬਖਸ਼ਿਓ ਜਿਹੜਾ ਤੱਤ ਖਾਲਸੇ ਹੋ, ਮੈਂ ਜਿਹੜੀ ਬੇਨਤੀ ਅਸਲ ਕਰਨੀ। ਬਾਬੇ ਫਰੀਦ ਦੀ ਜ਼ਬਾਨ ਸ਼ੱਕਰ ਵਰਗੀ ਮਿੱਠੀ। ਉਸ ਮਹਾਂਪੁਰਖ ਨੇ ਕਿਹਾ, ਜਿਹੜਾ ਨਮਾਜ਼ ਨਹੀਂ ਪੜ੍ਹਦਾ, ਮਸੀਤ ਚ ਨਹੀਂ ਆਉਂਦਾ, ਜਿਹਦੇ ਮੋਢੇ ਤੇ ਮੁਸੱਲਾ ਨਹੀਂ, ਉਹ ਜਿਉਂਦਾ ਕਿਉਂ ਨਾ ਮਰ ਗਿਆ? ਏਡੀ ਪਾਬੰਦੀ ਉਹਨਾਂ ਦੀ ਮਰਿਆਦਾ ਦੀ। ਅਸੀਂ ਪੜ੍ਹਦੇ ਹਾਂ, ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ, ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ, ਇਹ ਉਹਨਾਂ ਦੀ ਸ਼ਰ੍ਹਾ। ਪਰ ਜਿੱਦਣ ਉਹਨੇ ਦੇਖਿਆ ਮੁਸੱਲਾ ਰੱਖ ਕੇ ਲੋਕਾਂ ਦੀਆਂ ਜੇਬਾਂ ਕੱਢਦਾ ਪਏ, ਉਹ ਕਹਿਣ ਲੱਗੇ, ਕੱਲ ਮੁਸੱਲਾ ਸੂਪ ਗੜ ਦਿਲ ਕਾਤੀ ਗੁਣਵਾਨ, ਬਾਹਰ ਦੀ ਸਹਿ ਚਾਨਣਾ ਦਿਲ ਅੰਧਿਆਰੀ ਰਾਤ। ਉਦਨ ਮਸੀਤ ਵਿੱਚ ਜਿਹੜਾ ਇੰਨੀ ਸਖਤੀ ਨਾਲ ਕਹਿੰਦਾ ਜਾਓ, ਉਹ ਵੀ ਕਹਿੰਦਾ ਛੱਡੋ ਪਰਾਂ, ਇਹ ਅੰਦਰੋਂ ਹਨੇਰਾ ਤੁਰਿਆ ਫਿਰਦਾ, ਬਾਹਰ ਚਾਨਣ ਦਾ ਲਿਬਾਸ ਪਾਇਆ ਹੋਇਆ, ਅੰਦਰ ਹਨੇਰਾ। ਉਸ ਤੋਂ ਅੱਗੇ ਕਦੀ ਦੇਖੋ। ਇੱਕ ਮੈਂ ਤੁਕ ਹੋਰ ਕਹਿਣੀ, ਜਿਹੜੀ ਕ੍ਰਾਂਤੀ ਬਾਬੇ ਦੀ ਬਾਣੀ ਚ ਨਾ, ਭਾਈ ਗੁਰਸਿੱਖੋ, ਜਿਉਂ ਜਿਉਂ ਬਾਣੀ ਬੰਦਾ ਪੜ੍ਹਦਾ, ਕਈ ਵਾਰੀ ਸੋਚਣਾ, ਜਿੱਦਣ ਕਥਾ ਸ਼ੁਰੂ ਕੀਤੀ ਨਾ ਅਸਲੀਅਤ, ਜੇ ਅੱਜ ਤੋਂ 18-20 ਸਾਲ ਪਹਿਲਾਂ ਕਹਿਣਾ ਸਭ ਕੁਝ ਮੈਨੂੰ ਆ ਗਿਆ, ਮਨ ਦੀ ਅਵਸਥਾ ਸੀ ਨਾ। ਹੁਣ ਜਦੋਂ ਬੋਲਣ ਦੀ ਗੱਲ ਚੱਲਦੀ ਹੈ ਅਸਲੀਅਤ, ਇਹ ਕਈ ਵਾਰੀ ਮਨ ਕਹਿੰਦਾ ਕਿਤੇ ਗੱਪਾਂ ਹੀ ਨੀ ਛੱਡ ਕੇ ਆ ਗਿਆ ਸਟੇਜ ਤੇ, ਕਿਉਂਕਿ ਜਦੋਂ ਬਾਣੀ ਚ ਡੁੱਬਣਾ ਹੈ, ਬਾਣੀ ਨੇ ਸਾਨੂੰ ਆਪਣੇ ਚਿਹਰੇ ਦੇ ਦਰਸ਼ਨ ਕਰਾਣੇ ਨੇ, ਤੂੰ ਕਿੱਥੇ ਖਲੋਤਾ ਪਿਆ? ਇੱਕ ਸ਼ਲੋਕ ਹੈ, ਉਹਦੇ ਵਿੱਚ ਸਾਰੀ ਆ ਜਾਣੇ ਨੇ। ਉਹ ਸ਼ਲੋਕ ਹੈ, ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਣ ਤਿੰਨ ਗਲਤਾਲ। ਸਮਝੇ ਕਿੱਥੋਂ ਹਜ਼ੂਰ ਨੇ ਬਰੀਕੀ ਨਾਲ ਸਾਡੇ ਜੀਵਨ ਨੂੰ ਘੜਿਆ। ਇਹ ਹੈ ਖੰਡੇ ਦੀ ਧਾਰ। ਕਹਿਣ ਲੱਗੇ, ਉਸ ਵਕਤ ਦਾ ਹਾਕਮ ਹੈ ਮੁਸਲਮਾਨ ਮੁਲਕ, ਮੁਗਲ ਸਨ ਆ ਗਏ ਲੋਧੀਆਂ ਤੋਂ ਬਾਅਦ। ਕਹਿਣ ਲੱਗੇ, ਉਹ ਲੋਕਾਂ ਦਾ ਹੱਕ ਖੋ ਕੇ ਖਾਂਦੇ ਨੇ, ਤੇ ਪੰਜ ਵਕਤ ਹੱਥ ਧੋ ਕੇ ਕਹਿੰਦਾ ਨਮਾਜ਼ ਦਾ ਵੇਲਾ ਹੋ ਗਿਆ, ਉਹ ਚੱਲੀਏ ਮਸੀਤ ਵਿੱਚ ਵੜਿਆ ਜਾਂਦਾ ਪੰਜ ਵਕਤ ਨਮਾਜ਼ ਕਰਨ ਲਈ। ਬਾਬਾ ਜੀ ਨੇ ਕਿਹਾ, ਬੰਦੇ ਦੇ ਖੂਨ ਪੀਣ ਵਾਲਿਆ, ਪੰਜ ਵਕਤ ਦਾ ਨਮਾਜ਼ੀ, ਇਹਨੂੰ ਆਪਾਂ ਸੁਣਾਂਗੇ? ਮਾਨਸ ਖਾਣਾ ਕਰੈ ਨਿਵਾਜ, ਛੁਰੀ ਵਗਾਇਣ ਤਿੰਨ ਗੱਲ ਤਾਗ। ਤੇ ਮੁਗਲਾਂ ਦੇ ਅੱਗੇ ਜਿਹੜੇ ਨੌਕਰ ਸਨ, ਉਹ ਸਨ ਖੱਤਰੀ। ਖੱਤਰੀ ਨੇ ਪਾਇਆ ਸੀ ਧਾਗਾ। ਮਹਾਰਾਜ ਕਹਿਣ ਲੱਗੇ, ਤੂੰ ਹੀ ਆ ਗਿਆ, ਇਹਦਾ ਪਿੱਛੇ ਤੁਰਿਆ ਫਿਰਨਾ, ਜਿਹੜਾ ਤੂੰ ਗਲਤ ਧਾਗਾ ਪਾਈ ਫਿਰਨਾ, ਹੱਥ ਤੇਰੇ ਵਿੱਚ ਵੀ ਜ਼ਬਰਦੀ ਛੁਰੀ ਪਕੜੀ ਹੋਈ ਹੈ। ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਣ ਤਿੰਨ ਗੱਲ ਤਾਗ। ਤਿੰਨ ਘਰ ਬ੍ਰਾਹਮਣ ਪੂਰੇ ਨਾਦ। ਹੁਣ ਤੀਜੇ ਵੱਲ ਆ ਜਾਓ, ਪਹਿਲਾਂ ਮੁਗਲ, ਫਿਰ ਅੱਗੇ ਨੌਕਰ ਖੱਤਰੀ, ਤੇ ਤੀਸਰਾ ਬ੍ਰਾਹਮਣ ਸੀ ਪੁਜਾਰੀ। ਉਹਨੇ ਜਜ਼ਮਾਨ ਦੇ ਘਰ ਜਾਣਾ ਮੰਗਣ, ਸੰਖ ਵਜਾਉਂਦਾ ਪਿਆ। ਬਾਬਾ ਨਾਨਕ ਜੀ ਕਹਿੰਦੇ, ਬੜਾ ਨਹਾ ਧੋ ਕੇ ਤੁਰਿਆ ਬੇਈਮਾਨਾ ਅੰਦਰਾ, ਦੇਖ ਤਾਂ ਸਹੀ ਜਿਹਦੇ ਘਰੋਂ ਤੂੰ ਆਟਾ ਲੈ ਕੇ ਆਏ, ਉਹਦੇ ਘਰੋਂ ਲੈ ਕੇ ਆਇਆ ਜਿਹੜਾ ਭਾਖਿਆ ਦਾ ਪੁੱਠਾ ਬਕਰਾ ਲਾਉਂਦਾ। ਹੁਣ ਇਹਨੂੰ ਕੋਈ ਕਮਾਏ ਸਿੱਖੀ ਪਿਆਰਿਓ, ਸ਼ਬਦ ਕਹਿਣੇ ਬਹੁਤ ਸੌਖੇ ਜੇ। ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਣ ਤਿੰਨ ਗਲ ਤਾਗ। ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪਿਆਵੇ ਉਹੀ ਸਾਧ ਕੂੜੀ ਰਾਸ ਕੂੜਾ, ਵਪਾਰ ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਖਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਰ ਬਸਤਰ ਪੈਰ ਹੋਵੇ ਪਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਭਾਖਿਆ ਕਾ ਪੁੱਠਾ ਬੱਕਰਾ ਖਾਣਾ, ਚੌਂਕੇ ਉਪਰ ਕਿਸੇ ਨਾ ਜਾਣਾ। ਹੁਣ ਇਹਦੇ ਅਰਥ ਵਿਸਤਾਰ ਨਾਲ ਆਪਣੇ ਤੇ ਟੁਕਾ ਕੇ ਕਰੀਏ, ਆਪਣੇ ਤੇ ਟੁਕਾਈਏ ਨਾ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ, ਉਹ ਸੱਜਣਾ ਮੱਥੇ ਤੇ ਟਿੱਕਾ ਤੇ ਦੋ ਤੂੰ ਧੋਤੀਆਂ ਰੱਖੀਆਂ, ਹੱਥ ਤੇਰੇ ਚ ਛੁਰੀ ਪਕੜੀਏ, ਨੀਲੇ ਕੱਪੜੇ ਵੀ ਪਾਈ ਬੈਠਾ ਮੁਸਲਮਾਨ। ਬਾਬਾ ਜੀ ਨੇ ਕਿਹਾ, ਦੋ ਧੋਤੀਆਂ ਤੂੰ ਸੁੱਚੀਆਂ ਕੋਲ ਰੱਖਣੇ, ਪਰ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਉਹ ਭਲਿਆ ਤੇਰਾ ਅੰਦਰ ਕੂੜ ਨਾਲ ਤੇ ਪਰਾਏ ਖੱਕ ਨਾਲ ਤੇ ਦੁਨੀਆਂ ਦੀਆਂ ਵਾਸ਼ਨਾਂ ਨਾਲ ਭਰਿਆ ਹੋਇਆ ਬਾਹਰ ਦੇ ਚਿੰਨ ਪਾਉਣ ਵਾਲਿਆ ਪਹਿਲਾਂ ਅੰਦਰ ਨੂੰ ਥੋੜਾ ਜਿਹਾ ਚੇਂਜ ਕਰ ਸਤਿਗੁਰੂ ਦੇ ਸ਼ਬਦ ਨੇ ਹਜ਼ੂਰ ਨੇ ਕਿਹਾ ਫਿਰ ਆਪਾਂ ਆਖਿਆ ਕਾ ਪੁੱਠਾ ਬੱਕਰਾ ਖਾਣਾ ਅੰਦਰ ਖਾਤੇ ਧਾਗਾ ਪਾਇਆ ਧਿਆਨ ਦਿਆ ਜੀ ਇਹ ਕਿਹਨੇ ਲਿਖਿਆ ਖੱਤਰੀ ਨੇ ਪਾਇਆ ਸੀ ਧਾਗਾ ਮੁਗਲ ਦਾ ਨੌਕਰ ਏ ਉਹਨੇ ਜਾ ਕੇ ਕਹਿਣਾ ਵੀ ਅੱਜ ਬੱਕਰਾ ਬਣਾਇਆ ਪੁੱਠਾ ਉਹਦੇ ਘਰ ਬਹਿ ਕੇ ਖਾ ਕੇ ਆਉਣਾ ਤੇ ਜਦੋਂ ਆਪਣੇ ਘਰ ਆਉਣਾ ਚਾਰ ਬੰਦਿਆਂ ਨੂੰ ਆਉਣਾ ਕਹਿਣਾ ਵੇਖਿਓ ਚੌਂਕੇ ਤੇ ਚੜ੍ਹਿਓ ਨਾ ਕਿਉਂਕਿ ਅਸੀਂ ਚੌਂਕਾ ਪੋਚਣ ਤੋਂ ਬਿਨਾਂ ਰੋਟੀ ਨਹੀਂ ਖਾਂਦੇ ਬਾਬਾ ਜੀ ਕਹਿੰਦੇ ਏਡਾ ਵੱਡਾ ਬੇਈਮਾਨ ਅੰਦਰ ਖਾਤੇ ਬੱਕਰੇ ਖਾਂਦਾ ਰਿਹਾ ਬਾਹਰ ਆ ਕੇ ਸਫਾਈਆਂ ਕਰਦਾ ਰਿਹਾ ਗੁਰਸਿੱਖੋ ਜੇ ਬਾਹਰੋਂ ਕਕਾਰ ਪਾ ਕੇ ਤਾਂ ਮੈਂ ਸਭ ਕੁਝ ਵੱਧ ਪੈਲੀਆਂ ਪਰਦੇ ਥੱਲੇ ਕਰ ਰਿਹਾ ਤੇ ਮੈਂ ਚਾਰ ਬੰਦਿਆਂ ਤੇ ਆਪਣਾ ਪ੍ਰਭਾਵ ਜੋ ਆਵਾਂ ਮੈਂ ਗੁਰੂ ਕਾ ਦੇਣਦਾਰ ਹੋਵਾਂਗਾ ਬਾਬਾ ਜੀ ਨੇ ਕਿਹਾ ਅਪਾਖਿਆ ਕਾ ਪੁੱਠਾ ਬੱਕਰਾ ਖਾਣਾ ਚੌਂਕਾ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਅੰਨ ਸਾਡਾ ਫਿੱਟੈ ਤਨ ਫਿੱਟੈ ਫੇਰ ਕਰੇਣ ਮਨ ਝੂਠੇ ਚੁਲੀ ਪ੍ਰੇਣ ਬਾਬਾ ਜੀ ਨੇ ਕਿਹਾ ਕਾਹਦੀਆਂ ਸਫਾਈਆਂ ਇਹ ਬਾਹਰ ਦੇ ਚੇਲੀ ਨਾ ਸਰ ਹੁਣ ਜੋਗੀ ਆਇਆ ਸਾਹਮਣੇ ਧਿਆਨ ਦਿਆ ਜੇ ਅਸੀਂ ਉੱਤਰ ਦੇਣਾ ਕਿਉਂਕਿ ਕੱਲ ਨੂੰ ਸਵਾਮ ਉੱਠਣੇ ਨੇ ਤੇ ਅੱਜ ਉੱਠ ਰਹੇ ਨੇ ਜਦੋਂ ਬਰੀਕੀ ਚ ਜਾਈਦਾ ਤੇ ਮਨ ਕਹਿੰਦਾ ਅਸੀਂ ਕਲਗੀ ਧਰ ਜੀ ਦੇ ਕਕਾਰ ਪਾਏ ਨੇ ਪਰ ਇਹਨਾਂ ਸ਼ਬਦਾਂ ਦੇ ਉੱਤਰ ਦੇਣੇ ਪੈਣਗੇ ਹੁਣ ਜੋਗੀ ਆਏ ਬੜੇ ਸ਼ਬਦ ਨੇ ਰਾਗ ਆਸਾ ਰਾਮ ਕਲੀ ਤੇ ਸੂਈ ਇਹ ਸਾਰੇ ਜੋਗੀਆਂ ਨੂੰ ਮੁਖਾਤਬ ਕਰਨ ਨਾਲ ਭਰੇ ਪਏ ਹਜ਼ੂਰ ਦੇ ਅੰਮ੍ਰਿਤ ਬਚਨ ਇੱਥੇ ਬਾਬਾ ਜੀ ਦੇ ਤੁਸੀਂ ਬਚਨ ਪੜ੍ਹਦੇ ਹੋ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਕਹਿੰਦੇ ਨੇ ਬਾਹਰ ਦੀਆਂ ਕੁੰਡਲ ਪਾਈ ਬੈਠਾ ਕਿਤੇ ਸੰਤੋਖ ਦੀਆਂ ਮੁੰਦਰਾ ਪਾ ਬਾਹਰ ਤੂੰ ਸਵਾ ਮਲੀ ਫਿਰ ਨਾ ਗੋਦੜੀ ਪਾਈ ਬੈਠਾ ਕਦੀ ਖੱਪਣੀ ਸਮਝ ਇਹਨੂੰ ਗੁਰਮੁਖੋ ਇੱਥੇ ਵੀ ਸ਼ਬਦ ਕਹਿ ਪਰ ਜਿਹੜੀ ਸਤਿਗੁਰੂ ਨੇ ਸਾਨੂੰ ਦਾਤ ਦਿੱਤੀ ਇੱਕ ਸਵਾਲ ਹੈ ਕਿ ਧੰਨ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦਿੱਤਾ ਤੇ ਨਾਲ ਸਾਨੂੰ ਕਿਰਪਾ ਕਰਕੇ ਕਕਾਰ ਬਖਸ਼ੇ ਕੋਈ ਇਹਦੇ ਲਈ ਸ਼ਬਦ ਚਿੰਨ ਵਰਤੇ ਭਾਵੇਂ ਕੋਈ ਇਹਦੇ ਲਈ ਹੋਰ ਸ਼ਬਦ ਵਰਤੇ ਗੁਰਮੁਖੋ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਹਰ ਵੇਲੇ ਸਿੱਖ ਦੇ ਅੰਗ ਸੰਗ ਹੈ ਜੇ ਇਹਨਾਂ ਕਕਾਰਾਂ ਦੀ ਮਹਾਨਤਾ ਨੂੰ ਕੋਈ ਜਾਣੇ ਤਾਂ ਸਮਝੇ ਜਿਹੜੀਆਂ ਰਹਿਤਾ ਕਮਾਨ ਲਿਖਿਆ ਉਹਨਾਂ ਵਿੱਚ ਸਭ ਤੋਂ ਪਹਿਲਾਂ ਕੇਸ ਆਏ ਕੇਸਾਂ ਦੀ ਗੱਲ ਆਪਾਂ ਕਰਦੇ ਕੇਸਾਂ ਵਿੱਚ ਕੰਘੇ ਰੱਖਣ ਦੀ ਗੱਲ ਆਈ ਗਾਤਰੇ ਕਿਰਪਾਨ ਦੀ ਗੱਲ ਚੱਲੀ ਹੱਥ ਚ ਕੜੇ ਦੀ ਗੱਲ ਚੱਲੀ ਤੇ ਗੁਰਮੁਖੋ ਤੇੜ ਕਸ਼ਹਿਰੇ ਦੀ ਇਹ ਕਕਾਰ ਅਸੀਂ ਧਾਰਨ ਕੀਤੇ ਤੇ ਗੁਰੂ ਦੇ ਹੁਕਮ ਵਿੱਚ ਨਿਸ਼ਾਨੇ ਇਹ ਸਿੱਖੀ ਪੰਜ ਹਰਫ ਖਾਬ ਹਰਗਿਜ਼ ਨਾ ਬਾਸ਼ਦ ਈ ਪੰਜ ਮਾਫ ਇਹ ਬਿਲਕੁਲ ਮਾਫ ਨਹੀਂ ਕਿਸੇ ਨੂੰ ਜੇ ਕੋਈ ਕਹੇ ਜੀ ਮੈਨੂੰ ਅੰਮ੍ਰਿਤ ਦੀ ਇਹਨਾਂ ਦੀ ਲੋੜ ਕੀ ਹੁਣ ਕੇਸ ਦਿੱਤੇ ਸਿੰਘ ਸਾਹਿਬ ਜੀ ਨੇ ਵੀ ਗੱਲ ਕੀਤੀ ਕੇਸਾਂ ਦੀ ਤੇ ਭਾਈ ਗੁਰਸਿੱਖੋ ਅਸਲੀਅਤ ਜੇ ਇੱਕ ਸਵਾਲ ਉੱਠਦਾ ਕੇਸ ਕਾਹਦੇ ਦੀ ਰੱਖੀ ਅੱਜ ਇਹ ਲੋਕ ਕਹਿਣ ਲੱਗ ਪਏ ਉਸੀ ਸਾਇੰਟੀਫਿਕ ਤਰੀਕੇ ਨਾਲ ਵੀ ਦੱਸਦੇ ਆ ਵੀ ਇਹਦੇ ਚੋਂ ਆਹ ਵਿਟਾਮਿਨ ਨਿਕਲਦਾ ਜੇ ਇਹਦੇ ਵਿੱਚ ਆਹ ਸ਼ਕਤੀ ਜੇ ਇਹਦੇ ਵਿੱਚ ਆਹ ਐਨਰਜੀ ਮੇਰਾ ਨੀ ਖਿਆਲ ਕਿ ਕਦੀ ਕਿਸੇ ਭਰੋਸੇ ਵਾਲੇ ਨੇ ਕਿਹਾ ਹੋਵੇ ਕਿਹੜੀ ਐਨਰਜੀ ਨਿਕਲਦੀ ਉਹ ਕਹਿੰਦਾ ਆਪਣੀ ਗਿਣਤੀ ਨੂੰ ਕੋਲ ਸਾਂਭ ਕੇ ਰੱਖ ਮੈਨੂੰ ਇੰਨਾ ਪਤਾ ਮੇਰੀ ਚੋਜੀ ਪ੍ਰੀਤਮ ਦੀ ਦਿੱਤੀ ਹੋਈ ਅਮਾਨਤ ਹੈ ਉਹਦੀ ਦਾਤ ਹੈ ਧਰਮ ਦਲੀਲਾਂ ਨਾਲ ਨਹੀਂ ਸਿੱਧ ਹੁੰਦੇ ਅੱਜ ਦਲੀਲ ਸਿੱਧ ਕਰ ਰਹੀ ਹੈ ਕੱਲ ਨੂੰ ਖੰਡਨ ਵੀ ਕਰੇਗੀ ਕੇਸ ਮੈਂ ਸੋਚਣਾ ਜੋ ਬਾਣੀ ਵਿੱਚੋਂ ਪੜਿਆ ਕਿ ਗੁਰੂ ਗ੍ਰੰਥ ਸਾਹਿਬ ਚ ਪਰਮਾਤਮਾ ਦੇ ਜਿਹੜਾ ਸਰਗੁਣ ਸਰੂਪ ਦੱਸਿਆ ਨਾ ਉਹਦੇ ਵਿੱਚ ਕੇਸਾਂ ਦਾ ਬੜੀ ਬੜੀ ਜ਼ਿਕਰ ਆਇਆ ਇਹਦੇ ਤੋਂ ਸ਼ਬਦ ਬਣਿਆ ਕੇਸੋ ਤੇ ਕੇਸ਼ਵਾ ਅਸੀਂ ਬਚਨ ਪੜ੍ਹਦੇ ਹਾਂ ਕਬੀਰ ਕੇਸੋ ਕੇਸੋ ਕੂਕੀ ਹੈ ਹੁਣ ਕੇਸੋ ਦਾ ਹੋਰ ਕੋਈ ਗੁਣ ਨਹੀਂ ਨਾ ਪ੍ਰਤਪਾਲਕ ਨਾ ਗਰੀਬ ਨਿਵਾਜ ਕੇਸੋ ਦਾ ਅਕਰੀ ਅਰਥ ਹੀ ਏਵੇ ਜਿਹਦੇ ਕੇਸ ਬੜੇ ਲੰਬੇ ਨੇ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੇ ਪੁਕਾਰ ਭਗਤ ਨਾਮਦੇਵ ਜੀ ਨੇ ਦਰਸ਼ਨ ਕੀਤੇ ਤੇ ਉਹਨਾਂ ਨੇ ਵੀ ਸ਼ਬਦ ਵਰਤਿਆ ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ ਭਗਤ ਨਾਮਦੇਵ ਕਿੱਥੇ ਕਬੀਰ ਕਿੱਥੇ ਤੇ ਦੋਨਾਂ ਨੂੰ ਝਲਕ ਸੋਹਣੇ ਕੇਸਾਂ ਵਾਲਿਆਂ ਦੀ ਪਈ ਧੰਨ ਗੁਰੂ ਨਾਨਕ ਸਾਹਿਬ ਦਾ ਸੀ ਉਦਨ ਪ੍ਰਮਾਣ ਪੜਿਆ ਸੀ ਤੇਰੇ ਬੰਕੇ ਲੋਇਣ ਦੰਤਰ ਸਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ ਲੰਮੇ ਬਾਲਾਂ ਦੀ ਗੱਲ ਕੀਤੀ ਪਹਿਲੀ ਗੱਲ ਤਾਂ ਇਹ ਵੇ ਕਿ ਕਿਸ ਗੁਰੂ ਦਾ ਹੁਕਮ ਹੈ। ਇੱਥੇ ਸਵਾਲ ਉੱਠਦਾ ਵੀ ਇਹ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਸੀ, ਜਨਮ ਸਾਖੀ ਨੂੰ ਪੜੋ। ਭਾਈ ਮਰਦਾਨੇ ਨੇ ਦਿਸ ਦਿਨ ਕਿਹਾ ਮਹਾਰਾਜ ਕਿ ਆਪ ਜੀ ਕਿਰਪਾ ਕਰਕੇ ਮੈਨੂੰ ਆਪਣੀ ਦਾਤ ਦਿਓ, ਦੀਖਿਆ ਦਿਓ। ਤੇ ਬਾਬਾ ਜੀ ਨੇ ਤਿੰਨ ਬਚਨ ਕਹਿ ਸਨ, ਮਰਦਾਨਿਆਂ ਪਹਿਰ ਰਾਤ ਰਹਿੰਦੀਆਂ ਉੱਠ ਕੇ ਅੰਮ੍ਰਿਤ ਵੇਲੇ ਨਾਮ ਦਾ ਦ੍ਰਿੜ ਅਭਿਆਸ ਕਰਨਾ। ਦੂਸਰੀ ਗੱਲ ਚੇਤੇ ਰੱਖੀ, ਆਏ ਗਏ ਸਾਧੂ ਦੀ ਸੇਵਾ ਖਿੜੇ ਮੱਥੇ ਕਰਨੀ ਏ। ਤੇ ਤੀਜੀ ਗੱਲ, ਆਪਣੇ ਕੇਸਾਂ ਨੂੰ ਕਦੀ ਕੱਟਣਾ। ਇਹ ਸ਼ਬਦ ਪਹਿਲੇ ਜਾਮੇ ਵਿੱਚ ਕਹਿ। ਹੁਣ ਕੇਸ ਗੁਰੂ ਦੀ ਮੋਹਰ ਨੇ, ਗੁਰੂ ਦਾ ਹੁਕਮ ਹੈ। ਤੇ ਜੇ ਅਸੀਂ ਇਸ ਤਰੀਕੇ ਨਾਲ ਸਿੱਧ ਕਰਾਂਗੇ ਵੀ ਇਹਦੇ ਵਿੱਚੋਂ ਵਿਟਾਮਿਨ ਮਿਲਦਾ, ਤੇ ਇਹਨਾਂ ਸੱਜਣਾ ਨੇ ਕਈਆਂ ਨੇ ਕਹਿ ਦੇਣਾ ਹੁਣ ਇਸ ਵਿਟਾਮਿਨ ਨੂੰ ਲੈਣ ਲਈ ਇੰਨੀ ਸੰਭਾਲ ਕਰਨ ਦੀ ਕਿ ਲੋੜ ਹੈ, ਗੋਲੀ ਇੱਕ ਦੀ ਕੈਪਸੂਲ ਕਹੋ, ਵਿਟਾਮਿਨ ਦੇ ਤਾਂ ਕੈਪਸੂਲ ਵੀ ਮਿਲ ਜਾਂਦੇ। ਨਹੀਂ ਨਹੀਂ ਸਿੱਖਾ, ਤੂੰ ਇਸ ਗੱਲ ਚ ਨਾ ਪੈ, ਤੇਰੇ ਸਤਿਗੁਰੂ ਦਾ ਹੁਕਮ ਹੈ। ਤੇ ਜੇ ਕੇਸਾਂ ਦੀ ਗੱਲ ਜਦੋਂ ਆਪਾਂ ਕਰਨੇ ਆ, ਸਿੰਘ ਸਾਹਿਬ ਜੀ ਨੇ ਗੱਲ ਕੀਤੀ ਕਕਾਰ ਭਗਤੀ ਦੀ, ਜਦੋਂ ਸ਼ਬਦ ਵਰਤਦੇ ਸਨ ਖੋਪਰੀਆਂ ਲੁਖਾਈਆਂ, ਉਦੋਂ ਉਸ ਤਸਵੀਰ ਨੂੰ ਕਦੀ ਸਾਹਮਣੇ ਲਿਆ। ਖੋਪਰੀ ਲਵਾਈ, ਕੇਸ ਨਹੀਂ ਲਵਾਏ, ਕੇਸ ਨਹੀਂ ਉਤਰਨ ਦਿੱਤੇ। ਹੁਣ ਉਸ ਗੁਰਸਿੱਖ ਵਿੱਚੋਂ ਜਦੋਂ ਉਹਨਾਂ ਨੂੰ ਪੜ੍ਹੀ ਦਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਨਾ ਤਾਂ ਉਹ ਇੱਕ ਜਥੇਬੰਦੀ ਦੇ ਜਰਨੈਲ ਨੇ, ਨਾ ਭਾਈ ਤਾਰੂ ਸਿੰਘ ਦਾ ਵੱਖਰਾ ਕੋਈ ਚੌਧਰੀ ਪੁਣਾ ਹੈ, ਉਹ ਕਿਸੇ ਇਲਾਕੇ ਦੇ ਚੌਧਰੀ ਨੇ, ਕਿਰਤੀ ਬੰਦੇ, ਥੋੜੀ ਜੀ ਪੈਲੀ, ਆਪਣੇ ਘਰ ਵਿੱਚ ਕਿਰਤ ਕਰਕੇ ਰੋਟੀ ਖਾਂਦੇ ਨੇ। ਘਰ ਵਿੱਚ ਇੱਕ ਮਾਂ ਤੇ ਇੱਕ ਭੈਣ ਹੈ, ਪਿਤਾ ਜੀ ਚਲਾਣਾ ਕਰ ਚੁੱਕੇ, ਮਾਂ ਨੇ ਪੁੱਤਰ ਨੂੰ ਪਾਲਿਆ। ਸਿਰ ਮੈਂ ਇੱਕ ਉਦਾਹਰਨ ਦੇਣੀ ਚਾਹਾਂਗਾ, ਸ਼ਾਇਦ ਕਿਸੇ ਦੇ ਮਨ ਵਿੱਚ ਅੱਜ ਇਹ ਸੁਣ ਕੇ ਕਿਤੇ ਕਿਸੇ ਦੇ ਕਿਸੇ ਖਾਨੇ ਵਿੱਚੋਂ ਭਾਈ ਤਾਰੂ ਸਿੰਘ ਦਾ ਪਿਆਰ ਝਲਕ ਪਵੇ, ਤੇ ਕੱਲ ਤੋਂ ਗੁਰੂ ਦੇ ਕੇਸਾਂ ਦੀ ਸੰਭਾਲ ਕਰਨ ਲੱਗ ਪਵੇ। ਜੇ ਨਹੀਂ ਤੇ ਮੈਂ ਸਮਝਾਂਗਾ, ਹੋ ਸਕਦਾ ਮੇਰੇ ਜੀਵਨ ਚ ਘਾਟ ਹੈ ਕਿ ਮੈਂ ਕਿਸੇ ਦੀ ਜ਼ਿੰਦਗੀ ਨਹੀਂ ਬਦਲ ਸਕਿਆ। ਧਿਆਨ ਦਿਆ ਜੀ, ਜਜ਼ਬਾਤ ਨਹੀਂ ਕਿਵੇਂ। ਹੁਣ ਉੱਥੇ ਉਹ ਖੇਤੀ ਕਰਦੇ ਨੇ, ਤੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਨੇ, ਸਿੰਘ ਘਰ ਛੱਡ ਕੇ ਚਲੇ ਗਏ ਨੇ, ਉਸ ਵੇਲੇ ਭਾਈ ਤਾਰੂ ਸਿੰਘ ਨੇ ਮਾਂ ਨੂੰ ਆ ਕੇ ਸ਼ਬਦ ਕਹਿ ਸਨ, ਮਾਂ ਅੱਜ ਫਿਰ ਆਨੰਦਪੁਰ ਤੇ ਮਾਛੀਵਾੜਾ ਬਣ ਗਿਆ, ਚਮਕੌਰ ਬਣ ਗਿਆ। ਸਿਰ ਮੈਂ ਸੰਖੇਪ ਜੀ ਬੇਨਤੀ ਕਰਾਂਗਾ ਕਿ ਕਹਿਣ ਲੱਗੇ, ਅੱਜ ਸਿੰਘ ਜੰਗਲਾਂ ਚ ਨੇ, ਪ੍ਰਸ਼ਾਦਾ ਪਾਣੀ ਕੋਈ ਨਹੀਂ, ਗੁਰਮੁਖੋ ਸਾਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਤੇ ਸਹੀ ਤਰਲੇ ਮਾਰਦੇ ਚੱਲੇ ਨੇ। ਪ੍ਰਚਾਰਕ ਸੰਤ ਤਰਲੀ ਮਾਰਨੇ ਆ ਨਾ, ਸੱਚੀ ਦੇ ਤਰਲੀ ਮਾਰਨੇ ਹੋ, ਦੁਹਾਈ ਰੱਬ ਦੀ ਵੇਖਿਓ, ਸਾਡੇ ਵੱਲ ਅਸੀਂ ਉੱਥੋਂ ਆਏ ਹਾਂ। ਤੇ ਸੱਚ ਜਾਣੋ, ਉਹ ਸਿੱਖੀ ਨੂੰ ਕਮਾਉਣ ਲਈ ਘਰ ਛੱਡ ਗਏ, ਜ਼ਮੀਨਾਂ ਛੱਡ ਗਏ, ਰੋਟੀਆਂ ਛੱਡ ਗਏ, ਕਹਿ ਕਿ ਰਾਤ ਭੁੱਖੇ ਭਾਣੇ ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਰਹੇ, ਇਸ ਕਰਕੇ ਕਿ ਗੁਰੂ ਗੋਬਿੰਦ ਸਿੰਘ ਤੇਰੀ ਇਮਾਨਤ ਨੂੰ ਸਾਂਭ ਸਕੀਏ। ਉਹਨੇ ਕਿਹਾ, ਮਾਂ ਉਹ ਦਿਨ ਚੇਤੇ ਆ ਗਏ, ਅੱਜ ਸਿੰਘਾਂ ਕੋਲ ਰੋਟੀ ਨਹੀਂ ਪਰ ਗੁਰੂ ਦੇ ਦਿੱਤੇ ਹੋਏ ਸਿਦਕ ਨਾਲ ਪੇਟ ਭਰੀ ਬੈਠੇ, ਅੱਜ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਨਹੀਂ ਪਰ ਗੁਰੂ ਦੇ ਦਿੱਤੇ ਹੋਏ ਭਰੋਸੇ ਨਾਲ ਉਹ ਕੰਡਿਆਂ ਤੇ ਰੋੜਾਂ ਦੀ ਪਰਵਾਹ ਨਹੀਂ ਕਰਦੇ ਪਏ, ਅੱਜ ਤਨ ਉੱਤੇ ਢੱਕਣ ਨੂੰ ਵਸਤਰ ਕੋਈ ਨਹੀਂ, ਉਹ ਕੱਕਰ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਪੋਹ ਦੇ ਵਿੱਚ ਵੀ ਉਹ ਗੁਰੂ ਦੇ ਕੰਠ ਨੂੰ ਮਿਲੇ ਹੋਏ। ਉੱਥੇ ਫਿਰ ਉਹਨੇ ਇੱਕ ਗੱਲ ਕਹੀ, ਮਾਂ ਇੱਕ ਮੇਰੇ ਮਨ ਚ ਚਾਉ ਪੈਦਾ ਹੋਇਆ ਕਿ ਜੇ ਤੂੰ ਪ੍ਰਸ਼ਾਦ ਤਿਆਰ ਕਰਦੇ, ਮੈਂ ਤੇ ਭੈਣ ਦੋਨੋਂ ਜੰਗਲ ਵਿੱਚ ਜਾ ਕੇ ਉਹਨਾਂ ਸਿੱਖਾਂ ਦੀ ਸੇਵਾ ਕਰ ਸਕੀਏ। ਮਾਂ ਨੇ ਨਿੱਕਾ ਜਿਹਾ ਤਵਾ ਰੱਖਿਆ, ਸ਼ਾਮ ਨੂੰ ਛੋਟੀ ਜਿਹੀ ਤੌੜੀ, ਤੌੜੀ ਸ਼ਬਦ ਤੁਸੀਂ ਸਮਝਦੇ ਹੋ, ਵਲਟੋਈ ਕਹਿੰਦੇ ਸਨ, ਉਸ ਤੌੜੀ ਵਿੱਚ ਹਾਂਡੀ ਸ਼ਬਦ ਵਰਤ ਲਓ, ਦਾਲ ਰੱਖੀ, ਪਹਿਲੇ ਦਿਨ ਥੋੜੀਆਂ ਜਿਹੀਆਂ ਰੋਟੀਆਂ ਟੋਕਰੀ ਵਿੱਚ ਤੇ ਦਾਲ ਲੈ ਕੇ ਭੈਣ ਭਰਾ ਗਏ ਗੁਰਸਿੱਖਾਂ ਦੇ ਕੋਲ, ਤੇ ਰਾਤ ਵੇਲੇ ਲੰਗਰ ਛਕਾਇਆ ਤੇ ਉਹਨਾਂ ਕਮਾਈ ਵਾਲੇ ਸਿੱਖਾਂ ਨੇ ਇੱਕੋ ਗੱਲ ਕਹੀ, ਉਹ ਗੁਰੂ ਕੇ ਸਿੰਘਾ, ਸਿੱਖਾਂ ਨੂੰ ਪਿਆਰ ਕਰਨ ਵਾਲਿਆ, ਗੁਰੂ ਗੋਬਿੰਦ ਸਿੰਘ ਮੇਰ ਕਰੇ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਲਿਵ ਜਾਏ। ਹੁਣ ਸੇਵਾ ਕੀਤੀ, ਨਿੱਕਾ ਜਿਹਾ ਤਵਾ ਸੀ ਅੱਜ ਬਹੁਤ ਵੱਡੀ ਲੋਹ ਬਣ ਗਏ, ਨਿੱਕਾ ਜਿਹਾ ਭਾਂਡਾ ਸੀ ਦਾਲ ਰਿੱਝਣ ਲਈ ਉਹ ਵੱਡੀ ਸਾਰੀ ਦੇਗ ਬਣ ਗਈ, ਨਿੱਕੀ ਜੀ ਟੋਕਰੀ ਵੱਡਾ ਟੋਕਰਾ ਬਣ ਗਈ। ਸਾਰੇ ਪਿੰਡ ਦੇ ਲੋਕ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਪ੍ਰਭਾਵਿਤ ਹੋਏ। ਇਤਿਹਾਸ ਕਹਿੰਦਾ ਜਿੱਥੇ ਪ੍ਰਮਾਤਮਾ ਨੇ ਚੰਗੇ ਜੀਵਨ ਵਾਲੇ ਪੈਦਾ ਕੀਤੇ ਨੇ ਉੱਥੇ ਕਈ ਵਾਰੀ ਦੁਸ਼ਟ ਪਹਿਲਾਂ ਹੀ ਪੈਦਾ ਹੋਏ ਹੁੰਦੇ, ਪ੍ਰਹਿਲਾਦ ਬਾਅਦ ਵਿੱਚ ਪੈਦਾ ਹੋਏ ਹੈ, ਪਰ ਦੁਸ਼ਟ ਪਹਿਲਾਂ ਹੀ ਕਹਿਣ ਸੀ ਜਿਹਦੇ ਘਰ ਵਿੱਚ ਉਹਨੇ ਜਨਮ ਲੈਣਾ। ਕੁਦਰਤ ਦਾ ਇੱਕ ਖੇਡ ਅਸੂਲ ਹੈ। ਹੁਣ ਉੱਥੇ ਹਰ ਭਗਤ ਨਿਰੰਜਲੀਆਂ, ਜਿਹੜਾ ਹਰੀ ਭਗਤ ਕਹਿੰਦਾ ਸੀ ਹੈ ਉਹ ਸਰਕਾਰੀ ਭਗਤ ਸੀ। ਜੇ ਪੁੱਛਿਆ ਜ਼ਕਰੀਏ ਨੇ ਵੀ ਮੈਂ ਖੱਪ ਗਿਆ ਸਿੱਖਾਂ ਨੂੰ ਮਾਰਦਿਆਂ, ਇਹ ਮਰਦੇ ਕਿਉਂ ਨਹੀਂ? ਉਹਨੇ ਈਰਖਾ ਪਾਲੀ, ਕਹਿਣ ਲੱਗਾ ਮਰੇਗਾ ਕਿਵੇਂ ਸਿੱਖ, ਕਿਉਂਕਿ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ ਪਿੰਡਾਂ ਚ ਜਿਉਂਦੇ ਨੇ ਸਿੱਖੀ ਬਿਲਕੁਲ ਨਹੀਂ ਮਾਰ ਸਕਦੀ। ਉਹਨੇ ਕਿਹਾ ਉਹ ਕੀ ਕਰਦਾ? ਕਹਿਣ ਲੱਗਾ ਜਵਾਨ ਭੈਣ ਨੇ, ਦੋਨੋਂ ਭੈਣ ਭਰਾ ਬਾਕੀਆਂ ਨੂੰ ਲੰਗਰ ਛਕਾਉਂਦੇ ਨੇ, ਉੱਥੇ ਜਿਹੜੇ ਸ਼ਬਦ ਵਰਤੇ, ਕਹਿਣ ਲੱਗੇ ਉਹ ਕਰਦਾ ਕੀ ਹੈ? ਆਪ ਵਾਣ ਵੱਟਦਾ, ਖੇਤੀ ਕਰਦਾ, ਆਪ ਕੱਪੜੇ ਪਾਟੇ ਪਾਈ ਫਿਰਦਾ ਤੇ ਮਾਂ ਕੋਲੋਂ ਸੋਹਣੇ ਕੱਪੜੇ ਬਣਵਾ ਕੇ ਸਿੱਖਾਂ ਨੂੰ ਦੇ ਆਉਂਦਾ। ਉਹਨੇ ਸ਼ਬਦ ਵਰਤੇ ਵਾਣ ਵੱਟ ਕਰ ਕਰੇ ਮਜ਼ੂਰੀ, ਸਿੱਖਣ ਭਾਜ ਭੇਜਣ ਜ਼ਰੂਰੀ, ਆਪ ਵਹਿ ਉਹ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ, ਸਭ ਕੁਛ ਸਹਿੰਦਾ। ਉਹਨੇ ਕਿਹਾ ਫਿਰ ਲਿਆਓ ਉਹਨੂੰ। ਜਿਸ ਵੇਲੇ ਲੈਣ ਗਏ, ਇਤਿਹਾਸ ਕਹਿੰਦਾ ਕਿ ਉਸ ਵੇਲੇ ਭਾਈ ਸਾਹਿਬ ਘਰ ਨਹੀਂ, ਲੰਗਰ ਪੱਕਦਾ ਪਿਆ ਜਿਹੜਾ ਰਾਤ ਨੂੰ ਸਿੰਘਾਂ ਲਈ ਜਾਣਾ, ਤੇ ਜਦੋਂ ਘਰ ਆਏ ਕਹਿਣ ਲੱਗੇ ਭਾਈ ਤਾਰੂ ਸਿੰਘ ਲਈ ਸ਼ਬਦ ਉਹਦਾ ਘਰ ਹੈ। ਮਾਈ ਦੇ ਅੰਦਰ ਇੰਨਾ ਟਿਕਾ, ਕਹਿਣ ਲੱਗੀ ਪੁੱਤਰ ਆਓ ਜੀ ਆਇਆਂ ਨੂੰ ਗੁਰੂ ਕਾ ਲੰਗਰ ਤਿਆਰ ਹੈ, ਜੇ ਭੁੱਖ ਲੱਗੀ ਪਹਿਲਾਂ ਪ੍ਰਸ਼ਾਦਾ ਛਕ ਲਓ। ਉਹਨਾਂ ਦਾ ਹੀਆ ਨਾ ਪਿਆ ਅੱਗੇ ਕੁਛ ਬੋਲਣ ਨੂੰ, ਪਰ ਬੱਜੇ ਸਨ ਹਕੂਮਤ ਦੇ, ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਪਕੜਨਾ ਹੈ। ਇਤਿਹਾਸ ਕਹਿੰਦਾ ਭੈਣ ਦੇ 20 ਗ੍ਰਿਫਤਾਰੀ ਦੇ ਵਰੰਤ ਸਨ, ਪਰ ਉਸ ਪਿੰਡ ਦੇ ਮੁਸਲਮਾਨ ਤੇ ਹਿੰਦੂ ਵੀਰ ਉਹ ਅੱਗੇ ਵਧੇ। ਇਹ ਮੰਨੀਏ ਆਪਾਂ, ਜੋ ਇਤਿਹਾਸ ਦੇ ਤੱਥ ਨੇ ਲੁਕਾਈਏ ਨਾ ਈਰਖਾ ਵਸ ਹੋ ਕੇ। ਕਹਿਣ ਲੱਗੇ ਜਿਸ ਮਾਂ ਵੱਲ ਤੁਸੀਂ ਦੇਖਦੇ ਪਏ ਹੋ, ਇਹ ਕੱਲੀ ਮਾਂ ਭਾਈ ਤਾਰੂ ਸਿੰਘ ਦੀ ਨਹੀਂ, ਇਹ ਸਾਰੇ ਪਿੰਡ ਦੀ ਮਾਂ ਹੈ। ਕੈਸਾ ਜੀਵਨ ਸੀ ਉਹਦਾ ਉੱਚਾ! ਜਿਸ ਭੈਣ ਵੱਲ ਤੁਸੀਂ ਪਕੜਨ ਦੀ ਗੱਲ ਕਰਦੇ ਹੋ, ਇਹ ਸਾਰੇ ਪਿੰਡ ਦੀ ਧੀ ਹੈ, ਸਾਰੇ ਪਿੰਡ ਦੀ ਭੈਣ ਹੈ। ਭਾਈ ਤਾਰੂ ਸਿੰਘ ਆਏ, ਗ੍ਰਿਫਤਾਰੀ ਹੋਈ। ਇਤਿਹਾਸ ਕਹਿੰਦਾ ਮੈਂ ਸਿਰਫ ਇੱਕ ਬੇਨਤੀ ਖਾਸ ਕਰਕੇ ਕੇਸਾਂ ਦੇ ਸੰਬੰਧ ਵਿੱਚ, ਕਿਉਂਕਿ ਅਸੀਂ ਕੇਸਾਂ ਨੂੰ ਸੰਭਾਲਾਂਗੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਦਾਤ ਨੂੰ ਸੰਭਾਲਾਂਗੇ। ਤੇ ਮੈਂ ਅਰਜ਼ ਕੀਤੀ ਮੈਂ ਦਲੀਲ ਨਹੀਂ ਦੇਣੀ ਇਹਦੇ ਵਿੱਚੋਂ ਕੀ ਲੱਭਦਾ ਕੀ ਨਹੀਂ, ਕਿਉਂਕਿ ਤਰਕ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਇਹਨੂੰ ਕਿਹੜੇ ਅੰਗੂਰ ਲੱਗਣੇ, ਇਹਨੂੰ ਆਹ ਲੱਗਣਾ, ਜੋ ਸ਼ਬਦ ਨੇ। ਤੇ ਜੇ ਪੁੱਛ ਲਿਆ ਜਾਏ ਕੰਨਾਂ ਦੀਆਂ ਕਰੂੰਬਲੀਆਂ ਵੀ ਥੱਲੇ ਲਟਕਦੀਆਂ ਨੇ, ਇਹਨੂੰ ਤੇ ਕਦੀ ਕੁਝ ਨਹੀਂ ਲੱਗਾ। ਇਹ ਨੱਕ ਵੀ ਤਾਂ ਸਰੀਰ ਵਿੱਚੋਂ ਉਭਰਿਆ, ਇਹਨੂੰ ਕੀ ਲੱਗਾ? ਇਹਨੂੰ ਗੁਰੂ ਦੀ ਦਿੱਤੀ ਕੋਈ ਦਾਤ ਇੱਕ ਅੰਗ ਸਮਝ। ਮਾਂ ਨੇ ਤੁਰਦਿਆਂ ਪੁੱਤਰ ਦੇ ਸੀਸ ਤੇ ਹੱਥ ਰੱਖਿਆ ਤੇ ਨਾਲ ਜਿਹੜੇ ਸ਼ਬਦ ਕਹੇ, ਇਹ ਸ਼ਬਦ ਸਨ ਪੁੱਤਰ ਮੈਂ ਤੇਰੇ ਕੇਸ਼ ਦੁੱਧ ਤੇ ਦਹੀਂ ਨਾਲ ਪਾਲੇ ਨੇ, ਮੈਂ ਤੇਰੀ ਸਰੀਰ ਦੀ ਮੌਤ ਸਵੀਕਾਰ ਲਾਂਗੀ, ਪਰ ਮੈਂ ਆਪਣੇ ਮਰਨ ਤੋਂ ਪਹਿਲਾਂ ਇਹ ਨਹੀਂ ਸੁਣ ਸਕਦੀ ਕਿ ਮੇਰੇ ਪੁੱਤਰ ਨੇ ਕੇਸ਼ ਕਟਾ ਲਏ। ਸਿੱਖੀ ਤੋਂ ਡੋਲੀ ਨਾ, ਭੈਣ ਤੁਰੀ, ਜਦੋਂ ਤੁਰ ਤੋਰਨ ਲੱਗੀ ਉਹਨਾਂ ਦੇ ਸ਼ਬਦ ਸਨ। ਵੈਸੇ ਸ਼ਬਦ ਬੜੀ ਸ਼ਬਦਾਵਲੀ ਇਹਦੀ ਭੇਜ ਕੇ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਉਹਨਾਂ ਨੇ ਇੱਕ ਵਾਰੀ ਜੀਵਨ ਉਹਨਾਂ ਦਾ ਲਿਖਿਆ, ਮੈਂ ਪੜਿਆ ਹੈ ਭਾਈ ਸਾਹਿਬ ਦਾ। ਭੈਣ ਨੇ ਕਿਹਾ ਦੇਖੀ ਮਤ ਸੋਚੀ ਕਿ ਮੇਰੇ ਪਿੱਛੇ ਘਰ ਕੋਈ ਟੋਕਰਾ ਚੁੱਕਣ ਵਾਲਾ ਨਹੀਂ, ਲੰਗਰ ਪਕਾਉਣ ਵਾਲਾ ਨਹੀਂ, ਤੁਸੀਂ ਸ਼ਹੀਦ ਹੋ ਜਾਇਓ, ਮੈਂ ਤੇਰੇ ਤੋਂ ਬਾਅਦ ਵੀ ਘਰ ਦੇ ਚੁੱਲ੍ਹੇ ਦੀ ਅੱਗ ਕਦੀ ਬੁੱਝਣ ਨਹੀਂ ਦਿਆਂ। ਪਰ ਕੇਸ ਤੇ ਸਿੱਖੀ ਕਾਇਮ ਰੱਖਣਾ। ਭਾਈ ਸਾਹਿਬ ਗਏ, ਇਤਿਹਾਸ ਕਹਿੰਦਾ, ਹੁਣ ਇੱਥੇ ਕੋਈ ਦਲੀਲ ਥੋੜਾ, ਮੈਂ ਸਿਰਫ ਇੱਕੋ ਬੇਨਤੀ ਕਰਨੀ ਹੈ, ਕਕਾਰ ਗੁਰੂ ਦੀ ਦਾਤ ਨੇ ਤੇ ਇੱਕ ਵਾਰ ਅਰਜ਼ ਕੀਤੀ ਸੀ ਕਿ ਜੇ ਤੁਸੀਂ ਕਹੋ ਵੀ ਇਹਨੂੰ ਸਾਇੰਟੀਫਿਕ ਤਰੀਕੇ ਨਾਲ, ਮੈਨੂੰ ਤੇ ਕੁਝ ਆਉਂਦਾ ਨਹੀਂ। ਹੋਰ ਇੱਕ ਸੁਹਾਗਣ, ਮੈਂ ਉਦਾਹਰਨ ਇੱਥੇ ਦੁਰਾਨ ਲੱਗਾ, ਚੂੜਾ ਪਾਉਂਦੀ ਏ, ਗਲੇ ਚ ਉਹਨੇ ਸੂਹਾ ਵੇਸ਼ ਪਾਇਆ, ਸੀਸ ਵਿੱਚ ਉਹਨੇ ਮਾਂਗ ਵਿੱਚ ਸੰਧੂਰ ਪਾਇਆ, ਤੇ ਜੇ ਉਹਨੂੰ ਰੋਕ ਕੇ ਪੁੱਛੋ ਭੈਣੇ ਦੱਸ ਇਹਨਾਂ ਚੂੜੇ ਦੇ ਅਰਥ ਕੀ ਨੇ ਸਾਇੰਟੀਫਿਕ ਤਰੀਕੇ ਨਾਲ, ਇਸ ਕੇਸਾਂ ਦੇ ਵਿੱਚ ਪਾਏ ਸੰਧੂਰ ਦੇ ਅਰਥ ਕੀ ਨੇ, ਮੈਨੂੰ ਦੱਸ ਆ ਤੇਰੇ ਲਾਲ ਰੰਗ ਦੇ ਕੱਪੜੇ ਦੇ ਅਰਥ ਕੀ ਨੇ। ਉਹ ਕਹੇਗੀ ਭਰਾਵਾ ਮੈਨੂੰ ਹੋਰ ਕੋਈ ਪਤਾ ਨਹੀਂ, ਪਰ ਜਿਸ ਦਿਨ ਸਾਈਂ ਦਾ ਪੱਲੂ ਪਕੜਿਆ ਉਸ ਦਿਨ ਇਹ ਸ਼ਿੰਗਾਰ ਮੈਨੂੰ ਕੀਤਾ ਗਿਆ, ਇਹ ਸ਼ਿੰਗਾਰ ਕਹਿੰਦਾ ਪਿਆ ਮੈਂ ਸੁਹਾਗਣ ਆ, ਮੇਰੇ ਸਿਰ ਦਾ ਸਾਈਂ ਮੇਰੇ ਉੱਤੇ ਕਹਿਣ ਕੁਕਾਰ ਕਕਾਰ ਸਿੱਖ ਦਾ ਸੁਹਾਗ ਦੀਆਂ ਨਿਸ਼ਾਨੀਆਂ ਨੇ। ਗੁਰੂ ਦੇ ਦਿੱਤੇ ਮੌਲਿਕ ਦਾਤ ਹੈ। ਉੱਥੇ ਜ਼ਕਰੀਆ ਖਾਨ ਨਾਲ ਗੱਲਬਾਤ ਹੋਈ, ਮੈਂ ਸੰਖੇਪ ਜੀ ਗੱਲ ਮੁਕਾਵਾਂ। ਇਤਿਹਾਸ ਕਹਿੰਦਾ ਹੈ ਸਿੱਖ ਦੇ ਚਿਹਰੇ ਤੇ ਲਾਲੀ ਸੀ, ਉਹਨਾਂ ਇਹ ਗੱਲ ਸ਼ਬਦ ਕਹੇ ਕਿ ਤੂੰ ਸਿੱਖੀ ਛੱਡ, ਤੈਨੂੰ ਸਭ ਕੁਝ ਦਿਆਂਗੇ। ਉਹਨਾਂ ਕਿਹਾ ਮੈਨੂੰ ਮੌਤ ਪਰਵਾਹ ਨਹੀਂ ਪਰ ਸਿੱਖੀ ਨਹੀਂ। ਜ਼ਕਰੀਏ ਦੀ ਜ਼ਬਾਨ ਤੋਂ ਇਹ ਸ਼ਬਦ ਨਿਕਲ ਗਿਆ। ਕਹਿਣ ਲੱਗਾ ਮੈਂ ਜਿਹੜੇ ਵਾਲ ਉਹਨੇ ਸ਼ਬਦ ਦੇ ਕੇ, ਇਹ ਰਤਨ ਸਿੰਘ ਭੰਗੂ ਨੇ ਲਿਖਿਆ, ਜਿਹੜੇ ਵਾਲ ਜਿਹੜੇ ਕੇਸਾਂ ਦੀ ਤੂੰ ਗੱਲ ਕਰਨਾ, ਮੈਂ ਜੁੱਤੀ ਨਾਲ ਤੇਰੇ ਕੇਸ ਉਡਾ ਦਿਆਂਗਾ। ਅੱਗੋ ਸਿੱਖ ਨੇ ਕਿਹਾ ਚੇਤੇ ਰੱਖੀ, ਮੈਂ ਅੱਜ ਪਰਨ ਕਰਨਾ, ਜਿੰਨੀ ਦੇਰ ਤੱਕ ਆਪਣੀ ਜੁੱਤੀ ਨਾਲ ਤੇਰੇ ਸਵਾਸ ਨਾ ਕੱਢਾ ਮੈਂ ਉਨੀ ਦੇਰ ਤੱਕ ਮਰਨਾ। ਇਹ ਸ਼ਬਦ ਮਨੋਕਲਪਤ ਨਹੀਂ, ਇਤਿਹਾਸ ਹੈ ਸਾਡਾ। ਗੁਰਮੁਖੋ ਕੇਸ ਕੱਟੇ ਨਹੀਂ ਗਏ, ਸਿੱਖ ਦੇ ਵਿੱਚ ਗੁਰੂ ਵਰਤਦਾ। ਇਤਿਹਾਸ ਕਹਿੰਦਾ ਰੰਬੀ ਪੈਨੀ ਥੀ ਕਰੀ, ਮੱਧ ਵਿੱਚ ਦਿਓ ਧਰਾਏ, ਤਿੱਖੀ ਰੰਬੀ ਕਰਕੇ ਖੋਪਰੀ ਉਤਾਰੀ। ਕਿਵੇਂ ਇਤਿਹਾਸ ਨੇ ਵੀ ਦੱਸਿਆ, ਉਹ ਕਹਿੰਦੇ ਮੱਥੇ ਦੇ ਥੱਲੇ ਜਿਹੜੀ ਆ ਉੱਭਰਵੀ ਥਾਂ ਏ, ਥੱਲੇ ਨਿਵਾਣ ਹੁੰਦੀ ਏ, ਇਹਦੇ ਥੱਲੇ ਤਿੱਖੀ ਰੰਬੀ ਰੱਖ ਕੇ ਥੱਲਿਓ ਹਥੌੜੇ ਨਾਲ ਠੋਕਰ ਮਾਰੀ ਗਈ ਚਮੜੀ ਪੱਟਣ ਵਾਸਤੇ। ਪੈਨੀ ਰੰਬੀ ਥੀ ਕਰੀ, ਮੱਧ ਮੈਂ ਦਿਓ ਧਰਾਏ, ਮੱਥੇ ਤੇ ਕੰਨਾਂ ਤਾਈ ਗੀਚੀ ਦਈ ਪਟਵਾਏ। ਮੱਥੇ ਤੋਂ ਪਹਿਲਾਂ ਖੱਬੇ ਪਾਸੋਂ ਕੰਨਾਂ ਤੋਂ ਉੱਤੋਂ ਪਿੱਛੇ ਗੀਚੀ ਤੱਕ ਲਿਜਾ ਕੇ, ਜਿੱਥੋਂ ਤੱਕ ਕੇਸ ਹੁੰਦੇ ਨੇ ਥੱਲੇ, ਗੀਚੀ ਵਿੱਚ ਜਾ ਕੇ ਦੋਨਾਂ ਪਾਸਿਆਂ ਤੋਂ ਖੋਪੜੀ ਪੱਟ ਕੇ ਰੱਖ ਦਿੱਤੀ ਗਈ। ਹੁਣ ਜਦੋਂ ਖੋਪੜੀ ਉਤਰੀ, ਇਹ ਜਜ਼ਬਾਤ ਲਈ ਨਹੀਂ ਕੇਵਲ, ਮੇਰੀ ਸਿਰਫ ਇੱਕ ਬੇਨਤੀ ਏ, ਬਸ ਭਾਈ ਤਾਰੂ ਸਿੰਘ ਦੀ ਤਸਵੀਰ ਹਰ ਗੁਰੂ ਘਰ ਚ ਲਾਓ ਤੇ ਥੱਲੇ ਲਿਖ ਕੇ ਲਾ ਦਿਓ, ਵੇਖਣ ਵਾਲਿਆ ਸਿਰਫ ਇਹਦੀ ਖੋਪਰੀ ਵਿੱਚੋਂ ਨਿਕਲਦੇ ਖੂਨ ਨੂੰ ਤੇ ਆਪਣੇ ਚਿਹਰੇ ਨੂੰ ਜ਼ਰੂਰ ਆਪਸ ਵਿੱਚ ਮਿਲਾ ਲਓ। ਉਹ ਖੋਪਰੀ ਉਤਰੀ, ਸਾਰਾ ਚਿਹਰਾ ਖੂਨ ਨਾਲ ਭਿੱਜਿਆ। ਇਤਿਹਾਸ ਕਹਿੰਦਾ ਗੰਦੇ ਨਾਲੇ ਵੀ ਸਟਿਆ ਗਿਆ। ਸਿੱਖ ਅਕਾਲ ਅਕਾਲ ਜਪਣ ਲੱਗਾ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਗੁਰਮੁਖੋ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਸਿੱਖ ਜਦੋਂ ਪਰਨ ਕਰਦਾ ਉਦੋਂ ਫਿਰ ਗਿਣਤੀਆਂ ਮਿੰਤੀਆਂ ਨਹੀਂ ਚੱਲਦੀਆਂ, ਉਦੋਂ ਬਚਨ ਨਿਭਦੇ ਨੇ। ਭਾਈ ਤਾਰੂ ਸਿੰਘ 22 ਦਿਨ ਖੋਪੜੀ ਤੋਂ ਬਿਨਾਂ ਜੀਂਦੇ ਰਹੇ, 22 ਦਿਨ ਲਿਖੇ ਨੇ ਇਤਿਹਾਸ ਨੂੰ। 22 ਦਿਨ ਲਗਾਤਾਰ ਜਪਜੀ ਸਾਹਿਬ ਬਾਣੀ ਦਾ ਨਿਰੰਤਰ ਜਾਪ ਤੇ ਗੁਰਮੁਖੋ ਕਮਾਈ ਵਾਲਿਆਂ ਦੇ ਜੀਵਨ ਹੀ ਚਾਨਣ ਮੁਨਾਰੇ ਬਣਦੇ ਹੁੰਦੇ ਨੇ। ਸਿੰਘ ਸਾਹਿਬ ਨੇ ਦੱਸਿਆ ਗੱਲਾਂ ਵਾਲਿਆਂ ਦੇ ਜੀਵਨ ਹਵਾ ਵਿੱਚ ਗਵਾ ਜਾਂਦੇ। 22 ਦਿਨ ਖੋਪੜੀ ਤੋਂ ਬਿਨਾਂ ਜਕਰੀਏ ਨੂੰ ਪਿਸ਼ਾਬ ਦਾ ਬੰਨ ਪਿਆ। ਇਤਿਹਾਸ ਦੇ ਬੋਲ ਨੇ ਇੱਥੇ ਕਈ ਵਾਰੀ ਕਈ ਗਿਆਨੀ ਸੱਜਣ ਨੂੰ ਲੁਕਾ ਜਾਂਦੇ, ਉਹ ਡਰ ਲੱਗਦਾ ਵੀ ਕਿਤੇ ਕਰਾਮਾਤ ਨਾ ਬਣ ਜਾਓ। ਭਾਈ ਜਿਹਨੂੰ ਤੂੰ ਲੁਕਾਉਣਾ ਚਾਹੁੰਦਾ 22 ਦਿਨ ਖੋਪੜੀ ਤੋਂ ਬਿਨਾਂ ਜਿਉਂਦੇ ਰਹਿਣਾ, ਏਡੂ ਵੱਡੀ ਕਰਾਮਾਤ ਕੀ? ਡਰਨਾ ਨਾ ਤੈਨੂੰ, ਕਿਉਂਕਿ ਜੀਵਨ ਕਮਾ ਤੇ ਪਤਾ ਲੱਗੇ ਗੁਰੂ ਦੀਆਂ ਅਸਚਰਜ ਅਲੋਕ ਖੇਡਾਂ ਦਾ। ਉਹਨੂੰ ਬੰਨ ਪਿਆ। ਇਤਿਹਾਸ ਕਹਿੰਦੇ ਨੇ ਕਿ ਭਾਈ ਸਾਹਿਬ ਦੇ ਬਾਰੇ ਸ਼ਵੇਕ ਸਿੰਘ ਉਹਨਾਂ ਨੂੰ ਭੇਜਿਆ ਗਿਆ ਕਿ ਸਰਦਾਰ ਤਾਰੂ ਸਿੰਘ ਭਾਈ ਸਾਹਿਬ ਨੂੰ ਕਹੋ ਕਿ ਮੇਰੀ ਭੁੱਲ ਬਖਸ਼ ਦੇ। ਨਾਲ ਸੁਖਮਣੀ ਸਾਹਿਬ ਦੀ ਅਸ਼ਟਪਦੀ ਲਿਖੀ ਹੈ ਜੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੇ ਸ਼ਬਦ ਕਹਿ। ਭਾਈ ਤਾਰੂ ਸਿੰਘ ਨੇ ਕਿਹਾ ਮੇਰੀ ਜ਼ਬਾਨ ਤੋਂ ਸ਼ਬਦ ਨਹੀਂ ਸਨ ਨਿਕਲਨੇ, ਕਦੀ ਮੈਂ ਕਿਸੇ ਨੂੰ ਉੱਚਾ ਨਹੀਂ ਬੋਲਿਆ, ਪਰ ਜਦੋਂ ਮੇਰੇ ਗੁਰੂ ਦੇ ਕੇਸਾਂ ਨੂੰ ਕਿਹਾ ਜੁੱਤੀ ਨਾਲ ਉਡਾਵਾਂਗਾ, ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਕਹਿ ਦਿੱਤਾ ਤੈਨੂੰ ਜੁੱਤੀ ਅੱਗੇ ਲਾ ਕੇ ਲਿਜਾਵਾਂਗਾ, ਬਾਕੀ ਇਹਦਾ ਫੈਸਲਾ ਪੰਥ ਕਰੇਗਾ। ਕੌਣ ਜੀ? ਕਹਿੰਦਾ ਜਿਹੜੇ ਜੰਗਲ ਵਿੱਚ ਬੈਠਿਆਂ ਨੂੰ ਮੈਂ ਲੰਗਰ ਪਹੁੰਚਾਉਂਦਾ ਸੀ। ਭਾਈ ਸ਼ਵੇਕ ਸਿੰਘ ਪੰਥ ਕੋਲ ਆਏ, ਉੱਥੇ ਜਦੋਂ ਪਤਾ ਲੱਗਾ ਭਾਈ ਸਾਹਿਬ ਦੀ ਖੋਪੜੀ ਉਤਾਰ ਦਿੱਤੀ ਏ, ਸਿੱਖਾਂ ਦੇ ਖੂਨ ਨੇ ਉਬਾਲਾ ਖਾਧਾ, ਬਜ਼ੁਰਗ ਜਿੰਨਾ ਅਸੀਸਾਂ ਦਿੱਤੀਆਂ ਸਨ ਕਹਿਣ ਲੱਗੇ ਚੱਲੋ ਲਾਹੌਰ ਨੂੰ। ਕਿਸੇ ਕਿਹਾ ਵੀ ਸਿੱਖ ਨੇ ਬਚਨ ਕਰ ਦਿੱਤਾ। ਅੱਗੋ ਉਥੋਂ ਆਵਾਜ਼ ਆਈ ਸੀ ਭਾਈ ਤਾਰੂ ਸਿੰਘ ਦੇ ਬਚਨ ਨੂੰ ਪੰਥ ਵੀ ਮੋੜੇਗਾ ਨਹੀਂ, ਜ਼ਕਰੀਏ ਜਿੰਨੀ ਦੇਰ ਤੱਕ ਜਿਉਂਦੇ ਰਹਿਣਾ ਭਾਈ ਤਾਰੂ ਸਿੰਘ ਦੀ ਜੁੱਤੀ ਉਹਦੇ ਸਿਰ ਵਿੱਚ ਲਾਈ ਜਾਏ। ਇਤਿਹਾਸ ਦੇ ਸ਼ਬਦ ਨੇ ਚੱਕਰੀਏ ਦੇ ਸਿਰ ਵਿੱਚ ਮਾਰੀ ਗਈ, ਉਹਨੂੰ ਬਿਮਾਰੀ ਤੋਂ ਥੋੜੀ ਜਿਹੀ ਰੋਗ ਤੋਂ ਰਾਹਤ ਮਿਲੀ। 21 ਦਿਨ ਦੁਪਹਿਰੇ ਉਸੇ ਜੁੱਤੀ ਨਾਲ ਜਕਰੀਏ ਦੀ ਮੌਤ ਹੋਈ। ਜਦੋਂ 21 ਦਿਨ ਜਕਰੀਏ ਦੀ ਮੌਤ ਹੋਈ ਤੇ ਸਿੱਖ ਫਿਰ ਭਾਈ ਤਾਰੂ ਸਿੰਘ ਕੋਲ ਆਏ, ਪ੍ਰਾਣ ਨਹੀਂ ਸਨ ਨਿਕਲੇ। ਇੱਥੇ ਸ਼ਬਦ ਕਹਿ ਗਏ ਖੋਪੜੀ ਜੜੀ ਜਾ ਸਕਦੀ ਏ, ਕਹਿਣ ਲੱਗੇ ਹੁਣ ਰਹਿਣਾ ਕਾਸਲੀ ਹੈ। ਬਚਨ ਕੀਤਾ ਸੀ ਗੁਰੂ ਨੇ ਮੇਰੀ ਰੱਖ ਲਈ, ਕਹਿਣ ਲੱਗੇ ਤੇਰੀ ਕੀ ਸੇਵਾ ਕਰੀਏ। ਤੇ ਦੇਖੋ ਉਹਨਾਂ ਦੀ ਭਾਵਨਾ, ਪਤਾ ਨੀ ਅੰਮ੍ਰਿਤ ਸਰੋਵਰ ਵਿੱਚ ਕੀ ਦਾਤਾ ਨੇ। ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਦਾ ਸੀਸ ਲਿਆਉਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਬੇਟਾ ਕੁਛ ਮੰਗ, ਕਹਿੰਦੇ ਨੇ ਅੰਮ੍ਰਿਤਸਰ ਦੇ ਇਸ਼ਨਾਨ ਬਖਸ਼ ਦੇ। ਇੱਥੇ ਭਾਈ ਸਾਹਿਬ ਨੂੰ ਕਿਹਾ ਤੇਰੀ ਕੀ ਸੇਵਾ ਕਰੀਏ, ਕਹਿਣ ਲੱਗੇ ਮਾਂ ਅੰਮ੍ਰਿਤ ਸਰੋਵਰ ਚ ਟੁੱਬੀਆਂ ਲਵਾ ਕੇ ਗੁਰੂ ਰਾਮਦਾਸ ਦੇ ਦਰ ਤੇ ਲਿਜਾਂਦੀ ਸੀ, ਮੇਰੀ ਇੱਛਾ ਹੈ ਕਿ ਮੇਰਾ ਅੰਤਲਾ ਇਸ਼ਨਾਨ ਗੁਰੂ ਰਾਮਦਾਸ ਦੇ ਸਰੋਵਰ ਦੇ ਜਲ ਨਾਲ ਕਰਾਇਆ ਜਾਏ। ਉਹ ਜਲ ਲਿਆਂਦਾ, ਇਸ਼ਨਾਨ ਕਰਾਇਆ, ਸਿੱਖ ਲਈ ਪੰਜਾਂ ਨੇ ਫਿਰ ਕੀਤੀ ਅਰਦਾਸ। ਕਹਿੰਦੇ ਨੇ ਅਰਦਾਸ ਕਰਕੇ ਜਦੋਂ ਮੱਥਾ ਟੇਕਿਆ, ਭਾਈ ਤਾਰੂ ਸਿੰਘ ਨੇ ਸੀਸ ਝੁਕਾਇਆ, ਧੰਨ ਗੁਰੂ ਗੋਬਿੰਦ ਸਿੰਘ ਦੀ ਗੋਦ ਵੀ ਜਾ ਬਿਰਾਜੀ। ਹੁਣ ਉਹ ਸ਼ਕਤੀ ਹੈ ਸਾਡੇ ਕੋਲ, ਭਾਈ ਸਾਹਿਬ ਕੈਨੇਡਾ ਤੋਂ ਆਏ ਬੈਠੇ ਨੇ। ਮੈਂ ਕੱਲ ਇਹਨਾਂ ਨੂੰ ਬੇਨਤੀ ਕਰਾਂਗਾ, ਵੈਸੇ ਮੈਂ ਪ੍ਰਬੰਧਕ ਵੀਰਾਂ ਦੇ ਕਹਿਣ ਤੋਂ ਬਿਨਾਂ ਕਹਿਣ ਲੱਗਾ ਵਾ। ਆ ਸਾਡੇ ਬੰਦੇ ਕਹਿੰਦੇ ਨੇ ਕੇਸ ਸਾਂਭੇ ਨਹੀਂ ਜਾਂਦੇ, ਇਹਨਾਂ ਗੁਰਮੁਖਾਂ ਦੀ 8.5 ਫੁੱਟ ਦਾੜਾ ਹੈ, 8.5 ਫੁੱਟ ਸ਼ਬਦ ਹੈ। ਹੁਣ ਇਹ ਗੁਰੂ ਕਾ ਲਾਲ ਜੇ ਸਾਂਭੀ ਬੈਠਾ ਤੇ ਆਖਰ ਇਹ ਕਕਾਰ ਭਗਤੀ ਨੇ ਤੇ ਹੋਰ ਕੀ ਹੈ, ਸਤਿਗੁਰੂ ਦੀ ਸਿੱਖੀ ਹੈ। ਇੱਥੇ ਭਾਈ ਸਾਹਿਬ ਜੀ ਦੇ ਕੇਸਾਂ ਦੀ ਗੱਲ ਕਰੀਏ, ਗੁਰੂ ਨੇ ਕਿਹਾ ਕੇਸ ਮੇਰੀ ਮੋਹਰ ਨੇ, ਕੇਸ ਧੁਰ ਸੰਭਾਲਣੇ ਨੇ। ਕੇਸ ਰਹਿਤ ਵਿੱਚ ਵੀ ਆਉਂਦੇ ਜੇ ਤੇ ਚੇਤੇ ਰੱਖੋ ਕੇਸ ਕਰਹਿਤ ਵਿੱਚ ਵੀ ਆਉਂਦੇ। ਸੰਭਾਲਾਂਗੇ ਤੇ ਰਹਿਤ ਹੈ, ਕੇਸਾਂ ਦੀ ਬੇਅਦਬੀ ਕਿਉਂ ਕਰੇਗਾ, ਕਰਹਿਤ ਹੈ। ਹੁਣ ਸਾਡੇ ਲੋਕ ਕਰਦੇ ਕੀ ਆ, ਕਈ ਥਾਵਾਂ ਤੇ ਬੀਬੀਆਂ ਇਹ ਸ਼ਬਦ ਮਿਲਦੇ ਨੇ ਸੁਣਨੂ, ਕਿਉਂਕਿ ਤੁਸੀਂ ਰਹਿਤ ਦੀ ਗੱਲ ਕਹਿ ਦਿੱਤੀ ਤੇ ਮੈਂ ਸ਼ਬਦ ਕਈ ਵਾਰੀ ਸੰਕੋਚਨਾ ਹੁੰਦਾ। ਕਈ ਕੇਸ ਕੱਟਦੇ ਨਹੀਂ, ਉਹ ਕੇਸ ਧਾਗੇ ਨਾਲ ਪੱਟਦੇ ਨੇ, ਜਾਂ ਉਹ ਮੋਮਬੱਤੀ ਲੈਂਦੇ ਨੇ। ਸੀ ਜੀ ਅਸੀਂ ਤੁਸਾਂ ਕਿਹਾ ਕੈਂਚੀ ਨਹੀਂ ਲੱਗਣ ਦਿੰਦੀ, ਅਸੀਂ ਕੈਂਚੀ ਲੱਗਣ ਹੀ ਨਹੀਂ ਦਿੱਤੀ। ਹੱਦ ਹੋ ਗਈ, ਆਪਾਂ ਚਲਾਕੀ ਕਰਨੇ ਆ ਗੁਰੂ ਨਾਲ, ਥੋੜਾ ਜਿਹਾ ਸਮਝੀ ਇਸ ਗੱਲ। ਜੇ ਕੋਈ ਬੇਅਦਬੀ ਕਰੇਗਾ ਕੁਰੈਤ ਹੈ, ਤੇ ਜੇ ਕੋਈ ਸੰਭਾਲੇਗਾ ਗੁਰੂ ਦੀ ਰਹਿਤ। ਦੂਜੀ ਰਹਿਤ ਗੁਰੂ ਨੇ ਸਾਨੂੰ ਦਿੱਤੀ ਕੇਸਾਂ ਦੇ ਵਿੱਚ ਕੰਘਾ। ਸਿੰਘ ਸਾਹਿਬ ਨੇ ਦੱਸਿਆ ਲੱਕੜ ਦਾ ਕੰਘਾ ਦਿੱਤਾ ਤੇ ਕੰਘਾ ਦੋਨੋਂ ਵਕਤ ਕਰਨ ਵਾਸਤੇ ਕਿਹਾ। ਅੱਜ ਕੱਲ ਬੀਬੀਆਂ ਇੰਡੀਆ ਵਿੱਚ ਗਏ ਕਿ ਕੰਘੇ ਨੂੰ ਗਾਤਰੇ ਨਾਲ ਬੰਨੀ ਬੈਠੀਆਂ ਨੇ। ਕੰਘਾ ਕੇਸਾਂ ਵਿੱਚ ਰੱਖਣ ਲਈ ਕਿਹਾ, ਉਹ ਘਰਾਂ ਚ ਕੰਘੀਆਂ ਫੇਰਦੀਆਂ ਨੇ, ਜਦੋਂ ਕਿਰਪਾਨ ਪਾਣੀ ਉਦੋਂ ਨਾਲ ਕੰਘਾ ਪਾ ਰਿਹਾ। ਕੰਘਾ ਲਟਕਾਉਣ ਵਾਸਤੇ ਨੀ, ਕੰਘਾ ਵਾਹਣ ਵਾਸਤੇ ਹੈ। ਕੇਸਾਂ ਚ ਕੰਘਾ ਰੱਖਣਾ, ਫਿਰ ਕੰਘਾ ਕਰੇਗਾ ਕੀ? ਜਦੋਂ ਕੇਸ ਵਾਹਨੇ ਆ, ਮੁਰਦਾ ਕੇਸ ਸਾਰੇ ਕੰਘਾ ਬਾਹਰ ਕੱਢਦਾ ਹੈ। ਤੇ ਗੁਰੂ ਨੇ ਕਿਹਾ ਕੇਸ ਬਾਂਧਿਆ ਬਾਂਧਿਆ ਵੀ ਗੁਰੂ ਜਪੀ, ਸਵੇਰੇ ਸ਼ਾਮ ਮੁਰਦੇ ਕੇਸ ਬਾਹਰ ਹੁੰਦੇ ਨੇ। ਜੇ ਬਾਣੀ ਪੜੇਗਾ ਅੰਦਰ ਦੇ ਮੁਰਦੇ ਖਿਆਲ ਬਾਹਰ ਆ ਜਾਣ, ਅੰਦਰ ਨੂੰ ਕੰਘਾ ਤੱਕ। ਤੇ ਕੰਘਾ ਹਾਥੀ ਦਾਂਦਾ ਨੀ, ਲੱਕੜ ਦਾ, ਜੋ ਸਿੰਘ ਸਾਹਿਬ ਨੇ ਕਿਹਾ। ਉਸ ਤੋਂ ਅੱਗੇ ਦਿੱਤਾ ਭਾਈ ਕੜਾ, ਕੜਾ ਸੋਨੇ ਦਾ ਨਹੀਂ, ਚਾਂਦੀ ਦਾ ਨਹੀਂ, ਕੜਾ ਸਰਬਲੋਹ ਦਾ ਸਾਨੂੰ ਬਖਸ਼ਿਆ, ਹੱਥ ਚ ਪਾਇਆ ਸੱਜੇ। ਹੁਣ ਕਈ ਵਾਰੀ ਅਸੀਂ ਕਹਾਂਗੇ ਵੀ ਇਹਦੇ ਅਰਥ ਕੀ? ਕੱਲ ਵੀ ਆ ਸੱਜਣ ਦੱਸ ਰਹੇ ਸਨ ਕਿ ਕਿਸੇ ਨੂੰ ਪੁਲਿਸ ਪਕੜਿਆ, ਉਹਨਾਂ ਕੜਾ ਵੇਖ ਕੇ ਕਹਿ ਦਿੱਤਾ ਵੀ ਤੁਸੀਂ ਸਿੱਖ ਹੋ। ਜੇ ਗੁਰੂ ਗੋਬਿੰਦ ਸਿੰਘ ਦੀ ਦਾਤ ਹੈ, ਸੱਚ ਜਾਣੋ। ਉੱਥੇ ਬਿਨਾਂ ਬੋਲਣ ਤੋਂ ਇੱਕ ਆਵਾਜ਼ ਆਈ ਕਿ ਇਸ ਕੜੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਪਿਆਰ ਲੁਕਿਆ ਹੈ। ਹੁਣ ਕੜਾ ਪਾਇਆ ਹੱਥ ਚ ਸੱਜੇ, ਜੇ ਤੂੰ ਦਫ਼ਤਰ ਚ ਬੈਠਾ ਹੈ, ਤੈਨੂੰ ਰੱਬ ਨੇ ਕਲਮ ਦੀ ਤਾਕਤ ਦਿੱਤੀ ਹੈ, ਕਲਮ ਚਲਾਉਣ ਲੱਗਿਆ ਕੜਾ ਅੱਗੇ ਆਈ, ਵੇਖੀ ਕਲਮ ਚਲਾਉਂਦਿਆਂ ਕਿਸੇ ਨਾਲ ਈਰਖਾ ਨਾ ਕਰੀ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਹੱਥ ਕਦੀ ਬੇਇਨਸਾਫੀ ਨਹੀਂ ਕਰਦਾ। ਜੇ ਤੇਰੇ ਕੋਲ ਕੜਾ ਹੈ ਤੇ ਕੜਾ ਪਾਉਂਦਿਆਂ ਤੂੰ ਨੌਕਰੀ ਕਰ ਰਿਹਾ, ਕਿਤੇ ਵੀ ਜੌਬ ਕਰਨਾ, ਬੇਈਮਾਨੀ ਬਿਲਕੁਲ ਨਾ ਕਰੀ। ਚੇਤੇ ਰੱਖੀ ਤੇਰੀਆਂ ਬਾਹਾਂ ਵਿੱਚ ਪਾਇਆ ਹੋਇਆ ਕੜਾ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਦੱਸ ਰਿਹਾ। ਪੁਰਾਣੇ ਸਿੱਖ ਤਾਂ ਗੱਲ ਕਹਿੰਦੇ ਸਨ, ਨਿਊਜ਼ੀਲੈਂਡ ਕਿ ਮੈਂ ਗਿਆ, ਇੱਕ ਬਜ਼ੁਰਗ ਨੇ ਨਵੇਂ ਸ਼ਬਦ ਕਹਿ, ਦੋ ਮੈਨੂੰ ਬੜੇ ਚੰਗੇ ਲੱਗੇ। ਉੱਥੇ ਉਹਨਾਂ ਕਿਹਾ ਵੀ ਸਾਹਿਬਜ਼ਾਦਿਆਂ ਦਾ ਸਾਕਾ ਸੁਣਾਓ। ਚਲੋ ਸੰਗਤ ਦੀ ਭਾਵਨਾ ਸੀ ਤੇ ਸੱਚੇ ਭਾਈ ਜਦੋਂ ਸ਼ਹੀਦਾਂ ਦੀ ਗੱਲ ਕਰੋ, ਸ਼ਹੀਦ ਵਿੱਚ ਵਰਤਦੇ ਨੇ। ਹੁਣ ਇਹ ਸਵਾਲ ਉੱਠੇਗਾ ਵੀ ਉਹਨਾਂ ਦੀ ਗਤੀ ਨੀ, ਉਹ ਭਾਈ ਗਤੀ ਉਹਨਾਂ ਦੀ ਜਿਹੜੇ ਬੰਧਨਾਂ ਚ ਨੇ, ਜਿਹੜੇ ਜਿਉਂਦੇ ਜੀ ਮੁਕਤ ਨੇ ਉਹਨਾਂ ਲਈ ਕਿਹੜੀ ਮੁਕਤੀ ਦੀ ਗੱਲ ਪੈ ਕਰਨੀ। ਉੱਥੇ ਜਦੋਂ ਗੱਲ ਚੱਲੀ ਸ਼ਹੀਦਾਂ ਦੀ, ਉਸ ਬਜ਼ੁਰਗ ਨੇ ਰੋ ਕੇ ਆਪਣਾ ਪੋਤਾ ਲਿਆਂਦਾ ਜੀ, ਤੇ ਮਨ ਚ ਆਇਆ ਮਨਾ ਕਿੰਨਾ ਵੱਡਾ ਭਰੋਸਾ ਸੰਗਤ ਸਾਡੇ ਤੇ ਬਣਾਉਂਦੀ ਹੈ। ਉਸ ਪੋਤੇ ਨੂੰ ਕੋਲ ਬਿਠਾ ਕੇ ਕਹਿਣ ਲੱਗਾ ਭਾਈ ਸਾਹਿਬ ਨਾਲ ਭਾਈ ਰਜਿੰਦਰ ਸਿੰਘ ਸਾਹਿਬ ਵੀ ਇੱਕ ਅਰਦਾਸ ਕਰਿਓ ਮੇਰੇ ਘਰੋਂ, ਨਾ ਕਦੀ ਊੜਾ ਜਾਵੇ ਤੇ ਨਾ ਕਦੀ ਜੂੜਾ ਜਾਵੇ। ਮੈਂ ਸ਼ਬਦ ਸੁਣੇ ਵੀ ਊੜਾ ਤੇ ਜੂੜਾ, ਕਹਿੰਦਾ ਨਾ ਊੜਾ ਕਦੀ ਜਾਵੇ ਨਾ ਕਦੀ ਜੂੜਾ ਜਾਵੇ। ਮੈਂ ਥੋੜਾ ਜਿਹਾ ਸੋਚੀ ਪੈ ਗਿਆ, ਮੈਂ ਬਾਬਾ ਜੀ ਊੜਾ, ਕਹਿਣ ਲੱਗਾ ਊੜਾ ਚੇਤੇ ਹੋਵੇਗਾ ਤੇ ਬਾਣੀ ਪੜੇਗਾ, ਤੇ ਜੇ ਕੇਸ ਹੋਣਗੇ ਤੇ ਜੂੜਾ ਕਾਇਮ ਰਹੇਗਾ। ਬਾਣੀ ਤੇ ਬਾਣੀ ਦੋਨਾਂ ਦੀ ਗੱਲ ਕਰ ਗਿਆ, ਊੜਾ ਤੇ ਜੂੜਾ ਪਰਮਾਤਮਾ ਸਿੱਖ ਦੇ ਘਰ ਵਿੱਚ ਕਾਇਮ ਰੱਖੇ। ਹੁਣ ਆਹ ਜਿਹੜਾ ਕੜਾ ਹੈ ਇਹ ਸਤਿਗੁਰੂ ਦੀ ਸਾਨੂੰ ਦੱਸ ਰਿਹਾ ਵੀ ਖੱਤ ਗੁਰੂ ਗੋਬਿੰਦ ਸਿੰਘ ਦਾ ਹੈ, ਤੇ ਗੁਰਮੁਖੋ ਕਿੰਨੇ ਵਡਭਾਗੇ ਹਾਂ ਕਿ ਜਿਨ੍ਹਾਂ ਦੇ ਹੱਥਾਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਦਾ ਪਿਆਰ ਹੈ, ਜਿਨ੍ਹਾਂ ਦੇ ਦਾੜੇ ਤੇ ਸੀਸ ਵਿੱਚ ਵੀ ਪਿਆਰ ਹੈ। ਉਸ ਤੋਂ ਬਾਅਦ ਸਾਨੂੰ ਗਾਤਰੇ ਕਿਰਪਾਨ ਦਿੱਤੀ, ਸਿੰਘ ਸਾਹਿਬ ਨੇ ਵਿਆਖਿਆ ਕੀਤੀ ਭਾਈ ਸਾਹਿਬ ਦੀ ਉਹਨਾਂ ਦੀ ਸਮ ਦ੍ਰਿਸ਼ਟੀ ਦੀ, ਪਰ ਨਾਲ ਹਜ਼ੂਰ ਨੇ ਕਿਹਾ ਜਦੋਂ ਕਿਰਪਾਨ ਪਾ ਕੇ ਕੋਈ ਕਿਸੇ ਅਵਲਾ ਤੇ ਹੱਥ ਪਾਏ ਕਿਤੇ ਧੱਕਾ ਕਰਦਾ ਹੋਵੇ, ਖਾਲਸਾ ਪ੍ਰੇਮ ਨਾਲ ਸਮਝਾਈ, ਬਹਿ ਕੇ ਗੱਲ ਕਰੀ, ਹੋਛਾਪਨ ਨਾ ਕਰੀ, ਹਰ ਮੌਕਾ ਉਹਨੂੰ ਦੇਈ, ਜੇ ਨਾ ਸਮਝੇ ਫਿਰ ਇੱਕ ਕੰਮ ਕਰੀ, ਜਦੋਂ ਸਰੀਰ ਵਿੱਚ ਉੱਠਿਆ ਹੋਇਆ ਕੋਈ ਰੋਗ ਤੰਗ ਕਰੇ, ਕਈ ਵਾਰੀ ਸਰੀਰ ਦਾ ਟੁਕੜਾ ਵੱਢ ਕੇ ਬਾਹਰ ਸੱਟੀ ਦੇ, ਜਿਹੜਾ ਬੰਦਾ ਨਾ ਮਨੁੱਖਤਾ ਨੂੰ ਟਕਣ ਦੇ ਉਹਨੂੰ ਫਿਰ ਛਾਂਗ ਦੇਣਾ ਹੀ ਚੰਗਾ। ਹੁਣ ਇੱਥੇ ਕਈ ਕਹਿਣਗੇ ਵੀ ਇਹ ਕਿਉਂ ਕਹਿ ਦਿੱਤਾ, ਸਤਿਗੁਰੂ ਦੀ ਬਾਣੀ ਵਿੱਚ ਦੋ ਬਚਨ ਹੁੰਦੇ ਆ, ਜੇ ਮੂਰਖ ਤੋਂ ਬਚਣਾ ਤੇ ਪਹਿਲਾ ਕੰਮ ਇਹ ਵੀ ਉਹਦੇ ਨਾਲ ਬੋਲੋ ਹੀ ਨਾ, ਪਾਸਾ ਵੱਟ ਕੇ ਰਹੋ, ਮੂਰਖ ਹੈ ਨਾਲ ਨਾ ਲੁਝੀਏ, ਤੇ ਜੇ ਮੂਰਖ ਮੁੜੇ ਮਾਰ, ਮੂਰਖ ਬੰਦੇ ਦੇ ਟਿੱਕੇ ਉਹ ਸੱਚੀ ਮੁੱਚੀ ਕਈ ਵਾਰੀ ਮਿੱਤਰ। ਸਤਿਗੁਰੂ ਨੇ ਸ਼ਬਦ ਕਹਿ ਬਾਣੀ ਚ, ਹੁਣ ਇਹ ਕਿਰਪਾਨ ਸਤਿਗੁਰੂ ਨੇ ਕਿਹਾ ਇਹ ਗਰੀਬ ਦੀ ਰਕਸ਼ਾ ਲਈ, ਮਜ਼ਲੂਮ ਲਈ, ਤੇ ਨਾਲ ਇਹ ਕਹੇ ਹੇ ਕਿਰਪਾਨ ਮੈਂ ਤੇਰੀ ਸ਼ਰਨ ਵਿੱਚ ਆ, ਤੇ ਮੈਂ ਇਸ ਕਰਕੇ ਚੁੱਕੀ ਹੈ ਕਿ ਸੰਤਾਂ ਨੂੰ ਕੋਈ ਸਤਾਏ ਨਾ। ਖਗ ਖੰਡ ਵਿਖੰਡਨ, ਖਲ ਦਲ ਖੰਡਨ, ਆਤਰਨ ਮੰਡਨ, ਬਰ ਬੰਡਨ, ਪੁਜ ਦੰਡ ਅਖੰਡਨ, ਤੇਜ ਪ੍ਰਚੰਡਨ, ਜੋਤ ਅਮੰਡਨ, ਭਾਨ ਪ੍ਰਬੰਧ, ਸੁਖ ਸੰਤਾ ਕਰਨੰਗ, ਦੁਰਮਤ ਦਰਨੰਗ, ਕਿਲ ਵਿਖਰਨੰਗ, ਅਸਰਨੰਗ, ਜੈ 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 ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰਨ ਜੈ ਤੇਗੰ। ਹਜ਼ੂਰ ਨੇ ਕਿਹਾ ਜੇ ਮੇਰੇ ਕੋਲ ਆਉਣੀ ਇਹ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾ ਕੇਸ ਤੇਗੰ ਦੇਵੋ ਨਾ ਦਿਦਾਰੇ, ਬਿਨਾ ਸ਼ਸਤਰੰ ਕੇਸੰਗ ਨਰੰਗ ਭੇਟ ਜਾਨੋ, ਗਏ ਕਾਨ ਤਾਂ ਕੋ ਕਿਤੈ ਲੈ ਸਿਧਾਨੋ। ਇੱਥੋਂ ਤੱਕ ਔਰੰਗਜ਼ੇਬ ਨੂੰ ਵੀ ਕਿਹਾ, ਕਹਿਣ ਲੱਗੇ ਹੋ ਸਕਦਾ ਤੈਨੂੰ ਕੋਈ ਹੋਰ ਬਾਗੀ ਚਿੱਠੀ ਲਿਖੇ ਤੇ ਕਹਿ ਮੈਂ ਤਾਂ ਕੁਛ ਨੀ ਕੀਤਾ, ਪਰ ਮੈਂ ਤੈਨੂੰ ਲਿਖ ਕੇ ਦੇਣਾ, ਮੈਂ ਆਪਣੇ ਪੱਥੇ ਦੇ ਤੀਰਾਂ ਨਾਲ ਤੇਰੇ ਦੋ ਜਰਨੈਲ ਛਾਂਗੇ ਤੇ ਸਾਹਮਣੇ ਇੱਕ ਸਿਰ ਲੁਕਾ ਕੇ ਨਿਕਲ ਗਿਆ, ਕਾਇਰ ਬੁੱਝ ਦੇ ਜੇ ਸਿਰ ਚੁੱਕਦਾ ਮੈਂ ਉਹਦੀ ਖੋਪੜੀ ਨੂੰ ਉਤਾਰ ਦੇਣੀ ਸੀ। ਉਹ ਸ਼ਬਦ ਹੁੰਦਾ ਦਰੇਗਾ ਅਗਰ ਰੂਵੇ ਆ ਦੀਦ ਮੇ, ਬਾ ਯਕ ਤੀਰ ਲਾਚਾਰ ਬਖਸ਼ੀਦ ਮੇ। ਇੱਥੇ ਗੁਰੂ ਨੇ ਕਿਹਾ ਸੀ ਚੁਕਾਰ ਅਸ ਹਮਾ ਹੀਰ ਤੇ ਦਰ ਗੁਜਸਤ, ਹਰਾਲ ਅਸਤ ਬੁਰਦਨੇ ਬਾ ਸ਼ਮਸ਼ੀਰ ਦਸਤ। ਹਜ਼ੂਰ ਕਿਰਪਾਲੂ ਜੀ ਨੇ ਸਾਨੂੰ ਗਾਤਰੇ ਕਿਰਪਾਨ ਦਿੱਤੀ, ਪਰ ਚੇਤੇ ਰੱਖਿਓ ਦਰਾਣ ਵਾਸਤੇ ਨਹੀਂ। ਹੁਣ ਜੇ ਕਿਰਪਾਨ ਪਾ ਕੇ ਲੋਕਾਂ ਦੇ ਘਰ ਹੀ ਲੁੱਟੀ ਜਾਣੇ ਨੇ ਤੇ ਉਹ ਕਾਹਦਾ ਅੰਮ੍ਰਿਤ ਧਾਰੀ ਭਾਈ, ਸਿੱਧੀ ਗੱਲ ਹੈ। ਉਸ ਤੋਂ ਅੱਗੇ ਤੇੜ ਕਸ਼ਹਿਰਾ, ਭਾਵੇਂ ਇਹ ਕਸ਼ਹਿਰੇ ਲਈ ਜੱਤ ਦੀ ਗੱਲ ਵੀ ਕਹੀ ਕਿ ਸੀਲ ਦੀ ਜੱਤ ਕੱਛ ਜੱਤ ਸੱਤ ਦੀ ਕੱਛ। ਇੱਥੇ ਇੱਕ ਬੇਨਤੀ ਹੈ, ਇਹਨੂੰ ਗੱਲ ਨੂੰ ਹੋ ਸਕਦਾ ਸੀ ਬਾਹਰ ਬਹੁਤ ਸੰਕੋਚ ਕੇ ਕਰਨੇ ਆ, ਜਿਸ ਦਿਨ ਬੰਦੇ ਦਾ ਕਰੈਕਟਰ ਖਤਮ ਹੋ ਜਾਏ ਉਹ ਕਿਸੇ ਰੂਪ ਵਿੱਚ ਵੀ ਹੋਵੇ, ਉਹ ਇੱਕ ਗੱਲ ਚੇਤੇ ਰੱਖੇ ਗੁਰੂ ਨਾਨਕ ਦੇ ਪਿਆਰ ਤੋਂ ਵਾਂਝਾ ਹੋ ਜਾਏ। ਸਤਿਗੁਰੂ ਨੇ ਜਿਹੜੀ ਸਾਨੂੰ ਰਹਿਤ ਦਿੱਤੀ ਇਹਦੇ ਵਿੱਚ ਕਸ਼ਹਿਰਾ ਜਿਹੜਾ ਸ਼ਬਦ ਆਇਆ ਇਹ ਸਾਡੇ ਜੱਤ ਸਾਧ ਦਾ ਚਿੰਨ ਇਹ ਵੇ ਕਿ ਸਿੱਖ ਜਿਹਨੂੰ ਜੀਵਨ ਸਾਥੀ ਜਾਂ ਜੀਵਨ ਸਾਥਣ ਗੁਰੂ ਦੀ ਹਜ਼ੂਰੀ ਚ ਪਰਵਾਨਿਆ ਗਏ, ਉਹਦੇ ਤੋਂ ਬਿਨਾਂ ਇਹਦਾ ਜੇ ਹੱਥ ਉੱਠਦਾ ਜਾਂ ਕਿਸੇ ਦੇ ਸੀਸ ਉੱਤੇ ਜਾਂਦਾ ਤੇ ਜਾਂ ਕਿਸੇ ਦੇ ਪੈਰਾਂ ਚ ਜਾਂਦਾ। ਉਹ ਕਿਵੇਂ? ਜਿਹੜਾ ਜੱਦੀ ਚੱਲੀ ਸਿੱਖ ਹੈ ਦੇ ਛੋਟੀ ਬੱਚੀ ਰੂਪ ਚਾਹੁੰਦੀ, ਉਹਦੇ ਸਿਰ ਤੇ ਹੱਥ ਰੱਖ ਕੇ ਧੀ ਬਣਾ ਕੇ ਪਿਆਰ ਦਿੰਦਾ, ਤੇ ਗੁਰਮੁਖੋ ਜਦੋਂ ਵੱਡੀ ਕੀ ਆਉਂਦੀ ਮਾਂ ਜਾਣ ਕੇ ਉਹਦੇ ਚਰਨਾਂ ਨੂੰ ਹੱਥ ਲਾਉਂਦਾ। ਇਹ ਸਨ ਪੰਜ ਰਹਿਤਾਂ। ਫਿਰ ਕਰਹਿਤਾਂ, ਕੇਸ਼ ਕਤਲ ਕਰਨੇ, ਇਹ ਕਰਹਿਤ ਹੈ, ਵਜਰ ਸ਼ਬਦ ਵਰਤੇ ਹੈ। ਉਸ ਤੋਂ ਅੱਗੇ ਸਿੰਘ ਸਾਹਿਬ ਨੇ ਨਸ਼ੇ ਦਾ, ਤੰਬਾਕੂ ਦਾ ਖਾਸ ਕਰਕੇ ਜ਼ਿਕਰ ਕੀਤਾ। ਤੰਬਾਕੂ, ਫੀਮ, ਪੋਸਤ, ਭੰਗ, ਕੋਈ ਵੀ ਚੀਜ਼ ਹੋਵੇ, ਉਹ ਨਸ਼ੇ ਨੂੰ ਸਵੀਕਾਰਿਆ ਨਹੀਂ। ਹੁਣ ਨਸ਼ੇ ਦੇ ਵਾਹਿਗੁਰੂ ਅੱਗੇ ਅਰਦਾਸ ਕਰੋ, ਸਾਨੂੰ ਵੀ ਰੱਬ ਸਹਿ। ਉਹ ਅੱਜ ਕੱਲ ਸਾਡੇ ਹਰਿਆਣੇ ਚ ਇੱਕ ਬੰਦੇ ਵਿਆਹ ਕੀਤਾ, ਉਹਨੇ ਨਾਲ ਭੁੱਕੀ ਤੇ ਭੀਮ ਦਾ ਵੀ ਸਟਾਲ ਲਾਇਆ ਸੀ। ਅਸਲੀਅਤ ਇਹ ਸੱਚ ਏ। ਹੁਣ ਅਸੀਂ ਬਾਣੀ ਚ ਪੜ੍ਹਦੇ ਹਾਂ ਤੇ ਜੇ ਕਹੀ ਜਾਈਏ ਵੀ ਇਹ ਸਿੱਖੀ ਬਾਰੇ ਬੜਾ ਸੋਚਦਾ। ਹੁਣ ਕਈ ਸਾਡੇ ਬੰਦੇ ਜਦੋਂ ਕੋਈ ਤੱਤ ਫੱਟ ਬੋਲਦਾ ਨਾ, ਬਾਕੀ ਗੱਲ ਛੱਡੋ, ਭਾਵੇਂ ਕਰੈਕਟਰ ਐਸੇ, ਪਰ ਸਿੱਖੀ ਦੀ ਬੜੀ ਗੱਲ ਕਰਦਾ, ਉਹ ਸਵਾਲ ਸਿੱਖੀ ਦੀ ਗੱਲ। ਜੇ ਪੀਂਦਾ ਰਾਤ ਨੂੰ ਦਾਰੂ ਦੀ ਬੋਤਲ ਤੇ ਸਵੇਰੇ ਸੈਮੀਨਾਰ ਚ ਖਲੋਤਾ ਸਿੱਖੀ ਦੀ ਵਿਆਖਿਆ ਕਰਦਾ, ਉਹਨੂੰ ਹੱਥ ਜੋੜੋ ਕਿ ਤੂੰ ਪਰਚਾ ਪੜਨ ਦੀ ਥਾਂ ਅੰਦਰ ਦੀ ਪੱਤਰੀ ਪਹਿਲਾਂ ਬਾਜ। ਦਾ ਨਸ਼ਾ ਬੱਜਰ ਕਰੈਕ ਵਿਚ ਕੱਲਾ ਤੰਬਾਕੂ ਨਹੀਂ, ਤੰਬਾਕੂ ਤਾਂ ਸ਼ਬਦ ਵਰਤੇ ਹੀ ਨਾ, ਤੇ ਬਾਕੀ ਬਾਣੀ ਨੇ ਵਿਆਖਿਆ ਕੀਤੀ ਕਿ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਬਾਬਾ ਜੀ ਦੇ ਸਾਹਮਣੇ ਭੰਗ ਵੀ ਆਈ ਤੇ ਉਹ ਅਸੀਂ ਇੱਕ ਤੁਕ ਪੜ੍ਹਨੇ ਆ, ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ। ਅਸੀਂ ਇੱਕ ਜਨਮ ਸਾਖੀ ਦਾ ਬਚਨ ਪੜ੍ਹਨੇ ਆ, ਪੋਸਤ ਪੋਸਤ ਭੰਗ ਅਫੀਮ ਮਤ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਨਮ ਸਾਖੀ ਦਾ ਸ਼ਬਦ ਹੈ। ਇਸ ਤੋਂ ਅੱਗੇ ਨਸ਼ਾ ਹਰ ਤਰ੍ਹਾਂ ਦਾ ਵਿਵਰਜਿਤ ਕੀਤਾ ਗਿਆ। ਬਜਰ ਕ੍ਰਹਿ ਚ ਆਇਆ ਤੇ ਅਗਲੀ ਗੱਲ ਕੀ, ਪੁੱਠਾ ਮਾਸ ਵੈਸੇ ਲਿਖਿਆ, ਕਿਉਂਕਿ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਚ ਲਿਖਿਆ, ਮੈਂ ਉਂਗਲ ਨਹੀਂ ਚੁੱਕਾ, ਸਾਡੇ ਲਈ ਉਹ ਅਸੀਂ ਸੀਸ ਝੁਕਾਣਾ। ਪਰ ਕੁੱਠੇ ਮਾਸ ਦਾ ਅਰਥ ਥੱਲੇ ਵਿਆਖਿਆ ਵੀ ਨਹੀਂ ਲਿਖੀ, ਸਿਰਫ ਕੁੱਠਾ ਮਾਸ ਲਿਖਿਆ ਮੁਸਲਮਾਨੀ ਤਰੀਕੇ ਨਾਲ। ਪਰ ਜੇ ਬਾਣੀ ਦੀ ਰੋਸ਼ਨੀ ਚ ਦੇਖੀਏ ਨਾ, ਉਹ ਵੀ ਐਸਤਾ ਐਸਤਾ ਕੱਟਦੇ ਨੇ ਪਿਆਰਿਓ, ਜਿਹਨੂੰ ਝਟਕੇ ਨਾਲ ਕੱਟ ਦਿੱਤਾ ਤੇ ਐਸਤਾ ਐਸਤਾ ਕੱਟਿਆ, ਮਰ ਤਾਂ ਦੋਵਾਂ ਪਾਸੇ ਗਿਆ, ਜਿਹੜਾ ਝਟਕੇ ਨਾਲ ਕੱਟਿਆ ਉੱਠ ਕੇ ਭੱਜ ਪਿਆ। ਉਹਨੇ ਕਿਹਾ ਵੀ ਤੂੰ ਖਾ ਲਈ, ਬਾਕੀ ਮੇਰੀ ਆਪਣੇ ਆਪ ਹੀ ਚਮੜੀ ਕਾਇਮ ਹੋ ਜਾਏਗੀ। ਬਾਬਾ ਜੀ ਨੇ ਇੱਕ ਸ਼ਬਦ ਕਿਹਾ, ਮੈਂ ਤਰਕ ਨਹੀਂ ਕਰ ਰਿਹਾ, ਝਟਕੇ ਨਾਲ ਛਕਿਆ ਅਸੀਂ ਜੀ ਸਿੰਘ ਛਕਦਾ। ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਜੇ ਤੇਰੀ ਮਰਿਆਦਾ ਮੈਨੂੰ ਦੱਸ ਦੇ। ਕਸਾਈ ਕਿਹਨੂੰ ਕਹਿੰਦੇ? ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਤੇ ਮੇਰੇ ਵਰਗੇ ਬੰਦੇ ਜਿਹੜੇ ਗਿਆਨੀ ਤੇ ਨਹੀਂ ਛਕਦੇ ਆ ਪਿਆਰੇ, ਉਹਨਾਂ ਨੇ ਕੋਈ ਨੀ ਜੇ ਇਸ ਗੱਲ ਨੂੰ ਸੁਣਨਾ, ਕਿਉਂਕਿ ਸੁਣ ਨਹੀਂ ਸਕਦੇ। ਜੇ ਅਸੀਂ ਥੋੜਾ ਜਿਹਾ ਵਿਚਾਰੀਏ, ਅਸੀਂ ਜੀ ਸਿੰਘ ਜੀ ਜੇ ਛਕੇਗਾ ਨਹੀਂ ਤੇ ਯੁੱਧ ਚ ਕਿਵੇਂ ਜਾਏਗਾ? ਤੇ ਬੰਦਾ ਪੁੱਛੇ ਵੀ ਭਲਿਆ ਮਾਨਸਾ, ਤੈਨੂੰ ਇੰਨੇ ਸਾਲ ਹੋ ਗਏ ਖਾਂਦੇ ਆ, ਤੈਨੂੰ ਨੀ ਵੇਖਿਆ ਕਿਤੇ ਸ਼ਹੀਦ ਹੁੰਦੇ ਆ? ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਹੋ ਗਏ। ਮੈਂ ਤੁਹਾਨੂੰ ਮੈਂ ਟਾਈਮ ਥੋੜਾ ਐਲਾਨਾ ਪਿਆ, ਅੱਜ ਉਹ ਬੜੀ ਸਿੱਧੀ ਜੀ ਗੱਲ ਕਰਦੇ ਸਨ, ਉਹ ਕਥਾ ਉਹਨਾਂ ਦੀ ਚੋਖੇ, ਇਹ ਸ਼ਬਦ ਨਹੀਂ ਵੀ ਬੜੇ ਪੋਚਵੇਂ ਸ਼ਬਦ ਵਰਤਨੇ, ਸਿੱਧੇ ਜਿਹੇ ਜਿਵੇਂ ਆਪਾਂ ਗੱਲਬਾਤ ਕਰਨੀ ਆ ਇਸ ਤਰੀ ਗੱਲ ਬਣਨੀ ਹੈ ਸਿੱਖੀ ਦੀ। ਅੱਗੇ ਉਹ ਕਿਤੇ ਗਏ, ਸ਼ਾਇਦ ਮੈਂ ਇੱਥੇ ਤੁਹਾਨੂੰ ਸ਼ੇਅਰ ਜੇ ਕੀਤਾ ਹੋਵੇ ਤੇ ਮੈਨੂੰ ਬਖਸ਼ ਦਿਆ। ਉੱਥੇ ਗਏ ਤੇ ਉਹਨਾਂ ਨੇ ਕਥਾ ਤੋਂ ਬਾਅਦ ਕਿਹਾ, ਬਾਬਾ ਜੀ ਵੀ ਕੋਈ ਗੱਲ ਸੁਣਾਓ ਸਿੱਖੀ ਦੀ ਗੱਲ। ਉਹਨਾਂ ਕਿਹਾ ਵੀ ਕਥਾ ਕੀਤੀ, ਕੀਰਤਨ ਕੀਤਾ ਵੀ ਮੈਂ ਡੇਢ ਦੋ ਘੰਟਾ ਲਾਇਆ, ਗੱਲ ਤੇ ਸਿੱਖੀ ਦੀ ਕੀਤੀ ਹੈ ਨਾ। ਉਹ ਫਿਰ ਵੀ ਕਈਆਂ ਦਾ ਸੁਭਾਅ ਹੁੰਦਾ ਵੀ ਸੁਣਾਓ ਗੁਰੂ ਦੇ। ਉਹਨਾਂ ਥੋੜਾ ਜਿਹਾ ਬਲਿਆ, ਇੱਕ ਹੋਰ ਸੱਜਣ ਆਇਆ, ਕਹਿੰਦਾ ਬਾਬਾ ਜੀ ਫਿਰ ਇਸ ਤਰ੍ਹਾਂ ਸਿੱਖੀ ਪ੍ਰਚਾਰ ਕਿਵੇਂ ਹੋਵੇਗਾ? ਤੁਹਾਡਾ ਫਰਜ਼ ਬਣਦਾ ਚੌਂਕੇ ਚ ਬਹਿ ਕੇ ਵੀ ਸਿੱਖੀ ਦੀ ਗੱਲ ਕਰੋ। ਉਹਨਾਂ ਕਿਹਾ ਫਿਰ ਸੁਣ। ਕਹਿੰਦਾ ਸਾਡੇ ਪਿੰਡ ਇੱਕ ਬੰਦੇ ਨੇ ਰੱਖਿਆ ਸੀ ਕੁੱਕੜ, ਉਹ ਸਵੇਰੇ ਬਾਂਗ ਦਿੰਦਾ ਸੀ, ਅਸੀਂ ਖੁਰਲੀ ਚ ਪੱਠੇ ਪਾ ਦੇਣੇ ਸਾਰਿਆਂ ਉੱਠ ਪੈਣਾ, ਉਹਨੇ ਬਾਂਗ ਦੇਣੀ ਤੇ ਭਾਈ ਸਾਹਿਬ ਨੇ ਉੱਠ ਪੈਣਾ, ਮੰਦਰ ਦੇ ਪੁਜਾਰੀ ਨੇ ਉੱਠ ਪੈਣਾ, ਕੁੱਕੜ ਨੇ ਬੋਲਣਾ ਬਾਂਗ ਦੇਣੀ, ਵੀ ਧੀਆਂ ਬੀਬੀਆਂ ਭੈਣਾਂ ਝਾੜੂ ਲਾਣਾ, ਮਧਾਣੀ ਵਿੱਚ ਦੁੱਧ ਪਿਆ, ਮਧਾਣੀ ਨਾ ਰੜਕਣਾ ਚਾਟੀ ਚ ਪਿਆ। ਕਹਿਣ ਲੱਗੇ ਇੱਕ ਕੁੱਕੜ ਕਈ ਸਾਲ ਬਾਂਗ ਦਿੰਦਾ ਰਿਹਾ, ਸਾਰੇ ਲੋਕ ਜਾਗਦੇ ਰਹੇ। ਕਹਿਣ ਲੱਗੇ ਤੇਰੇ ਵੀ ਸੈਂਕੜੇ ਕੁੱਕੜ ਤੁਰ ਗਏ ਨੇ, ਕਦੀ ਉਹਨਾਂ ਦੀ ਬਾਂਗ ਸੁਣ ਕੇ ਸਵੇਰੇ ਉੱਠ ਕੇ ਰੱਬ ਹੀ ਜਪ ਲਿਆ ਤਾ? ਇਹ ਸਿਰੇ ਲਾਤੀ ਗੱਲ। ਹੋ ਸਕਦਾ ਕਈ ਛਕਣ ਵਾਲਿਆਂ ਨੂੰ ਇਹ ਗੱਲ ਮਹਿਸੂਸ ਹੋਵੇਗੀ, ਭਾਈ ਗੁਰਸਿੱਖੋ ਅਸੀਂ ਬਾਣੀ ਅਨੁਸਾਰ ਜੀਵਨ ਜੀ ਕੇ ਦੇਖੀਏ। ਇੱਕ ਦਿਨ ਮੈਂ ਐਸਾ ਗੁਰੂ ਤੇ ਭਰੋਸਾ ਕਰਕੇ ਕਹਿੰਦਾ, ਸਿੱਖ ਰੋਟੀ ਦੀ ਖੁਰਾਕ ਤੋਂ ਵੀ ਉੱਪਰ ਉੱਠ ਜਾਂਦਾ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਉਹ ਅਵਸਥਾ ਕਿਹੜੀ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ, ਸਭ ਗਵਾਈਆਂ ਭਾਈ ਕਿਹੜੀ ਭੁੱਖ ਰਹਿ ਗਈ ਪਿੱਛੇ। ਤੇ ਜੇ ਖਾ ਕੇ ਕਹੀਏ ਨਾਮ ਅੰਦਰ ਟਿਕ ਜਾ ਭਾਈ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਖ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਇੱਕ ਤਾਂ ਜੀਵ ਦੇ ਸਵਾਲ ਤੋਂ, ਚੌਥੀ ਬੱਜਰ ਕ੍ਰੈਤ। ਵੈਸੇ ਤਾਂ ਹੋਰ ਜੇ ਦੀ ਡਿਟੇਲ ਚ ਜਾਵਾਂਗੇ ਤੇ ਬਹੁਤ ਕੁਝ ਨਿਕਲਣਾ, ਅਜੇ ਈਰਖਾ ਨਿਕਲਣੀ, ਨਿੰਦਿਆ ਨਿਕਲਣੀ, ਚੌਥੀ ਗੱਲ ਕਹੀ ਪਰ ਤਨ ਗਾਮੀ ਨਾ ਹੋਵੇ। ਇੱਥੇ ਮੇਰੀ ਬੇਨਤੀ ਸਮਝਿਓ, ਜਿਹੜਾ ਬੰਦਾ ਇੱਥੋਂ ਥਿੜ ਗਿਆ ਨਾ, ਵਾਹਿਗੁਰੂ ਮੇਰ ਕਰੇ ਉਹਦਾ ਸਾਰਾ ਜਪ ਤਪ ਸੜ ਜਾਂਦਾ, ਕੋਈ ਚੀਜ਼ ਪੱਲੇ ਨਹੀਂ ਰਹਿੰਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਪਰ ਤਨ ਦਾ ਗਮਨ ਤਾਂ ਦੂਰ ਦੀ ਗੱਲ। ਬਾਬਾ ਜੀ ਨੇ ਤੇਥੋਂ ਤਾਂ ਕਿਹਾ ਸੀ ਪਰ ਤਰਿਆ ਰੂਪ ਨਾ ਪੇਖ ਹੈ ਨੇਤਰ, ਕੀ ਅੱਖਾਂ ਬੰਦ ਕਰਨੀਆਂ ਨੇ, ਕਿਉਂਕਿ ਜਿਸ ਰੂਪ ਨੂੰ ਬੰਦਾ ਦੇਖਦਾ ਅਸਲੀਅਤ ਏ, ਜੇ ਨਾਲ ਨਾਲ ਮਨ ਚਸ਼ਮੇ ਦੀ ਤਰ੍ਹਾਂ ਉਹਦੇ ਲਈ ਫੁਰਨੇ ਪੈਦਾ ਕਰੀ ਜਾਂਦਾ ਹੈ, ਅੱਖਾਂ ਦੇਖਦੀਆਂ ਨੇ, ਮਨ ਸੋਚਦਾ ਹੈ, ਕਹਿੰਦੇ ਨੇ ਪਰਾਈ ਇਸਤਰੀ ਦਾ ਚਿਹਰਾ ਦੇਖ ਕੇ ਵੀ ਤੈਨੂੰ ਮਾਂ ਧੀ ਤੇ ਭੈਣ ਦੀ ਸ਼ਕਲ ਦਿਸੇ, ਤੈਨੂੰ ਉਸ ਚਿਹਰੇ ਵਿੱਚੋਂ ਵਾਸ਼ਨਾ ਨਜ਼ਰ ਨਾ। ਬਰੀਕੀ ਹੈ ਬਾਣੀ ਦੀ, ਪਰ ਤੇਰਿਆ ਰੂਪ ਨਾ ਪੇਖਾ ਨੇਤਰ, ਜਾਂ ਇਸ ਬਚਨ ਪੜ੍ਹਨੇ ਆ ਅੰਮ੍ਰਿਤ ਬਾਣੀ ਵਿੱਚ, ਕਿਆ ਗਾ ਲਾਇਓ ਭੂਸ਼, ਪਰ ਵੇਲ ਨਾ ਜੋ ਹੈ ਕੰਤ, ਤੂੰ ਜੇ ਕੰਤ ਹੈ ਤੇ ਪਰਾਏ ਰੂਪ ਵੱਲ ਤੱਕੀ ਨਾ। ਰਹਿਤਨਾਮਿਆਂ ਦੇ ਬਚਨ ਨੇ, ਸਿੱਖ ਕੀ ਕਰੇ। ਕਹਿਣ ਲੱਗੇ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਸੋ ਰਤ ਹੋਈ, ਰਹਿਤ ਵਾਣ ਗੁਰ ਕਾ ਸਿੰਘ ਸੋਈ। ਪਰਾਏ ਤਨ ਤੋਂ ਬਚ, ਹੁਣ ਇੱਥੋਂ ਇਸ ਤੇ ਕਿਵੇਂ ਬਚਿਆ ਜਾਏ। ਸਿੱਧੀ ਜੀ ਗੱਲ ਕਹਿ, ਕਿਉਂਕਿ ਵਿਸ਼ਾ ਮੈਂ ਪਹਿਲਾਂ ਅਰਜ ਕੀਤੀ, ਹੋ ਸਕਦਾ ਕਈਆਂ ਨੂੰ ਮਹਿਸੂਸ ਹੋਵੇਗਾ ਕਿਹੜੀਆਂ ਗੱਲਾਂ ਜੋ ਹੋਣ ਲੱਗ ਪਈਆਂ। ਜੇ ਸਿੱਖੀ ਕਮਾਣ ਵਾਲੇ ਪਾਸੇ ਜਾਣਾ ਤੇ ਨੇਮ ਵਿੱਚੋਂ ਨਿਕਲੇ ਕੋਈ ਬੰਦੇ ਖਤਮ ਹੋ ਜਾਂਦੇ, ਕਿਵੇਂ ਬਚਿਆ ਜਾਏ, ਕਿਹੜਾ ਤਰੀਕਾ ਹੈ ਬਾਣੀ ਵਿੱਚ। ਜਿਤਨਾ ਬਾਣੀ ਦਾ ਅੰਤਰਮੁਖੀ ਸ਼ਬਦ ਦਾ ਕੋਈ ਅਭਿਆਸ ਕਰੇਗਾ, ਉਹਨਾਂ ਗੁਰੂ ਨੂੰ ਵਾਸ਼ਨਾਵਾਂ ਤੋਂ ਮੁਕਤ ਕਰੇਗਾ। ਵਾਸ਼ਨਾ ਕਿੱਥੋਂ ਪੈਦਾ ਹੁੰਦੀ? ਇੱਕ ਦਿਨ ਸ਼ਬਦ ਕਿਹਾ ਸੀ ਥਾਟ ਇਜ਼ ਥਿੰਗ, ਵਿਚਾਰ ਹੀ ਸ਼ਕਲ ਧਾਰਨ ਕਰੇਗੀ। ਪਹਿਲਾਂ ਅੰਦਰ ਖਿਆਲ ਪਨਪਦਾ, ਖਿਆਲ ਹੀ ਫਿਰ ਸ਼ਕਲ ਨੂੰ ਰੂਪ ਦਿੰਦਾ ਹੈ, ਧਾਰਨ ਕਰਦਾ ਬੰਦਾ। ਫੁਰਨਾ ਜੇ ਕਾਬੂ ਆ ਗਿਆ, ਜਿਸ ਬੰਦੇ ਨੇ ਫੁਰਨਾ ਕਾਬੂ ਕਰ ਲਿਆ, ਰੱਬ ਮੇਰ ਕਰੇ ਉਹ ਬੰਦਾ ਕਦੀ ਡੋਲਦਾ ਨਹੀਂ, ਵਿਚਾਰ ਤੇ ਕਾਬੂ ਹੋ ਗਿਆ। ਕਹਿਣ ਲੱਗੇ ਜੇ ਕਿਸੇ ਬੰਦੇ ਨੇ ਕਰਮ ਕੀਤਾ ਉਹ ਪ੍ਰਵਾਨ ਨਹੀਂ, ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੇਲੇ ਸ਼ਬਦ ਸਿੰਘਾਂ ਨੂੰ ਕਿਹਾ ਸੀ ਜਿਸ ਦਿਨ ਡੋਲਾ ਕਿਸੇ ਦਾ ਲੈ ਆਂਦਾ। ਇਤਿਹਾਸ ਕਹਿੰਦਾ ਹਜ਼ੂਰ ਨੇ ਜਿੱਤ ਦੀ ਖੁਸ਼ੀ ਮਨਾਈ, ਪਰ ਡੋਲਾ ਦੇ ਕੇ ਪੁੱਛਿਆ ਹੈ ਕਿ। ਕਹਿਣ ਲੱਗੇ ਤੁਰਕ ਹਿੰਦੂ ਇਸਤਰੀਆਂ ਦੀ ਪੱਤ ਲੁੱਟਦੇ ਨੇ, ਸਾਧੇ ਹੱਥ ਡੋਲਾ ਆਇਆ। ਮੇਰੇ ਗੁਰੂ ਜੀ ਉਸੇ ਵਰੇ ਵੀਰ ਰਸ ਚਾ ਕੇ ਕਹਿਣ ਲੱਗੇ ਮੈਂ ਚਿੱਕੜ ਵਿੱਚ ਡੁੱਬਿਆਂ ਹੋਇਆਂ ਨੂੰ ਦੇਖ ਕੇ ਤੁਹਾਨੂੰ ਚਿੱਕੜ ਚ ਡੁੱਬਣ ਲਈ ਨਹੀਂ ਕਹਾਂਗਾ, ਮੈਂ ਪੰਥ ਨੂੰ ਬੜਿਆਂ ਉੱਚਿਆਂ ਲਿਜਾਣਾ। ਮੇਰਾ ਸਿੱਖ ਭੁੱਲ ਕੇ ਵੀ ਇਸ ਬੁਲਤੀ ਨੂੰ ਕਦੀ ਪੈਦਾ ਨਾ ਹੁੰਦਾ। ਇਹ ਚਾਰ ਵਜਰ ਕਰਹਿਤਾਂ, ਪੰਜ ਰਹਿਤਾਂ, ਉਸ ਤੋਂ ਅੱਗੇ ਸਾਡਾ ਨਿੱਜੀ ਜੀਵਨ ਹੋਰ ਜੇ। ਉਸ ਜੀਵਨ ਵਿੱਚ ਨਿੰਦਿਆ, ਚੁਗਲੀ, ਈਰਖਾ, ਦਵੈਸ਼, ਇਹ ਵੀ ਮਰਿਆਦਾ ਚ ਆਉਂਦੇ ਨੇ। ਹੁਣ ਮਰਿਆਦਾ ਚ ਇਹਦੀ ਡਿਟੇਲ ਤਾਂ ਦਿੱਤੀ ਨਹੀਂ ਗਈ, ਪਰ ਆਧਾਰ ਤਾਂ ਗੁਰੂ ਗ੍ਰੰਥ ਸਾਹਿਬ। ਮੈਂ ਇਹਨਾਂ ਚੀਜ਼ਾਂ ਦਾ ਧਾਰਨੀ ਆ, ਤੇ ਦੇ ਦੋ ਘੰਟੇ ਆਪਾਂ ਨਿੰਦੀ ਕਰਦੇ ਰਹੇ। ਸਿੰਘ ਸਾਹਿਬ ਨੇ ਕਿਹਾ ਵੀ ਆਪਸ ਚ ਈਰਖਾ, ਉਹ ਭਾਈ ਸਿੱਖੋ ਇਹ ਤਾਂ ਬਹੁਤ ਦੂਰ ਦੀ ਗੱਲ, ਇੱਥੇ ਤਾਂ ਪਹਿਲਾਂ ਹੀ ਵੇਖਿਆ ਜਾਂਦਾ ਹੈ ਆਪਣੀ ਸੰਗਤ ਦਾ ਕਿ ਆਪਣੇ ਤੋਂ ਬਾਹਰ ਹੈ, ਇਹ ਆਪਣੀ ਜਥੇਬੰਦੀ ਦਾ ਬੰਦਾ, ਵੱਧ ਕੇ ਫਤਿਹ ਬੁਲਾਉਂਦੇ ਨੇ। ਤੇ ਜੇ ਕੋਈ ਦੂਜਾ ਟੱਕਰ ਜੇ ਸੱਚੀ ਜਾਣ, ਉਹਨੂੰ ਤੇ ਵਿਚਾਰੇ ਨੂੰ ਆ ਸ਼ੂਦਰ ਸਮਝਦੇ ਨੇ ਵੀ ਬਾਹਰ ਬਹੁ, ਤੇਰੇ ਪੱਲੇ ਕੁਛ ਵੀ ਨਹੀਂ। ਨਹੀਂ, ਇੱਕ ਮਾਲੀ ਬਗੀਚੇ ਨੂੰ ਪਾਣੀ ਲਾਉਂਦਾ, ਕਿਸੇ ਦਾ ਫੁੱਲ ਦਾ ਰੰਗ ਚਿੱਟਾ ਹੁੰਦਾ, ਕਿਸੇ ਦਾ ਪੀਲਾ ਹੁੰਦਾ, ਕਿਸੇ ਦਾ ਲਾਲ ਹੁੰਦਾ, ਕਿਸੇ ਦਾ ਗੁਲਾਬੀ ਹੁੰਦਾ, ਪਰ ਮਾਲੀ ਕਦੀ ਵਿਤਕਰਾ ਨਹੀਂ ਕਰਦਾ। ਉਹ ਇੱਕੋ ਗੱਲ ਕਹਿੰਦਾ, ਇੱਕ ਮਾਲੀ ਦੇ ਇੱਕੋ ਪਾਣੀ ਵਿੱਚੋਂ ਪੈਦਾ ਹੋਏ ਨੇ। ਉਹ ਕਿਸੇ ਨੇ ਚਿੱਟੀ ਬੰਨੀ, ਕਿਸੇ ਨੀਲੀ ਬੰਨੀ, ਕਿਸੇ ਚੋਲਾ ਪਾਇਆ, ਕਿਸੇ ਪਜਾਮਾ ਪਾਇਆ, ਕਿਸੇ ਪੈਂਟ ਪਾਈ। ਜੇ ਬਾਣੀ ਨਾਲ ਜੁੜਿਆ ਚੇਤੇ ਰੱਖੀ, ਬਾਪੂ ਇੱਕ ਦੇ ਪਾਣੀ ਲੱਗਾ ਹੋਇਆ। ਬਸ ਥੋੜਾ ਜਿਹਾ ਆਪਣੀ ਸੁਰਤ ਨੂੰ ਚੁੱਕ ਤੇ ਜੇ ਆਪਾਂ ਇਸੇ ਖਲਜਗਨ ਚ ਪੈ ਰਹੇ, ਖਲਜਗਨ ਹੀ ਸ਼ਬਦ ਹੈ ਵੈਸੇ, ਵਾਹਿਗੁਰੂ ਅੱਗੇ ਅਰਦਾਸ ਕਰੋ ਇਹਦੇ ਤੋਂ ਸਤਿਗੁਰੂ ਸਾਨੂੰ ਬਚਾਏ। ਫਿਰ ਇੱਕ ਗੱਲ ਹੋਰ, ਦਸਵੰਧ ਭਾਵੇਂ ਕੀਰਤਨੀਏ, ਭਾਵੇਂ ਪ੍ਰਚਾਰਕ ਏ, ਭਾਵੇਂ ਕੋਈ ਕਿਰਤ ਕਰਦਾ, ਜਿਹੜਾ ਸਿੱਖ ਦਸਵੰਧ ਨਹੀਂ ਨਾ ਕੱਢਦਾ, ਚੇਤੇ ਰੱਖਿਓ ਉਹਦੇ ਘਰ ਚ ਕਦੀ ਬਰਕਤ ਨਹੀਂ ਜੇ ਪੈਂਦੀ ਹੁੰਦੀ। ਤੇ ਜਿਹੜਾ ਕੱਢਦਾ ਨਾ ਸਤਿਗੁਰੂ ਤੇ ਭਰੋਸਾ ਕਰਕੇ, ਉਸ ਬੰਦੇ ਦੀ ਪਿੱਠ ਕਦੀ ਗੁਰੂ ਨਹੀਂ ਲੱਗਣ ਦਿੰਦਾ। ਹੁਣ ਆਪਾਂ ਕਹਾਂਗੇ ਜੀ ਗੁਰੂ ਰੁਪਈਆਂ ਦਾ ਭੁੱਖਾ, ਗੱਲ ਰੁਪਈਆਂ ਦੀ ਗੱਲ ਨਹੀਂ। ਹਜ਼ੂਰ ਨੇ ਦਸਮ ਦੀ ਬਾਣੀ ਚ ਇੱਕ ਬਚਨ ਕਿਹਾ ਸੀ, ਬਾਬੇ ਕੇ ਬਾਬਰ ਕੇ ਦੋ ਆਪ ਕੀਏ ਪਰਮੇਸ਼ਰ ਸੋ, ਜੋ ਬਾਬੇ ਕੇ ਦਾਮ ਨਾ ਦਹਿ ਤਿੰਨ ਤੇ ਗਹਿ ਬਾਬਰ ਕੇ ਲੈ। ਦਸਵੰਧ ਦਸਾਂ ਨਵਾਂ ਦੀ ਕਿਰਤ ਵਿੱਚੋਂ ਕੀਤੀ ਹੋਈ ਕਮਾਈ ਜੋ ਤੈਨੂੰ ਬਚੀ ਹੈ ਇਹਦੇ ਵਿੱਚੋਂ ਦਸਵੰਧ ਕੱਢ, ਦਸਵਾਂ ਹਿੱਸਾ। ਪਰ ਇੱਕ ਕੰਮ ਕਰਨਾ, ਦਸਵੰਧ ਕੱਢ ਕੇ ਕਦੀ ਰੋਜ਼ ਗਿਣਨਾ ਨਹੀਂ ਹੈ ਜੇ ਨਹੀਂ ਨਿਕਲ ਗਏ। ਇਹਦਾ ਇੱਕ ਕਾਰਨ, ਜੇ ਬੰਦਾ ਕੀ ਕਰਦਾ ਜਦੋਂ ਦਸਵੰਧ ਕੱਢਦਾ ਨਾ, ਫਿਰ ਹਜ਼ਾਰ ਕੁ ਡਾਲਰ ਹੋ ਜਾਏ, 2000 ਹੋ ਜਾਏ, ਆਹ 10 ਕੁ ਰੁਪਈਏ ਤੇ ਕਰ ਲੈਂਦਾ, 100 ਵੀ ਕਰ ਲੈਂਦਾ ਜੀ। ਜੇ 100 ਕਮਾਏਗਾ 10 ਰੁਪਈਏ ਕਹੇਗਾ ਦਸਵੰਧ ਨਿਕਲਿਆ, 1000 ਆਮਦਨ ਹੋਈ 100 ਕੱਢ ਲਏਗਾ। ਜਦੋਂ 10,000 ਹੁੰਦੀ 1000 ਕੱਢ ਲੈਂਦਾ, ਤੇ ਜਿੱਦਣ ਲੱਖ ਵਿੱਚੋਂ 10,000, 10 ਵਿੱਚੋਂ ਲੱਖ ਕੱਢਦਾ ਨਾ, ਚੇਤੇ ਰੱਖਿਓ ਲੱਖ ਕੱਢਦਾ ਆਉਂਦੇ ਜਿਵੇਂ ਬੰਦਾ ਪਤਾ ਨੀ ਕਿੰਨਾ ਕੁ ਬਿਮਾਰ ਹੁੰਦਾ। ਉਹ ਗਿਣਦਾ ਵੀ ਜੇ ਕਿਤੇ ਲੱਖ ਫਲਾਣੇ ਬਿਜ਼ਨਸ ਚ ਲਾਇਆ ਹੁੰਦਾ ਹੈ ਲੱਖ। ਭਾਈ ਉਸ ਵੇਲੇ ਇੱਕ ਗੱਲ ਚੇਤੇ ਰੱਖਿਆ ਕਰੋ ਵੀ ਇੱਕੋ ਦਮ ਸ਼ੁਕਰ ਚ ਜੁੜ ਜਾਓ, ਧੰਨ ਗੁਰੂ ਕਲਗੀਧਰ ਗੁਰੂ ਨਾਨਕ ਸਾਹਿਬ, ਮੈਨੂੰ ਰੁਲਦੇ ਨੂੰ ਤੂੰ 9 ਹਿੱਸੇ ਦਿੱਤੇ ਤੇ ਮੈਂ ਕੁਛ ਵੀ ਤੇਰੀ ਸੇਵਾ ਨਹੀਂ ਕਰ ਸਕਿਆ, ਤੂੰ ਇੱਕ ਹਿੱਸਾ ਤਾਂ ਲਿਆ ਕਿ 9 ਹਿੱਸੇ ਸਫਲ ਹੋ ਜਾਣ। ਦਸਵੰਧ ਇਹ ਗੁਰੂ ਕੀ ਰਹਿਤ ਹੈ। ਇਸ ਦੇ ਨਾਲ ਜਦੋਂ ਅਸੀਂ ਬਾਣੀ ਦਾ ਅਭਿਆਸ ਕਰਾਂਗੇ, ਸਤਿਗੁਰੂ ਫਿਰ ਸਾਡੇ ਅੰਦਰ ਵਰਤਦਾ ਹੈ। ਫਿਰ ਜਿਸ ਸਿੱਖ ਨੇ ਅੰਮ੍ਰਿਤ ਛਕ ਲਿਆ, ਬਾਣੀ ਰੱਜ ਕੇ ਪੜਨ ਲੱਗਾ ਤੇ ਬਾਣੀ ਪੜਦਿਆਂ ਨਾਲ ਨਿਮਰਤਾ ਕਿ ਸੱਚੇ ਪਾਤਸ਼ਾਹ ਮੈਂ ਕੁਛ ਨਹੀਂ ਜਾਣਦਾ, ਮੈਨੂੰ ਬਖਸ਼ ਲਈ, ਅਖੀਰ ਤੇ ਚੇਤੇ ਰੱਖਿਓ ਉਹਦੇ ਕਿਰਦੇ ਦੀ ਸੇਜ ਤੇ ਗੁਰੂ ਗੋਬਿੰਦ ਸਿੰਘ ਬਹਿੰਦੇ ਨੇ, ਤੇ ਜਦੋਂ ਕਿਤੇ ਉਹ ਸਿਮਰਨ ਚ ਬਹਿੰਦਾ ਉਹਦੇ ਚਿਹਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੀਆਂ ਝਲਕਾਂ ਪੈਂਦੀਆਂ। ਇਹ ਅਸੀਂ ਕੱਲ ਨੂੰ ਵੇਖਣਾ। ਥੋੜਾ ਜਿਹਾ ਮੈਂ ਇੱਕ ਪ੍ਰਮਾਣ ਹੋਰ ਦੇਣਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਕਿਉਂਕਿ ਸ਼ਬਦ ਅਸੀਂ ਵੀ ਪੜੇ ਕਿ ਇਨ੍ਹੀਂ ਕੀ ਕਿਰਪਾ ਕੇ ਸਜਿਆ ਮੈਂ, ਉਹ ਸਾਡੇ ਕਰਕੇ ਥੋੜਾ ਕਿਹਾ। ਗੁਰਮੁਖੋ ਉਹ ਕਮਾਈਆਂ ਵਾਲੇ ਜਿਹੜੇ ਗੁਰੂ ਦੇ ਚਰਨਾਂ ਤੋਂ ਫਿਦਾ ਹੋ ਗਏ, ਵਾਰ ਮੇ ਗਏ। ਖਾਸ ਰੂਪ ਕੀ ਹੈ? ਖਾਸ ਕਿਹਾ, ਸਤਿਗੁਰੂ ਦੇ ਸਿੱਖਾਂ ਨੇ ਅੰਮ੍ਰਿਤ ਲਿਆ, ਰਹਿਤ ਕਮਾਈ, ਰਹਿਤ ਨੂੰ ਕਮਾਉਂਦਿਆਂ ਫਿਰ ਹਿੰਦੁਸਤਾਨ ਦੀ ਤਵਾਰੀਖ ਨੂੰ, ਇਤਿਹਾਸ ਨੂੰ ਬਦਲ ਦਿੱਤਾ। ਸਿਰਫ ਇੱਕੋ ਮੈਂ ਉਦਾਹਰਣ ਦੇ ਕੇ ਸਮਾਪਤੀ ਕਰਨੀ ਹੈ ਕਿਉਂਕਿ 1.5 ਘੰਟਾ ਮੁਕੰਮਲ ਹੋ ਜਾਏ। ਸਿਰਫ ਇੱਕੋ ਬੇਨਤੀ, ਅਸੀਂ ਖੰਡੇ ਦੀ ਪੌਲ ਵਿੱਚੋਂ ਨਿਕਲੇ ਹਾਂ, ਉਸ ਪੌਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਚੀ ਹੈ। ਨਾਦਰ ਹਿੰਦੁਸਤਾਨ ਨੂੰ 9 ਸਦੀਆਂ ਦੇ ਕਰੀਬ ਲੋਕਾਂ ਨੇ ਰੱਜ ਕੇ ਕੁੱਟਿਆ ਲੁੱਟਿਆ, ਇਹਦੀ ਪੱਤ ਰੋਲੀ। ਅੱਜ ਹਿੰਦੁਸਤਾਨ ਵਿੱਚ ਵੀ ਇੱਕ ਦਿਨ ਲਾਈਵ ਚੱਲ ਰਿਹਾ ਸੀ, ਇੱਥੋਂ ਤੱਕ ਕਿ ਕੇਸਾਧਾਰੀ ਸਿੱਖਾਂ ਲਈ ਬੀਬੀਆਂ ਸ਼ਬਦ ਵਰਤਨ ਲੱਗ ਪਈਆਂ, ਕੁੜੀਆਂ ਮੇਰੇ ਲਈ ਰਿਸ਼ਤਾ ਲੱਭਣਾ, ਬਾਬਾ ਨਾ ਕੋਈ ਲੱਭੇ। ਸੱਚ ਜੇ ਮੈਂ ਉੱਥੇ ਇੱਕ ਲਾਈਵ ਇੱਕ ਗੱਲ ਕਹੀ ਸੀ ਕਿ ਜਿਸ ਦਿਨ ਇਸ ਧਰਤੀ ਦੀ ਪੱਤ ਲੁੱਟੀ ਗਈ, ਉਦਣ ਇਹਨਾਂ ਦੀ ਬਜ਼ੁਰਗ ਇਹਦੀ ਕਹਿੰਦੇ ਸਨ, ਮੋੜੀ ਬਾਬਾ ਕੱਛ ਵਾਲਿਆ ਮੇਰੀ ਰੰਨ ਬਸਰੇ ਨੂੰ ਗਈ। ਉਦਣ ਕੱਛ ਤੇ ਕੇਸ ਚੇਤੇ ਸੀ, ਇਤਿਹਾਸ ਗਵਾਹ ਹੈ। ਗਜਨੀ ਦੇ ਬਾਜ਼ਾਰਾਂ ਵਿੱਚ ਬਟੇਰੇ ਦੀ ਤਿੱਤਰ ਦੀ ਕੀਮਤ ਤਾਂ ਸੀ, ਪਰ ਹਿੰਦੁਸਤਾਨ ਦੀ ਬਹੁ ਬੇਟੀਆਂ ਧੀਆਂ ਦੀ ਕੀਮਤ ਕੁਝ ਦਿਨਾਰ ਕੁਝ ਟਕੇ ਪੈਂਦੀ ਸੀ। ਇਸ ਅੰਮ੍ਰਿਤ ਦੀ ਸ਼ਕਤੀ ਨੇ ਕੀਤਾ ਕੀ? ਤਵਜੋ ਦਿਆ ਜੀ, ਪੰਜਾਬ ਇੱਕ ਪਾਏਦਾਨ ਸੀ ਹਿੰਦੁਸਤਾਨ ਲਈ। ਪਹਿਲਾਂ ਪੰਜਾਬ ਦਰੇ ਖੈਬਰ ਰਹੀ ਆਉਂਦੇ ਸਨ, ਜੁੱਤੀ ਝਾੜ ਕੇ ਖਲੀ ਹੌਲੀ ਉਹ ਕਰਦਾ, ਕੋਈ ਲੰਗਾ ਆਇਆ, ਕੋਈ ਤਮੂਰ ਲੰਗ ਵਰਗਾ, ਕੋਈ ਅਬਦਾਲੀ ਵਰਗਾ, ਕੋਈ ਨਾਦਰ ਵਰਗਾ, ਉਹਨਾਂ ਸਾਡੀ ਬੇਇਤਫਾਕੀ ਕਰਕੇ ਹਿੰਦੁਸਤਾਨ ਲੁੱਟਿਆ। ਤਨ ਗੁਰੂ ਨਾਨਕ ਸਾਹਿਬ ਦਾ ਉੱਥੇ ਆਗਮਨ ਹੋਇਆ, ਇੱਕ ਨਵੀਂ ਲਲਕਾਰ ਪੈਦਾ ਹੋਈ। ਭਾਈ ਗੁਰਦਾਸ ਕਹਿੰਦੇ ਨੇ ਬਾਬੇ ਦੇ ਸ਼ਬਦ ਵਿੱਚੋਂ ਸ਼ੇਰ ਦੀ ਗਰਜ ਨਿਕਲੀ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾਂ। ਉਸ ਸਿੱਖ ਗਰਜ ਵਿੱਚੋਂ, ਸਿੰਘ ਗਰਜ ਵਿੱਚੋਂ ਖਾਲਸਾ ਪੈਦਾ ਹੋਇਆ। ਉਹਨੇ ਲੰਘਦੇ ਹੋਏ ਦੁਸ਼ਮਣ ਨੂੰ ਵੀ ਝਾੜਿਆ ਤੇ ਜਦੋਂ ਲੁੱਟ ਕੇ ਵਾਪਸ ਜਾਂਦਾ ਰਿਹਾ ਉਦੋਂ ਵੀ ਉਹਦਾ ਸਭ ਕੁਝ ਖਾਲੀ ਕਰਾਇਆ। ਇੱਥੇ ਮੈਂ ਸਿਰਫ ਇੱਕ ਉਦਾਹਰਨ ਦੇਣੀ ਹੈ ਤੇ ਉਹ ਜੋ ਦੁਸ਼ਮਣ ਕਹਿ ਰਹੇ, ਨਾਦਰ ਸ਼ਾਹ ਆਇਆ, ਉਹਨੇ ਦਿੱਲੀ ਲੁੱਟੀ ਤੇ ਮੁਹੰਮਦ ਸ਼ਾਹ ਰੰਗੀਲਾ ਜਦੋਂ ਲੁੱਟਿਆ ਮਾਰਿਆ ਹਾਰਿਆ ਤੇ ਇਹ ਬਾਦਸ਼ਾਹ ਇੰਨਾ ਨਿਕੰਮਾ ਸੀ, ਇਹਦੇ ਤੋਂ ਇੱਕ ਕਹਾਵਤ ਸ਼ੁਰੂ ਹੋਈ ਹੈ, ਉਹ ਲੁੱਟਦਾ ਮਾਰਦਾ ਪਾਣੀਪਤ ਆ ਗਿਆ ਤੇ ਇਹ ਅਜੇ ਵੀ ਦਾਰੂ ਪੀ ਕੇ ਕਹਿੰਦਾ ਸੀ ਨਹੀਂ ਅਭੀ ਦਿੱਲੀ ਦੂਰ ਹੈ, ਅਜੇ ਨਹੀਂ ਆ ਸਕਦਾ। ਇੱਥੋਂ ਹੀ ਕਹਾਵਤ ਬਣੀ। ਜਦੋਂ ਉਹਨੇ ਇਹਨੂੰ ਮਾਰਿਆ ਜਿੱਤਿਆ, ਫਿਰ ਇਹਨੇ ਆਪਣੀ ਧੀ ਦਾ ਡੋਲਾ ਦਿੱਤਾ ਨਾਦਰ ਦੇ ਬੇਟੇ ਨੇ, ਉਹਦਾ ਨਾਮ ਸੀ ਨਾਸਰ। ਨਾਸਰ ਲਈ ਆਪਣੀ ਬੇਟੀ ਦਾ ਨਿਕਾਹ ਉਹਦੇ ਨਾਲ ਕੀਤਾ ਮੁਹੰਮਦ ਸ਼ਾਹ ਰੰਗੀਲੇ ਨੇ। ਨਿਕਾਹ ਤੋਂ ਬਾਅਦ ਨਾਦਰ ਦਾ ਬੇਟਾ ਮਹੱਲਾਂ ਚ ਗਿਆ ਤੇ ਉਹਦੀਆਂ ਸ਼ਹਿਜ਼ਾਦੀ ਦੀਆਂ ਸਹੇਲੀਆਂ ਨੇ ਸਵਾਲ ਕਰ ਦਿੱਤਾ ਵੇ ਨਾਸਰ, ਮੈਂ ਪੰਜਾਬੀ ਚ ਅਰਥ ਦੇਖਾਂ ਹਾਂ ਕਿ ਤੇਰਾ ਕੁਰਸ਼ੀਨਾਮਾ ਕੀ, ਕਿਉਂਕਿ ਨਾਦਰ ਆਜੜੀ ਸੀ, ਭੇਡਾਂ ਚਾਰਦਾ ਸੀ, ਇਹਦਾ ਖਾਨਦਾਨ ਕੋਈ ਜ਼ਿਆਦਾ ਵੱਡਾ ਉੱਚਾ ਘਰਾਣਾ ਨਹੀਂ ਸੀ। ਉਹਨਾਂ ਨੇ ਮਜ਼ਾਕ ਕੀਤਾ, ਤੇਰਾ ਘਰਾਣਾ ਕੀ ਏ, ਇਹ ਮੂੰਹ ਬਣਾ ਕੇ ਆ ਗਿਆ। ਨਾਦਰ ਨੇ ਕਿਹਾ ਵਾਪਸ ਕਿਉਂ ਆ ਗਏ? ਕਹਿਣ ਲੱਗਾ ਮੈਨੂੰ ਉਹਨਾਂ ਨੇ ਕੁਰਸ਼ੀਨਾਮਾ ਪੁੱਛਿਆ, ਕੱਟਣ ਦੇ ਲੋਕ ਹੁੰਦੇ ਹੀ ਨੇ। ਇਹਨੇ ਕਿਹਾ ਤੂੰ ਕੀ ਕਿਹਾ? ਕਹਿੰਦਾ ਅੱਬਾ ਜਾਨ ਕੀ ਕਹਿੰਦਾ, ਤੇਰਾ ਕੁਰਸ਼ੀਨਾਮਾ ਕੀ ਏ? ਕਹਿੰਦੇ ਨੇ ਉਹਨੇ ਮਿਆਨ ਚੋਂ ਤਲਵਾਰ ਕੱਢੀ, ਕਹਿੰਦਾ ਆ ਸ਼ਬਦ ਜਾ ਕੇ ਕਹਿ। ਉਹ ਫਾਰਸੀ ਦੇ ਸ਼ਬਦ ਨੇ ਮਨਮ ਨਾਸਰ ਵਾਪਿਸਰੇ ਨਾਦਰ, ਮਨਮ ਨਾਸਰ ਮੈਂ ਨਾਸਰ ਖਾਂ ਤੇ ਨਾਦਰ ਦਾ ਪਿੱਤਰ ਪੁੱਤਰ ਖਾਂ। ਮਨਮ ਨਾਸਰ ਵਾਪਿਸਰੇ ਨਾਦਰ, ਨਾਦਰ ਪਿਸਰੇ ਸ਼ਮਸ਼ੀਰ। ਨਾਦਰ ਦਾ ਜਿਹੜਾ ਘਰਾਣਾ ਹੈ ਉਹ ਤਲਵਾਰ ਦੀ ਢਾਲ ਹੈ, ਤਲਵਾਰ ਦੀ ਨੋਕ ਹੈ, ਸ਼ਸਤਰ ਨੇ। ਨਾਸਰ ਗਿਆ ਜੀ, ਇਹਨੇ ਜਾ ਕੇ ਕਿਹਾ ਮਨਮ ਨਾਸਰ ਵਾਪਿਸਰੇ ਨਾਦਰ, ਨਾਦਰ ਪਿਸਰੇ ਸ਼ਮਸ਼ੀਰ। ਜਿਹੜਾ ਕਹਿੰਦਾ ਸੀ ਮੈਂ ਤਲਵਾਰ ਦਾ ਪੁੱਤਰ, ਜਦੋਂ ਪੰਜਾਬ ਦੀ ਧਰਤੀ ਚੋਂ ਲੰਘਿਆ ਫਿਰ ਆ ਗੁਰੂ ਦੇ ਦੁੱਲੇ ਅੰਮ੍ਰਿਤਧਾਰੀ ਸਿੰਘਾਂ ਨੇ ਉਹਨੂੰ ਥੋੜਾ ਜਿਹਾ ਹੌਲਿਆ ਕੀਤਾ, ਬਹੁ ਬੇਟੀਆਂ ਚਗਾਈਆਂ। ਉਦੋਂ ਇਹ ਸ਼ਬਦ ਆਏ ਸਨ ਕਿ ਮੋੜੀ ਬਾਬਾ ਕੱਛ ਵਾਲੇ ਅਸਲੀਅਤ ਲਈ। ਜਦੋਂ ਇਹਨੂੰ ਧੀਆਂ ਭੈਣਾਂ ਛਡਾਈਆਂ, ਘਰਾਂ ਚ ਪਹੁੰਚਾਈਆਂ, ਇਹ ਫਿਰ ਪਹੁੰਚਿਆ ਲਾਹੌਰ। ਇਹਨੇ ਜ਼ਕਰੀਏ ਨੂੰ ਪੁੱਛਿਆ ਕਿ ਮੇਰਾ ਨਾਮ ਲੈ ਕੇ ਲੋਕ ਰਾਹ ਛੱਡਦੇ ਨੇ ਹਿੰਦੁਸਤਾਨ ਵਿੱਚ, ਇਹ ਕੌਣ ਨੇ? ਜਿਨ੍ਹਾਂ ਨੇ ਮੇਰੇ ਨੱਕ ਚ ਦਮ ਕੀਤਾ ਉਹਨੇ ਕਿਹਾ ਇਹ ਸਿੱਖ ਨੇ। ਧਿਆਨ ਦਿਆ ਜੇ ਦੁਸ਼ਮਣ ਅੰਮ੍ਰਿਤ ਦੀ ਵਿਆਖਿਆ ਕੀ ਕਰਦਾ, ਉਹ ਕਹਿੰਦਾ ਸਿੱਖ, ਇਹਨਾਂ ਦੇ ਘਰਾਂ ਨੂੰ ਅੱਗ ਲਾ ਦੇ। ਕਹਿਣ ਲੱਗੇ ਘਰ ਹੈ ਹੀ ਕੋਈ ਨਹੀਂ, ਤੇ ਸੱਚ ਸੀ ਜਦੋਂ ਘਰ ਨਹੀਂ ਸਨ ਉਦੋਂ ਗੁਰੂ ਘਰ ਸਾਡੀ ਥਾਂ ਸੀ, ਅੱਜ ਘਰ ਬਣ ਗਿਆ ਪਰ ਗੁਰੂ ਘਰੋਂ ਬੇਦਖਲ ਹੋ ਗਿਆ। ਕਹਿੰਦਾ ਘਰ ਕੋਈ ਨੀ, ਕਿੱਥੇ ਰਹਿੰਦੇ ਨੇ? ਘੋੜਿਆਂ ਦੀਆਂ ਕਾਠੀਆਂ ਤੇ। ਉਹਦੇ ਮਨ ਚ ਇੱਕ ਖਿਆਲ ਉਪਜਿਆ, ਇਹ ਘੋੜਿਆਂ ਦੀਆਂ ਕਾਠੀਆਂ ਤੇ? ਕਹਿਣ ਲੱਗਾ ਇਹ ਕਰਦੇ ਕੀ ਨੇ? ਕਹਿੰਦਾ ਇਹਨਾਂ ਦਾ ਇੱਕ ਮੁਰਸ਼ਦ ਹੋਇਆ, ਉਹਨੂੰ ਗੁਰੂ ਗੋਬਿੰਦ ਸਿੰਘ ਛੇ ਕਹਿੰਦੇ ਸਿੰਘ। ਉਹਨੇ ਇੱਕ ਪਹਾੜੀ ਤੇ ਆਪੇ ਹਯਾਤ ਤਿਆਰ ਕੀਤਾ ਪਾਣੀ ਪਾ ਕੇ। ਇਹ ਦੁਸ਼ਮਣ ਦੇ ਸ਼ਬਦ ਸਨ ਅੰਮ੍ਰਿਤ ਸੰਬੰਧੀ। ਕਹਿੰਦਾ ਇਹ ਅੰਮ੍ਰਿਤ ਪ੍ਰਚਾਰ ਕਰਦੇ ਨੇ, ਅੰਮ੍ਰਿਤ ਸੰਚਾਰ ਕਰਦੇ ਨੇ। ਤੇ ਗੁਰਮੁਖੋ ਅੱਜ ਤਾਂ ਅਸੀਂ ਹੋ ਕੇ ਦੇਣੇ ਆ ਨਾ ਕਿ ਅੰਮ੍ਰਿਤ ਛਕ ਲਓ ਭਾਈ ਛਕ ਲਓ। ਉਦੋਂ ਤਰਲੇ ਲੈ ਕੇ ਲੱਭਦੇ ਸਨ, ਪੰਜ ਸਿੰਘ ਕਿੱਥੇ ਮਿਲ ਅੰਮ੍ਰਿਤ ਛਕਾ ਦੇ। ਹੁਣ ਤਾਂ ਕਕਾਰ ਵੀ ਦਿੱਤੇ ਜਾਂਦੇ ਨੇ, ਕਮੇਟੀ ਦਿੰਦੀ, ਵੈਸੇ ਤੇ ਚਲੋ ਆਪੋ ਆਪਣੀ ਸੋਚ ਏ, ਇਹ ਗਹਿਣਾ ਤਾਂ ਆਪਣੀ ਕਿਰਤ ਕਮਾਈ ਦੇ ਲੈਣਾ ਚਾਹੀਦਾ, ਸੱਚੀ ਸਰਕਾਰ ਦੇ ਚਰਨਾਂ ਨੂੰ ਆਪਾਂ ਜੁੜਨਾ। ਖੈਰ ਜੇ ਕੋਈ ਸੇਵਾ ਕਰਦਾ ਬੜੀ ਚੰਗੀ ਗੱਲ। ਉਹ ਕਹਿੰਦਾ ਇਹਨਾਂ ਕੋਲ ਬਾਟਾ ਹੈ, ਉਹਦੇ ਚ ਪਾਣੀ ਪਾ ਕੇ ਇਹ ਆਪੇ ਹਯਾਤ ਤਿਆਰ ਕਰਦੇ ਨੇ ਤੇ ਬੁੱਝ ਦਿਨ ਵੀ ਪੀ ਕੇ ਸ਼ੇਰ ਬਣ ਜਾਂਦਾ। ਉਹਨੇ ਕਿਹਾ ਆਪੇ ਹੱਥ ਖੋਲੋ। ਹੁਣ ਸਰਕਾਰ ਨੂੰ ਇਹ ਹੁੰਦਾ ਨਾ ਪਾਬੰਦੀ ਲਾ ਦਿਓ, ਖੋਲੋ ਆਪੇ ਹੱਥ। ਉਹ ਕਹਿੰਦਾ ਜਿੰਨੀ ਦੇਰ ਤੱਕ ਪੰਜ ਜਿਉਂਦੇ ਰਹਿਣਗੇ, ਇਹਨਾਂ ਦਾ ਗ੍ਰੰਥ ਜਿਉਂਦਾ ਰਹੇਗਾ, ਉਨੀ ਦੇਰ ਤੱਕ ਅੰਮ੍ਰਿਤ ਕੋਈ ਨੀ ਖਤਮ ਹੋਣਾ। ਕਹਿੰਦਾ ਕਿਉਂ? ਕਹਿੰਦਾ ਜਿੱਥੇ ਪੰਜ ਬਹਿੰਦੇ ਨੇ ਆਪਣੇ ਗੁਰੂ ਦੇ ਪੋਥੀ ਦਾ ਪ੍ਰਕਾਸ਼ ਕਰਦੇ, ਉਹਨੇ ਸ਼ਬਦ ਹੀ ਸਨ, ਉੱਥੇ ਅੰਮ੍ਰਿਤ ਤਿਆਰ ਕਰਦੇ ਨੇ। ਅਸੀਂ ਅੱਖਾਂ ਨਾਲ ਦੇਖਿਆ, ਬੁੱਝ ਦਿਲ ਸ਼ੇਰ ਬਣੇ ਨੇ, ਅੰਮ੍ਰਿਤ ਛਕਣ ਤੋਂ ਬਾਅਦ ਕਹਿੰਦੇ ਨੇ ਜੇ ਕੋਈ ਲੇਖੇ ਹੁੰਦੇ ਨੇ ਕਹਿਣ ਲੱਗ ਪੈਂਦੇ ਨੇ ਸਾਡਾ ਲੇਖਾ ਤਾਂ ਉਦਣ ਹੀ ਮੁੱਕ ਗਿਆ ਜਿੱਦਣ ਦਾ ਗੁਰੂ ਗੋਬਿੰਦ ਸਿੰਘ ਦੇ ਘਰ ਜਨਮ ਹੋ ਗਿਆ। ਉਹਨੇ ਜਿਹੜੇ ਸ਼ਬਦ ਕਹੇ ਇਹ ਗਿਆਨੀ ਗਿਆਨ ਸਿੰਘ ਉਹਨਾਂ ਨੇ ਰਤਨ ਸਿੰਘ ਭੰਗੂ ਦੋਨਾਂ ਲਿਖੇ। ਗਿਆਨੀ ਗਿਆਨ ਸਿੰਘ ਲਿਖਦੇ ਨੇ ਮੁਰਸ਼ਦ ਇਨਕਾ ਵਲੀ ਭਯੋ ਹੈ ਇਨਕੋ ਆਬੇ ਹਯਾਤ ਦਿਓ ਹੈ ਐਸੀ ਗਯੋ ਕਲਾਮ ਬਤਾ ਹੈ ਜਿਸੇ ਸੁਦਾ ਬਣਾਈਏ ਲੈ ਹੈ ਸੋਏ ਪਿਲਾਏ ਲੋਗਣ ਕੈ ਤਾਈ ਸਿਆਰਨ ਤੇ ਸਿੰਘ ਲੇਤ ਬਣਾਈ ਗਜ਼ਬ ਅਸਰ ਤਿਸਕਾ ਹਮ ਦੇਖਾ ਬੁਝ ਦਿਲ ਹੋਵਤ ਸ਼ੇਰ ਬਸ਼ੇਖਾ ਕਾਨ ਨਾ ਕਿਸੂ ਕੀ ਰਾਖਤ ਸ਼ਹਿਨਸ਼ਾਹ ਖੁਦ ਹੀ ਕੋ ਪਾਖਤ। ਸਾਰੀ ਸ਼ਹਿਨਸ਼ਾਹ ਨੇ ਤੇ ਖੇਰਾ ਮੇਰਾ ਖਿਆਲ ਹੈ ਤਾਂ ਹੀ ਸਾਰੇ ਸ਼ਹਿਨਸ਼ਾਹ ਹੋਣ ਕਰਕੇ ਨਾ ਛੇਤੀ ਕੋਈ ਪਿੱਛੇ ਨਹੀਂ ਲੱਗਦਾ। ਸ਼ਹਿਨਸ਼ਾਹ ਖੁਦ ਹੀ ਕੋ ਪਾਖਤ ਅਵਰ ਸਬਨ ਕੋ ਜੀਵ ਚਰਾਸੀ ਮਾਨਤ ਆਪ ਤਾਹੇ ਅਬਨਾਸ਼ੀ। ਫਿਰ ਉਹਨੇ ਕਿਹਾ ਕਹਿੰਦਾ ਹੋਰ ਖੂਬੀਆਂ ਕੀ ਆਸਨ ਅੰਮ੍ਰਿਤ ਧਾਰੀਆਂ ਦੀਆਂ। ਕਹਿੰਦਾ ਜਦੋਂ ਲੜਦੇ ਨੇ ਨਾ ਦੁਸ਼ਮਣ ਦੀ ਵੀ ਪੱਗ ਲੈ ਜਾਏ। ਦੇਖੋ ਇਹ ਸੁਣਨਾ ਬਹੁਤ ਮੁਸ਼ਕਲ ਜੇ ਆਪਾਂ ਕਹਿੰਦੇ ਹਾਂ ਖਾਲਸੇ ਦੀ ਗੱਲ ਕਰੀਏ ਅੰਮ੍ਰਿਤ ਦੀ ਗੱਲ ਕਰੀਏ। ਕਹਿੰਦਾ ਦੁਸ਼ਮਣ ਦੀ ਪੱਗ ਲੈ ਜਾਏ ਤੇ ਉਹਨੂੰ ਇੱਕੋ ਗੱਲ ਕਹਿੰਦੇ ਨੇ ਪਹਿਲਾਂ ਪੱਗ ਬੰਨ ਕਿਉਂਕਿ ਖਾਲਸਾ ਪੱਗ ਲਾਹਣ ਵਾਲਾ ਨਹੀਂ ਖਾਲਸਾ ਡਿੱਗੀ ਹੋਈ ਪੱਗ ਸਿਰ ਤੇ ਰੱਖਣ ਵਾਲਾ। ਬਸ ਇੰਨੀ ਗੱਲ ਅੰਮ੍ਰਿਤਧਾਰੀ ਸਿੱਖਾ ਪਰਦੇਸ਼ ਵਿੱਚ ਦੇਸ਼ ਵਿੱਚ ਬੈਠਾ ਚੇਤੇ ਰੱਖੀ ਜਿੱਦਣ ਕਿਸੇ ਸਿੱਖ ਦੀ ਪੱਗ ਨੂੰ ਹੱਥ ਪਾਉਣਾ ਗੁਰੂ ਗੋਬਿੰਦ ਸਿੰਘ ਦੀ ਪੱਗ ਪਿਓ ਦੀ ਪੱਗੀ ਤੇ ਆਪਾਂ ਜੋ ਕਰਨੇ ਪੱਗ ਤਸਵੀਰ ਤੁਹਾਨੂੰ ਸਭ ਨੂੰ ਪਤਾ ਹੈ। ਦੂਜੀ ਗੱਲ ਕਹਿੰਦਾ ਜਦੋਂ ਕੋਈ ਦੁਸ਼ਮਣ ਭੱਜਦਾ ਕਿਸੇ ਦੀ ਪਿੱਠ ਤੇ ਵਾਰ ਨਹੀਂ ਕਰਦੇ ਵਿਗਾੜ ਕੇ। ਤੀਜੀ ਗੱਲ ਕਹਿੰਦਾ ਦੁਸ਼ਮਣ ਦੀ ਬਹੁ ਬੇਟੀ ਆ ਜਾਏ ਉਹਨੂੰ ਬੁੱਢੀ ਸ਼ਬਦ ਕਹਿੰਦੇ ਨੇ। ਜੇ ਕਿਤੇ ਉਹ ਇਹਨਾਂ ਦੇ ਕਾਫਲੇ ਚ ਘਿਰ ਜਾਏ ਆਪਣੀਆਂ ਧੀਆਂ ਭੈਣਾਂ ਕੋਲ ਉਹਦਾ ਅਸਰ ਰੱਖਦੇ ਉਹਨੂੰ ਘਰ ਪਹੁੰਚਾ ਕੇ ਆਉਂਦੇ। ਅਗਲਾ ਗੱਲ ਕਹਿੰਦਾ ਜਦੋਂ ਇਹਨਾਂ ਦਾ ਕੋਈ ਮਰ ਜਾਂਦਾ ਰੋਂਦੇ ਕੋਈ ਨਹੀਂ ਕਹਿੰਦਾ ਢੋਲਕੀ ਵਜਾ ਕੇ ਨਾਲੇ ਗੀਤ ਗਾਉਂਦੇ ਨੇ ਨਾਲੇ ਕੜਾਹ ਵਰਤਾਉਂਦੇ। ਇਹ ਉਹਦੇ ਸ਼ਬਦ ਸਨ ਆਪਣੀ ਦੇਖ ਨਾ ਇਹਨੂੰ ਅਪ ਸ਼ਬਦ ਨਾ ਸਮਝੇ ਕਿਉਂਕਿ ਜੋ ਦੁਸ਼ਮਣ ਨੇ ਬੋਲੇ। ਕਹਿੰਦਾ ਮਰਿਆ ਤੇ ਰੋਂਦੇ ਕੋਈ ਨਹੀਂ ਮਰਿਆ ਤੇ ਮਿੱਠਾ ਵਰਤਾਉਂਦੇ ਨੇ ਤੇ ਨਾਲ ਢੋਲਕੀਆਂ ਸਾਜ ਵਜਾਉਂਦੇ। ਕਹਿੰਦਾ ਫਿਰ ਇਹ ਸਾਰੇ ਕਿਸੇ ਨੂੰ ਸ਼ਰੀਕਾ ਨਹੀਂ ਕੋਈ ਕਰਦਾ। ਉਹਨੇ ਕਿਹਾ ਇੱਕ ਦੇ ਪੈਰ ਚ ਕੰਡਾ ਚੁਭਦਾ ਦੂਜੇ ਦੀ ਅੱਖ ਚ ਅੱਥਰੂ ਆ ਜਾਂਦਾ। ਨਾਦਰ ਨੇ ਤੁਰਦਿਆਂ ਕਿਹਾ ਜ਼ਕਰੀਆ ਮੈਂ ਚੱਲਿਆ ਪਰ ਜਿਹੜੀਆਂ ਤੂੰ ਗੱਲਾਂ ਦੱਸੀਆਂ ਨੇ ਇਹਨਾਂ ਦੇ ਜੀਵਨ ਵਿੱਚੋਂ ਰਾਜ ਦੀ ਬੋਹ ਆਉਂਦੀ ਏ ਇੱਕ ਦਿਨ ਇਸ ਧਰਤੀ ਦੇ ਪਾਤਸ਼ਾਹ ਇਹ ਬਣਨਗੇ। ਕਿਉਂ? ਕਹਿੰਦਾ ਜੀਵਨ ਵਾਲੇ ਕਿਰਦਾਰ ਵਾਲੇ ਨੇ। ਇਹ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ। ਸਿਰਫ ਸੰਖੇਪ ਜਿਹਾ ਮੈਂ ਤੁਰਿਆ ਬਾਹਰ ਮੁਖੀ ਜਿਹਨੇ ਸਾਨੂੰ ਜੀਵਨ ਦਿੱਤਾ ਨਾਮ ਦਿੱਤਾ ਰੂਪ ਦਿੱਤਾ। ਕੱਲਾ ਇਹ ਕੁਛ ਹੀ ਨਹੀਂ ਸੱਚਖੰਡ ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਪਿਆਨਾ ਕੀਤਾ ਠੀਕ ਹੈ ਬਾਹਰ ਮੁਖੀ ਸ਼ਬਦ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਂ ਕਿਤੇ ਵੀ ਨਹੀਂ ਤੂੰ ਸੇਜ ਬਣਾਈ ਖਾਲਸਾ ਸੱਚਮੁੱਚ ਤੂੰ ਹਿਰਦੇ ਦਾ ਬੂਹਾ ਖੋਲੀ ਮੈਂ ਤੇਰੇ ਅੰਦਰ ਬਹਿਣਾ ਚਾਹੁੰਦਾ ਵਾਂ। ਮੈਂ ਜਿੱਥੇ ਤੂੰ ਬਹੇ ਮੈਂ ਤੇਰੇ ਚਿਹਰੇ ਲਈ ਸਿੱਖਾਂ ਨੂੰ ਸੰਸਾਰ ਨੂੰ ਦੇਖਣਾ ਚਾਹੁੰਦਾ ਵਾਂ। ਕੱਲ ਨੂੰ ਅਸੀਂ ਵਿਚਾਰਾਂਗੇ ਜੋ ਆਖਰੀ ਦੀਵਾਨ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਭਾਈ ਸਿੱਖੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਤਾਂ ਬਾਣੀ ਹੋਰ ਅਭਿਆਸ ਕਰੋ ਤੇ ਆ ਤਿੰਨ ਚਾਰ ਦਿਨ ਲਾਏ ਨੇ ਤੇ ਮੇਰੀ ਬੇਨਤੀ ਹੈ ਵੀ ਮੇਰੀ ਤਾਂ ਰਹਿਣੀ ਜੇ ਤੁਸੀਂ ਕੋਈ ਅੰਮ੍ਰਿਤ ਛਕ ਲੋਗੇ ਤਾਂ ਨਹੀਂ ਤੇ ਅਗਲਿਆਂ ਕਹਿ ਹੀ ਦੇਣਾ ਪਿੰਦਰਪਾਲ ਆਇਆ ਸੀ ਚਾਰ ਦਿਨ ਬੋਲਦਾ ਰਿਹਾ ਬੰਦਾ ਇੱਕ ਵੀ ਨਹੀਂ ਉੱਠਿਆ। ਦੱਸੋ ਸਾਡੀ ਵੀ ਥੋੜੀ ਬਹੁਤੀ ਰੱਖ ਲਿਆ ਜੇ ਤੁਸੀਂ ਕਿਰਪਾ ਕਰੋ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਤੇ ਮਨ ਮੂਲ ਬਣਾਉਣ ਵਾਲੇ ਪਾਸੇ ਨਾ ਤੁਰੀਏ ਵੀ ਮਨ ਬਣੇਗਾ ਫਿਰ ਛਕਾਂਗੇ। ਚੇਤੇ ਰੱਖਿਓ ਮੌਤ ਕਦੀ ਮਨ ਨਹੀਂ ਪੁੱਛਦੀ ਹੁੰਦੀ ਤੇ ਆਪਾਂ ਸਤਿਗੁਰੂ ਦੇ ਅੰਮ੍ਰਿਤ ਦੀ ਦਾਤ ਲਈਏ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।